ਅੱਠ ਯੁਗਤੀਆਂ ਲਿਖੀਆਂ ਸੰਸਾਰ ਵਿਚ ਸੁਖੀ ਹੋਣ ਦੀ। ਉਹ ਐਤਕੀ ਬਾਰ ਤਾਂ ਇਹ ਬਾਤ ਨਹੀਂ ਹੋ ਸਕਦੀ, ਅੱਠ ਯੁਗਤੀਆਂ ਮਨੁੱਖ ਸੁਖੀ ਕਿਵੇਂ ਹੋਵੇ? ਉਹਨਾਂ ਅੱਠਾਂ ਚੋਂ ਇਕ ਯੁਗਤੀ ਧਾਰਨ ਕਰ ਲਵੇ ਸੁਖੀ ਹੋ ਜਾਓ, ਅੱਠਾਂ ਚੋਂ ਜਿਹੜੀ ਪਸੰਦ ਹੋ ਉਹੀ ਧਾਰਨ ਕਰ ਲਵੇ। ਉਹਨਾਂ ਅੱਠਾਂ ਚੋਂ ਇਕ ਯੁਗਤੀ ਹੈ ਵੀ ਦੁੱਖ ਅਰ ਸੁੱਖ ਕਰਮ ਦੇ ਅਧੀਨ ਸਮਝ ਕੇ ਚਿੰਤਾ ਛੱਡ ਦੇ, ਆਪਣੇ ਕੋਈ ਵਸ ਦੀ ਬਾਤ ਨਹੀਂ, ਅਚਿੰਤ ਅਵਸਥਾ ਚ ਹੋਵੇ, ਚਿੰਤਨ ਕਰਨ ਲੱਗ ਜਾਵੇ ਪਰਮਾਤਮਾ ਦਾ। ਚੇਤਾ ਏਕ ਤਹੀ ਸੁਖ ਹੋਏ, ਇਕ ਦਾ ਚਿੰਤਨ ਕਰਕੇ ਸੁਖੀ ਹੋ ਜਾਊ। ਸੁਖ ਅਰ ਦੁੱਖ ਮਨ ਨਹੀਂ ਅਨੁਭਵ ਕਰਨਾ, ਜਦੋਂ ਮਨ ਦੁੱਖ ਨੂੰ ਅਨੁਭਵ ਕਰਨ ਤੋਂ ਹਟ ਜਾਏ ਤੱਤੀ ਤਵੀ ਤੇ ਬਹਿ ਕੇ ਵੀ ਦੁੱਖ ਮਹਿਸੂਸ ਨਹੀਂ ਹੋਇਆ, ਸਿਰ ਤੇ ਆਰਾ ਚੱਲਦਾ ਹੋਇਆ ਵੀ ਮਹਿਸੂਸ ਨਹੀਂ ਹੋਇਆ, ਚੱਲ ਤਾਂ ਰਿਹਾ ਸੀ ਮਹਿਸੂਸ ਨਹੀਂ ਹੋਇਆ। ਖੋਪਰੀ ਲਈ 22 ਦਿਨ ਭਾਈ ਤਾਰੂ ਸਿੰਘ ਜੀ ਖੋਪਰੀ ਲਹੀ ਤੋਂ 22 ਦਿਨ ਰਹੇ ਨੇ, ਮਹਿਸੂਸ ਨਹੀਂ ਹੋਇਆ। ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹੇ, ਜੇ ਖਾਨ ਬਹਾਦਰ ਨੇ ਆ ਕੇ ਪੁੱਛਿਆ ਸਿੱਖਾ ਜੀ ਜਿਉਂਦਾ, ਜਵਾਬ ਕੀ ਦਿੱਤਾ ਸੀ? ਕਹਿੰਦਾ ਹਾਂ, ਇਸ ਲਈ ਜਿਉਂਦਾ ਤੈਨੂੰ ਜੁੱਤੀਆਂ ਮਾਰ ਕੇ ਮੂਹਰੇ ਲਾ ਕੇ ਲੈ ਕੇ ਜਾਣਾ, ਉਨ੍ਹਾਂ ਚਿਰ ਮੈਂ ਜਿਉਂਦਾ ਜਿੰਨਾ ਚਿਰ ਤੇਰੇ ਵਜੂਦ ਚੋਂ ਤੇਰੀ ਜਿੰਦ ਨਹੀਂ ਕੱਢ ਲੈਂਦੇ। ਇਸ ਕਰਕੇ ਮਹਿਸੂਸ ਹੋਣ ਤੋਂ ਹਟ ਜਾਂਦਾ ਇਸ ਵਾਸਤੇ, ਕਿਉਂਕਿ ਜਿਹੜੀ ਚੀਜ਼ ਨੇ ਮਹਿਸੂਸ ਕਰਨਾ ਤੇ ਉਹ ਇੰਨੀ ਉੱਚੀ ਹੋ ਜਾਂਦੀ ਹੈ, ਉਸ ਟਿਕਾਣੇ ਤੇ ਪਹੁੰਚ ਜਾਂਦੀ ਹੈ ਜਿੱਥੇ ਦੁੱਖ ਨਹੀਂ ਪਹੁੰਚ ਸਕਦਾ ਉੱਥੇ। ਇਸ ਵਾਸਤੇ ਸਮਝਣ ਵਾਲੀਆਂ ਵਿਚਾਰਾਂ ਨੇ, ਨਾ ਸੁੱਖ ਵਿੱਚ ਗ੍ਰਸਤ ਦੇ, ਗ੍ਰਸਤ ਕਹਿੰਦੇ ਸੁੱਖ ਨਹੀਂ ਹੈ, ਫਿਰ ਕਹਿੰਦੇ ਕੀ ਕਰੀਏ? ਗ੍ਰਸਤ ਨੂੰ ਤਿਆਗ ਦਈਏ ਸੁਖੀ ਹੋਣ ਵਾਸਤੇ? ਕਹਿੰਦੇ ਨਾ ਸੁੱਖ ਛੱਡ ਗਿਆ, ਦੋਨਾਂ ਚੋਂ ਇੱਕ ਕੰਮ ਤਾਂ ਕਰਨਾ ਪਊਗਾ, ਗ੍ਰਸਤੀ ਹੋ ਗਏ ਤਾਂ ਵੀ ਨਹੀਂ ਸੁਖੀ, ਛੱਡ ਕੇ ਚਲੇ ਗਏ ਤਾਂ ਵੀ ਨਹੀਂ ਸੁਖੀ, ਫਿਰ ਸੁੱਖ ਨਾ ਸੁੱਖ ਵਿੱਚ ਗ੍ਰਸਤ, ਨਾ ਸੁੱਖ ਛੱਡ ਗਿਆ, ਸੁੱਖ ਹੈ ਵਿੱਚ ਵਿਚਾਰ ਦੇ ਜਾਂ ਸਾਧੂ ਚਰਨ ਪਿਆ, ਵਿਚਾਰ ਚ ਸੁੱਖ ਹੈ, ਸਤਿਗੁਰੂ ਦੀ ਸ਼ਰਨ ਵਿੱਚ ਸੁੱਖ ਹੈ, ਸਤਿਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ, ਨਾਮ ਹਰ ਸੋਭਾ, ਉਹ ਆਤਮਿਕ ਸੁਖ ਮਿਲ ਜਾਂਦਾ। ਦੁੱਖ ਹਰ ਸੁਖ ਮਨ ਨੇ ਅਨੁਭਵ ਕਰਨਾ ਸੀ ਤੇ ਉੱਚੀ ਅਵਸਥਾ ਵਿਚ ਆ ਕੇ ਮਨ ਉਹਦੇ ਵਿਚ ਲੀਨ ਹੋ ਗਿਆ, ਦੁੱਖ ਸੁੱਖ ਨੂੰ ਅਨੁਭਵ ਕਰਨ ਤੋਂ ਅੜ ਜਾਂਦਾ, ਆਤਮ ਵਿਸ਼ਵਾਸ ਬਣ ਜਾਂਦਾ। ਤੇ ਉਹ ਵਿਚਾਰ ਬਾਅਦ ਦੇ ਵਿਚ ਹੋਏਗੀ, ਜਿਹੜੀ ਸਰਲ ਵਿਚਾਰ ਹੈ ਜੋ ਵਿਚਾਲੇ ਆ ਹਲੇ ਵਿਚਾਰ। ਤੇ ਇਕ ਤਾਂ ਪ੍ਰਲਵਤਾਂ ਉਹ ਹੈ ਜਿਹੜਾ ਚੱਲਿਆ ਹੋਇਆ ਤੀਰ, ਇਹ ਤਾਂ ਹੱਥ ਨਹੀਂ ਆ ਸਕਦਾ, ਜਿਹਨੇ ਤੀਰ ਚਲਾਇਆ ਉਹਦੇ ਹੱਥ ਤੋਂ ਛੁੱਟ ਗਿਆ ਕਿਉਂਕਿ ਦੂਰ ਚਲਾ ਗਿਆ। ਜਿਹੜੇ ਕਰਮਾਂ ਨੇ ਸਾਨੂੰ ਸਰੀਰ ਦਿੱਤਾ, ਜਿਹੜੇ ਸਰੀਰ ਦੇ ਨਾਲ ਦੁੱਖ ਸੁੱਖ ਲਿਖੇ ਗਏ, ਇਹ ਜੀਵ ਦੇ ਹੱਥੋਂ ਛੁੱਟਿਆ ਹੋਇਆ ਤੀਰ ਹੈ, ਉਹਨੂੰ ਬਦਲ ਨਹੀਂ ਸਕਦਾ। ਈਸ਼ਵਰ ਦੀ ਜਥਾ ਕਰਮ ਤਥਾ ਫਲ ਦੇਣ ਵਾਲਾ ਹੈ, ਕਰਮਾਂ ਉਪਰ ਨਿਬੜਾ ਜੇ ਲੋਚੈ ਸਭ ਕੋਏ। ਦੂਸਰਾ ਹੈ ਸੰਚਤ, ਜਿਹੜੇ ਪੱਥੇ ਚ ਪਏ ਨੇ ਤੀਰ, ਤੇ ਇਕ ਹੈ ਕਿਰੇਮਾਨ, ਜਿਹੜਾ ਚਿੱਲੇ ਤੇ ਚਾੜਿਆ ਹੋਇਆ ਜੇ ਹੱਥਾਂ ਚ ਛੱਡਿਆ ਨੀ। ਇਹ ਦੋ ਦਾ ਇਲਾਜ ਹੋ ਸਕਦਾ, ਜਿਹੜੇ ਪੱਥੇ ਚ ਪਏ ਨੇ ਉਨ੍ਹਾਂ ਦਾ ਇਲਾਜ ਵੀ ਹੋ ਸਕਦਾ, ਔਰ ਜਿਹੜਾ ਹੱਥ ਦੇ ਵਿਚ ਹੈ ਇਹ ਵੀ ਰੋਕਿਆ ਜਾ ਸਕਦਾ, ਪੱਥੇ ਦੇ ਤੀਰ ਕੱਢ ਕੇ ਤੋੜੇ ਜਾ ਸਕਦੇ, ਨਸ਼ਟ ਕੀਤੇ ਜਾ ਸਕਦੇ, ਜਿਹੜਾ ਹੱਥ ਵਿਚ ਹੈ ਇਹ ਵੀ ਤੋੜਿਆ ਜਾ ਸਕਦਾ, ਜਿਹੜਾ ਚੱਲ ਗਿਆ ਇਹ ਨਹੀਂ ਵਾਪਸ ਆਉਂਦਾ। ਇਸ ਕਰਕੇ ਪ੍ਰਲਬਧ ਜਿਹੜੀ ਹੈ, ਪਹਿਲਾਂ ਪ੍ਰਲਬਧ ਬਣੀ ਪਿੱਛੋਂ ਬਣਿਆ ਸਰੀਰ, ਪ੍ਰਲਬਧ ਪਹਿਲਾਂ ਬਣਦੀ ਹੈ। ਇਸੇ ਕਰਕੇ ਬਹੁਤ ਸਾਰੇ ਐਸੇ ਪ੍ਰਸੰਗ ਆਉਂਦੇ ਨੇ, ਇਕ ਮਹਾਂਪੁਰਸ਼ ਸਿਮਰਨ ਕਰਦਿਆਂ ਕਰਦਿਆਂ ਬਿਰਤੀ ਇੰਨੀ ਉਚੇਰੀ ਚੜ ਗਈ ਕਿ ਉਸ ਨੂੰ ਇਸਤਰੀ ਦੇ ਸਰੀਰ ਦਾ ਤੇ ਪੁਰਸ਼ ਦੇ ਸਰੀਰ ਦਾ ਅੰਗਾਂ ਪ੍ਰਤੰਗਾਂ ਦਾ ਗਿਆਨ ਭੁੱਲ ਗਿਆ, ਜਾਣਕਾਰੀ ਭੁੱਲ ਗਈ, ਬਸ ਬ੍ਰਹਮੇ ਬ੍ਰਹਮ ਦਿਸਦਾ ਔਰ ਕੁਛ ਨਹੀਂ। ਲੋੜ ਪਈ ਕਬੀਰ ਭਲੀ ਮਧੂਕਰੀ ਨਾਨਾ ਵਿਦ ਕੋ ਨਾਜ ਦਾਵਾ ਕਾਹੂ ਕੋ ਨਹੀਂ ਬੜਾ ਦੇਸ਼ ਬੜ ਰਾਜ ਉਹ ਮਸਤੀ ਦੇ ਜਾ ਕੇ ਅਲੱਗ ਜਗਾ ਦਿੱਤੀ। ਸਿਆਣੀ ਮਾਈ ਕੋਈ ਕੰਮ ਕਰਦੀ ਸੀ, ਉਹਨੇ ਦੇਖਿਆ ਦੁਆਰੇ ਤੇ ਮਹਾਂਪੁਰਸ਼ ਆਇਆ ਲੋੜਵੰਦ ਹੈ, ਗ੍ਰਿਸ਼ਤੀ ਦੇ ਦੁਆਰੇ ਤੇ ਕੋਈ ਭੁੱਖਾ ਢਿੱਡੋਂ ਭੁੱਖਾ ਆ ਜਾਏ, ਗ੍ਰਿਸ਼ਤੀ ਉਹਨੂੰ ਰੋਟੀ ਨਾ ਦੇਵੇ। ਕਹਿੰਦੇ ਇਹ ਨਾ ਸਮਝੇ ਵੀ ਮੈਂ ਬਹੁਤ ਵੱਡੀ ਗੱਲ ਕਰ ਲਈ, ਉਹਨੇ ਆਪਣੇ ਪੁੰਨ ਨਸ਼ਟ ਕਰ ਲਏ, ਅੰਨ ਨਹੀਂ ਬਚਾਇਆ ਨੁਕਸਾਨ ਕਰ ਲਏ ਬਹੁਤ ਵੱਡਾ, ਪੁੰਨ ਨਸ਼ਟ ਹੋ ਜਾਂਦੇ ਭੁੱਖੇ ਨੂੰ ਭੁੱਖੇ ਦਾਨ ਨਾ ਦੀਨਾ। ਮਹਾਤਮਾ ਕਰਨੀ ਵਾਲੇ ਹੁੰਦੇ ਸੀ, ਭਾਈ ਪਖੰਡੀ ਲੋਕਾਂ ਨੇ ਇਸ ਸ਼ਬਦ ਨੂੰ ਬੜਾ ਧੁੰਦਲਿਆ ਕਰ ਦਿੱਤਾ। ਮਹਾਂਪੁਰਸ਼ ਦੁਆਰੇ ਤੇ ਆਏ, ਬੀਬੀ ਮੱਖਣ ਕੱਢ ਰਹੀ ਹੈ, ਹੱਥ ਉਹਦੇ ਰੁੱਝੇ ਹੋਏ ਨੇ, ਉਹਨੇ ਆਪਣੀ ਧੀ ਜਵਾਨ ਨੂੰ ਕਿਹਾ ਬੇਟੀ ਜਾ ਜਲਦੀ ਪ੍ਰਸ਼ਾਦਾ ਦੇ ਕੇ ਆ ਸੰਤਾਂ। ਜਦੋਂ ਉਹਨੇ ਪ੍ਰਸ਼ਾਦਾ ਦੇਣ ਵਾਸਤੇ ਲੱਗੇ, ਹੁਣ ਬਿਰਤੀ ਜਿਹੜੀ ਹੈ ਇਸਤਰੀ ਦੇ ਅੰਗ ਪ੍ਰਤੰਗਾਂ ਦਾ ਗਿਆਨ ਕੋਈ ਨਹੀਂ, ਉਸ ਬੀਬੀ ਦੇ ਜਿਸਮ ਵੱਲ ਵੇਖ ਕੇ ਉਹਨੇ ਸੋਚਿਆ ਸ਼ਹਿਦ ਦੇ ਜਿਸਮ ਤੇ ਫੋੜੇ ਹੋਏ ਆ ਵੱਡੇ ਵੱਡੇ, ਦੁੱਧ ਦੇ ਚਸ਼ਮਿਆਂ ਨੂੰ ਦੇਖ ਕੇ ਮਨ ਚ ਖਿਆਲ ਆਇਆ, ਸੁਤੇ ਸੁਧ ਪੁੱਛਿਆ ਭਾਈ ਕਿਆ ਬਾਤ ਹੈ, ਫੋੜੇ ਨਿਕਲੇ ਹੋਏ ਹੈ। ਬੀਬੀ ਸ਼ਰਮਾ ਕੇ ਅੰਦਰ ਗਈ, ਵਾਪਸ ਜਾ ਕੇ ਕਹਿਣ ਲੱਗੀ ਮਾਂ ਇਹ ਸੰਤ ਨਹੀਂ ਹੈ। ਬੇਟਾ ਕਿਆ ਬਾਤ, ਇਸ ਨੇ ਬਚਨ ਜਿਹੜਾ ਕੀਤਾ ਉਹ ਕੋਈ ਬਚਨ ਸ਼ਰਾਰਤ ਵਾਲਾ ਲੱਗਦਾ ਹੈ। ਕਹਿੰਦੀ ਪੁੱਤ ਆਵਾਜ਼ ਦੱਸਦੀ ਹੈ ਕਮਾਈ ਵਾਲਾ ਸੰਤ ਹੈ, ਅਜੇ ਦੁਆਰੇ ਤੇ ਖੜਾ ਹੈ, ਰੋਟੀ ਖਾ ਰਿਹਾ ਉੱਥੇ ਖੜਾ, ਮੈਂ ਜਾਂ ਨਹੀਂ ਹਾਂ ਤੇਰੀ ਗੱਲ ਨਾਲ, ਮੈਂ ਸਹਿਮਤ ਨਹੀਂ, ਮੱਖਣ ਮੈਂ ਕੱਢ ਲਿਆ, ਮੈਂ ਜਾ ਕੇ ਪੁੱਛ। ਨਮਸਕਾਰ ਕੀਤੀ ਮਹਾਤਮਾ ਜੀ ਪ੍ਰਸ਼ਾਦਾ, ਹੋਰ ਕਹਿੰਦੇ ਨਹੀਂ ਹੋਈ। ਆਪਣੀ ਧੀ ਨੂੰ ਨਾਲ ਲਿਆ ਕੇ ਕਹਿਣ ਲੱਗੀ ਮਹਾਤਮਾ ਜੀ ਤੁਸੀਂ ਇਹ ਪੁੱਛਿਆ ਹੈ? ਕਹਿਣ ਲੱਗੇ ਹਾਂ ਬੀਬੀ, ਮੈਂ ਜਾਣਨਾ ਚਾਹੁੰਦਾ ਵੀ ਕੀ ਗੱਲ, ਬੜੀ ਤਕਲੀਫ ਹੋਏਗੀ। ਕਹਿਣ ਲੱਗੀ ਮਹਾਤਮਾ ਜੀ ਤੁਸੀਂ ਉੱਚੀਆਂ ਬਿਰਤੀਆਂ ਵਾਲੇ ਹੋ, ਤੁਹਾਨੂੰ ਸੰਸਾਰ ਦਾ ਗਿਆਨ ਨਹੀਂ ਰਿਹਾ, ਇਹ ਮੇਰੀ ਬੇਟੀ ਹੈ, ਇਹ ਨੌਜਵਾਨ ਹੋ ਗਈ ਹੈ, ਇਹਦਾ ਅਸੀਂ ਮੰਗਣਾ ਕੀਤਾ, ਫਿਰ ਇਹਦਾ ਵਿਆਹ ਹੋਏਗਾ, ਵਿਆਹ ਹੋਏ ਤੋਂ ਬਾਅਦ ਇਹਦੀ ਪੇਟ ਤੋਂ ਜਿਹੜਾ ਬੱਚਾ ਜਨਮ ਲਏਗਾ ਉਹਦੀ ਖੁਰਾਕ ਵਾਸਤੇ ਰੱਬ ਨੇ ਦੁੱਧ ਦੇ ਚਸ਼ਮੇ ਲਾਏ ਹੋਏ ਆ। ਉਸੇ ਵੇਲੇ ਮਹਾਤਮਾ ਕੁਰਲਾ ਉਠਿਆ, ਕਹਿਣ ਲੱਗਾ ਤੂੰ ਸੰਤ ਨਹੀਂ ਹੈ ਜਿਹੜਾ ਦੁਆਰੇ ਤੇ ਭਟਕਦਾ ਫਿਰਦਾ ਰੋਟੀ ਵਾਸਤੇ, ਅਜੇ ਬੱਚਾ ਜੰਮਿਆ ਨਹੀਂ, ਅਜੇ ਬੀਬੀ ਆਪਣੇ ਪੇਕੇ ਘਰ ਵਿਚ ਹੈ ਤੇ ਉਹਦੀ ਖੁਰਾਕ ਦਾ ਇੰਤਜ਼ਾਮ ਇੰਨੀ ਦੇਰ ਪਹਿਲਾਂ ਕੀਤਾ ਹੋਇਆ ਪਰਮਾਤਮਾ ਨੇ, ਤੈਨੂੰ ਨੀ ਜੰਗਲ ਚ ਦੇ ਸਕਦਾ, ਲਾਣਤ ਹੈ ਤੇਰੇ ਸੰਤ ਘਾਉਣ ਦੇ, ਅੱਜ ਤੋਂ ਬਾਅਦ ਕਹਿੰਦਾ ਮੰਗਣ ਨਹੀਂ ਜਾਣਾ। ਪਹਿਲਾਂ ਪਰਾਲਵਤ ਬਣੀ, ਪਿੱਛੋਂ ਬਣਿਆ ਸਰੀਰ, ਸਰੀਰ ਬਾਅਦ ਵਿਚ ਬਣਦਾ, ਇਸ ਕਰਕੇ ਵਿਧਾਤਾ ਦੇ ਰੰਗ ਹਨ ਇਹ, ਤੇ ਚਲਿਆ ਹੋਇਆ ਤੀਰ ਪਰਾਲਵਤ ਸਰੀਰ ਜਿਹੜਾ ਬਣਿਆ, ਸੰਚਿਤ ਇਕੱਠੇ ਕੀਤੇ ਹੋਏ ਜਿਹੜੇ ਕਰਮ ਨੇ, ਚਿੱਲੇ ਤੇ ਚਾੜਿਆ ਕਿਰੇਮਾਨ ਕਰਮ, ਇਨ੍ਹਾਂ ਤਿੰਨਾਂ ਦੀ ਬਾਤ ਕਰ ਰਹੇ ਨੇ। ਕਹਿੰਦੇ ਇਹ ਤਿੰਨ ਜਿਵੇਂ ਸਮੇਂ ਹਨ, ਤਿੰਨ ਸਮੇਂ ਕਿਸ ਤਰ੍ਹਾਂ ਨੇ, ਤੇ ਜਿਵੇਂ ਇੱਕ ਕਾਲ ਭਵਿੱਖਤ ਹੋਏ, ਕਿੱਥੋਂ ਤੇ ਹੁਣ ਅੱਗੇ ਦੱਸਦੇ, ਜਿਵੇਂ ਇੱਕ ਕਾਲ ਭਵਿੱਖਤ ਹੋਏ ਇੱਕੋ ਹੀ ਸਮੇਂ ਨੂੰ, ਹੁਣ ਇਹਨੂੰ ਬਹੁਤ ਸੌਖੇ ਤਰੀਕੇ ਨਾਲ ਸਮਝਾਉਣਗੇ ਭਾਈ ਦਇਆ ਸਿੰਘ। ਕਹਿੰਦੇ ਸਮਝਣਾ ਕਰੋ ਵੀ ਤਿੰਨੇ ਜਿਹੜੇ ਕਰਮ ਨੇ ਸੰਚਿਤ ਪਰਾਦ ਕਿਰੇ ਮਾਨ, ਕਹਿੰਦੇ ਇੱਕ ਤੋਂ ਤਿੰਨੇ ਬਣਦੇ ਨੇ, ਕਿਵੇਂ ਬਣਦੇ ਨੇ ਉਹਦਾ ਦ੍ਰਿਸ਼ਟਾਂਤ ਦਿੰਦੇ ਹਨ।
ਕਾਲ ਭਵਿੱਖਤ ਹੋਏ,
ਕਾਲ ਨਾਮ ਹੈ ਸਮੇਂ ਦਾ, ਜਿਵੇਂ ਇੱਕ ਸਮਾਂ ਹੈ ਜਿਹਨੂੰ ਕਹਿੰਦੇ ਭਵਿੱਖਿਅਤ ਸਮਾਂ, ਭਵਿੱਖਿਅਤ ਕੀ ਆ, ਆਉਣ ਵਾਲਾ ਸਮਾਂ, ਉਹਨੂੰ ਭਵਿੱਖਿਅਤ ਕਹਿੰਦੇ। ਤੇ ਜਿਵੇਂ ਸਮਝ ਲਓ ਵੀ ਕੱਲ ਨੂੰ ਜਿਹੜਾ ਦਿਨ ਹੈ, ਜਿਹੜਾ ਕੱਲ ਨੂੰ ਆਉਣਾ, ਜਦੋਂ ਕੱਲ ਨੂੰ ਆਪਾਂ ਇਸ ਵੇਲੇ ਇਕੱਠੇ ਹੋਵਾਂਗੇ, ਅੱਜ ਕੱਲ ਵਾਲਾ ਦਿਨ ਜਿਹੜਾ ਹੈ ਸਾਡੇ ਵਾਸਤੇ ਉਹ ਭਵਿੱਖਿਅਤ ਹੈ, ਆਉਣ ਵਾਲਾ ਸਮਾਂ। ਜਿਹੜਾ ਕੱਲ ਸੀ ਉਹ ਸਮਾਂ ਕੀ ਹੋ ਗਿਆ, ਅੱਜ ਉਹ ਭੂਤਕਾਲ ਹੋ ਗਿਆ, ਲੰਘ ਗਿਆ ਕੋਲੋਂ ਸਾਡੇ, ਤੇ ਅੱਜ ਵਾਲਾ ਇਹ ਵਰਤਮਾਨ ਹੈ। ਤੇ ਇੱਕੋ ਹੀ ਸਮਾਂ ਤਿੰਨ ਕਰਵਟਾਂ ਲੈਂਦਾ, ਜਿਹੜਾ ਕੱਲ ਨੂੰ ਸਮਾਂ ਆਉਣਾ, ਅੱਜ ਉਹ ਭਵਿੱਖਤ ਹੈ, ਕੱਲ ਨੂੰ ਉਸੇ ਨੇ ਵਰਤਮਾਨ ਬਣਨਾ। ਜਿਹੜਾ ਕੱਲ ਨੂੰ ਵਰਤਮਾਨ ਬਣੇਗਾ, ਪਰਸੋਂ ਨੂੰ ਉਹੀ ਭੂਤਕਾਲ ਬਣ ਜਾਣਾ। ਇੱਕੋ ਹੀ ਸਮਾਂ ਤਿੰਨ, ਇਸੇ ਤਰ੍ਹਾਂ ਇੱਕੋ ਹੀ ਕਰਨ ਤਿੰਨ ਰੂਪ ਲੈਂਦਾ, ਤੇ ਇੱਕੋ ਹੀ ਸਮਾਂ ਜਿਹੜਾ ਸਾਧ ਸਿੰਘ ਜੀ ਤਿੰਨ ਸੰਗਿਆ ਹੋ ਜਾਂਦੀਆਂ ਹਨ ਉਹਦੀਆਂ, ਉਹ ਦੱਸਦੇ ਹਨ
ਵਰਤਮਾਨ ਹੈ ਸੋਏ,
ਉਹੀ ਵਰਤਮਾਨ ਬਣਦਾ ਹੈ, ਵਰਤਿਆ ਜਾ ਰਿਹਾ ਸਮਾਂ ਜਿਹੜਾ ਹੁਣ ਲੰਘ ਰਿਹਾ ਹੈ,
ਸੋਈ ਕਾਲ ਭੂਤ ਹੈ ਜਾਏ,
ਉਹੀ ਕਾਲ ਭੂਤਕਾਲ ਬੀਤਿਆ ਸਮਾਂ ਬਣ ਜਾਂਦਾ ਹੈ।
ਲਖੋ ਖਾਲਸਾ ਤੁਸੀਂ ਭਾਏ,
ਇਹ ਭਾਈ ਸਾਹਿਬ ਬੜੇ ਪਿਆਰ ਦਾ ਵਚਨ ਬੋਲ ਕੇ ਕਹਿੰਦੇ ਖਾਲਸਾ ਜੀ, ਇਸੇ ਤਰ੍ਹਾਂ ਤੁਸੀਂ ਜਾਣਨਾ ਕਰੋ।
ਪ੍ਰਾਰਬਧ ਕੇ ਫਲ ਹੈ ਤੀਨਾ,
ਹੁਣ ਪ੍ਰਾਰਬਧੀ ਕਰਮ ਨੂੰ ਸੌਖਾ ਕਰਕੇ ਦਸ਼ਨਾਨ ਦੇ ਕੇ ਮੁੜ ਕੇ ਫਿਰ ਗਹਿਰੀ ਗੱਲ ਵਾਲਾ ਆ ਜਾਂਦੇ ਭਾਈ ਸਾਹਿਬ, ਬੜੀ ਖੂਬੀ ਹੈ ਭਾਈ ਦਇਆ ਸਿੰਘ ਦੀ। ਹੁਣ ਪ੍ਰਾਰਬਧੀ ਗੱਲ ਫਿਰ ਕਰਨ ਲੱਗੇ ਨੇ, ਕਹਿੰਦੇ ਪ੍ਰਾਰਬਧ ਦੇ ਤਿੰਨ ਪ੍ਰਕਾਰ ਦੇ ਫਲ ਹੁੰਦੇ ਆ। ਪ੍ਰਾਰਬਧ ਕੇ ਫਲ ਹੈ ਤੀਨ, ਜਾਤ ਅਰਬਲਾ ਭੋਗ ਸੋਚੀ। ਪ੍ਰਾਰਬਧ ਦੇ ਤਿੰਨ ਫਲ ਹਨ, ਬੋਲੋ ਜੀ।
ਜਾਤ ਅਰਬਲ ਭੋਗ ਸੋਚੀ,
ਜਾਤ ਜਾਤੀ, ਜਿਵੇਂ ਮਨੁੱਖ ਜਾਤੀ ਹੈ, ਪਸ਼ੂ ਜਾਤੀ ਹੈ, ਪੰਛੀ ਜਾਤੀ ਹੈ, ਇਹਨੂੰ ਕਹਿੰਦੇ ਜਾਤ, ਜਿਹੜੀ ਇੱਕ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਕਲਪਨੇ ਤਾਂ ਮਨੁੱਖ ਨੇ ਬਣਾਈਆਂ ਹੋਈਆਂ, ਪਰਮਾਤਮਾ ਨੇ ਜਿਹੜੀ ਬਣਾਈ ਹੈ ਮਨੁੱਖ ਜਾਤ, ਬਸ ਇਹ ਜਾਤ ਹੈ। ਤੇ ਜਾਤ ਆਰਬਲਾ ਉਮਰ, ਇਹਦਾ ਖੁਲਾਸਾ ਕਰਨਗੇ ਅੱਗੇ, ਬਸ ਹਾਲੇ ਇੱਥੇ ਇੰਨੇ ਸਮਝਣਾ ਇਸ ਪੰਕਤੀ ਦਾ। ਜਾਤੀ ਆਰਬਲਾ ਉਮਰ ਤੇ ਭੋਗ ਫਲ, ਮਤਲਬ ਜਿਹੜਾ ਪੁੰਚਣਾ ਹੈ, ਇਹ ਤਿੰਨ ਪ੍ਰਕਾਰ ਦਾ ਫਲ ਪ੍ਰਲਭ ਦੇ ਨਾਲ ਸੰਬੰਧਿਤ ਹੈ। ਸੋ ਅੱਗੇ ਦੱਸਦੇ ਹਨ ਜੀ,
ਚਰਾਚਰ ਦੇਹ,
ਸੁਰ ਦੇਵਤੇ ਨਰ ਮਨੁੱਖ, ਚਰਾਚਰ ਜੜ ਤੇ ਜੰਗਮ, ਲੱਤਾਂ ਨਾਲ ਤੁਰਨ ਵਾਲੇ ਜਾਂ ਇੱਕ ਥਾਂ ਬਿਰਸ਼ ਜਿਹੜੇ ਖੜੇ ਹੀ ਨੇ ਵਿਚਾਰੇ, ਕੋਈ ਲੱਤਾਂ ਨਹੀਂ ਹੈ ਉਹਨਾਂ ਦੇ, ਇਹ ਸਾਰਿਆਂ ਵਾਸਤੇ ਫਲ ਜਿਹੜਾ ਹੈ ਜਾਤੀ ਫਲ ਹੈ। ਇਹ
ਉੱਤਮ ਮੱਧਮ ਅਧਮ ਅਛੇਹ,
ਉਹਦੇ ਚ ਉੱਤਮ ਮਨੁੱਖਾਂ ਦੇ ਵਿਚ, ਮਨੁੱਖ ਜਾਤੀ ਦੇ ਵਿਚ, ਕੋਈ ਬਾਦਸ਼ਾਹ ਕੋਈ ਗਰੀਬ, ਇਹ ਸਭ ਪ੍ਰਲਭ ਦਾ ਫਰਕ ਹੈ, ਹੋਰ ਕੁਛ ਨਹੀਂ। ਇਸ ਕਰਕੇ ਇਹ ਫਰਕ ਹੈ ਸਾਰਾ, ਉੱਤਮ ਮੱਧਮ ਤੇ ਕਨਿਸ਼ਟ ਤਿੰਨ ਪ੍ਰਕਾਰ ਦੇ ਹੁੰਦੇ ਹਨ। ਸਾਰਿਆਂ ਵਿਚ, ਸਾਰੀਆਂ ਜਾਤਾਂ ਵਿਚ, ਬਿਰਸ਼ ਵੀ ਕੋਈ ਵੱਡਾ ਕੋਈ ਛੋਟਾ, ਕੋਈ ਕਮਜ਼ੋਰ ਕੋਈ ਫਲ ਲੱਗਦਾ, ਕਿਸੇ ਨੂੰ ਲੱਗਦਾ ਹੀ ਨਹੀਂ ਹੈ। ਤੇ ਇਸੇ ਤਰ੍ਹਾਂ ਕੁੱਤਿਆਂ ਦੇ ਵਿਚ ਲੋਕ, ਕਈ ਇਹੋ ਜਿਹੇ ਕੁੱਤੇ ਨੇ ਜਿਹੜੇ ਕਾਰਾਂ ਚੜੇ ਫਿਰਦੇ ਆ, ਤੇ ਕਈ ਇਹੋ ਜਿਹੇ ਕੁੱਤੇ ਜਿਨ੍ਹਾਂ ਨੂੰ ਟੁੱਕੜ ਨਹੀਂ ਮਿਲਦਾ, ਡੰਡੇ ਮਾਰਦੇ ਨੇ ਉਹਨਾਂ ਨੂੰ, ਆਮ ਦੇਖਦੇ ਹੀ ਆਪਾਂ। ਤੇ ਹੈ ਕੁੱਤਾ ਜਾਤੀ ਤੇ ਉਹਦੀ ਪ੍ਰਲਭ ਦਾ ਫਰਕ ਹੈ, ਉਹਦੀ ਪ੍ਰਲਭ ਬੰਦਿਆਂ ਵਰਗੀ ਹੈ, ਬੈਠੇ ਦੀ ਪੂਜਾ ਹੁੰਦੀ ਆ, ਸਾਰਿਆਂ ਦੇ ਵਿਚ ਨਾਲ ਹੈ, ਚਾਹੇ ਬਿਰਸ਼ਾਂ ਦੇਵਤੇ ਨ ਮਨੁੱਖ ਨ ਦੈਤ ਨ, ਸਭ ਦੀ ਪ੍ਰਲਭ ਅਨੁਸਾਰ ਉਹਨਾਂ ਦੇ ਵਿਚ ਊਚ ਨੀਚ ਭੇਦ ਤਿੰਨ ਪ੍ਰਕਾਰ ਦੇ ਹੁੰਦੇ ਹਨ। ਇਹ ਜਾਤੀ ਦਾ ਫਲ ਹੈ ਭਾਈ ਦਇਆ ਸਿੰਘ ਕਹਿੰਦੇ, ਇਹ ਜਾਤ ਦਾ ਫਲ ਵਖਿਆਨ ਕੀਤਾ ਹੈ ਕਿ ਜਾਤੀ ਫਲ ਹੈ, ਪ੍ਰਲਭ ਦੇ ਤਿੰਨ ਫਲ ਨੇ, ਜਾਤ ਆਰਬਲਾ ਭੋਗ ਸੋਜਨ, ਤੇ ਤਿੰਨਾਂ ਦੇ ਵਿਚੋਂ ਇਕ ਦੀ ਗੱਲ ਕੀਤੀ ਹੈ।
ਨਿਮਕ ਆਦਿ ਹੋਏ ਜੀਵਨ ਜੀਤਕ,
ਜਾਤ ਤੋਂ ਬਾਅਦ ਪ੍ਰਲਭ ਤੇ ਫਲ ਹੈ ਤੀਨ, ਜਾਤ ਆਰਬਲਾ ਭੋਗ ਸੋਚੀ, ਜਾਤੀ ਫਲ ਤੇ ਫਿਰ ਉਸ ਤੋਂ ਆਰਬਲ ਫਲ। ਆਰਬਲ ਕੀ ਹੈ? ਆਰਬਲਾ ਕਹਿੰਦੇ ਨੇ ਉਮਰ ਨੂੰ, ਆਰਜੂ ਜੇ ਜੁਗ ਚਾਰੇ ਆਰਜਾ, ਆਰਜਾ ਉਮਰ, ਕਹਿੰਦੇ ਇੱਕ ਨਿਮਖ ਤੋਂ ਲੈ ਕੇ ਜਦੋਂ ਜਨਮ ਧਾਰਿਆ, ਇੱਕ ਨਿਮਖ ਤੋਂ ਲੈ ਕੇ ਜਿੰਨੀ ਦੇਰ ਤੱਕ ਜੀਵਨ ਬਣਿਆ ਹੋਇਆ ਹੈ, ਇਹ ਸਾਰੇ ਨੂੰ ਆਰਬਲ ਕਿਹਾ ਹੈ। ਇੱਕ ਨਿਮਖ ਤੋਂ ਜਦ ਤੇ ਸਾਹ ਚੱਲਣ ਲੱਗ ਪਿਆ, ਇਹਨੂੰ ਆਰਬਲ ਕਹਿੰਦੇ ਹਨ।
ਆਰਬਲਾ ਫਲ ਜਾਨੋ ਤੇਤਕ,
ਇਹ ਜਿਉਂਦਾ ਕਿੰਨਾ ਕੁ ਰਹਿਣਾ, ਇਹ ਵੀ ਸਾਰਿਆਂ ਦਾ ਵੱਖਰਾ ਵੱਖਰਾ ਹੈ। ਸਾਰੇ ਸਕੇ ਭਰਾ ਇੱਕੋ ਦਿਨ ਜੰਮੇ ਨੀ, ਇੱਕੋ ਦਿਨ ਮਰ ਨੀ ਜਾਣਾ, ਇੱਕੋ ਜਿਹਾ ਦੁੱਖ ਸੁੱਖ ਨੀ ਆ ਉਹਨਾਂ ਨੂੰ, ਇੱਕੋ ਜੀ ਮਾਇਆ ਨੀ ਮਿਲਦੀ, ਜ਼ਮੀਨ ਬਣ ਕੇ ਦੇ ਦਿਓ ਇੱਕੋ ਜੀ, ਪਿਓ ਇਹੀ ਕਰ ਸਕਦਾ ਵੀ ਚਾਰ ਪੁੱਤ ਨੇ ਇੱਕ ਵਟਾ ਚਾਰ ਹਿੱਸਾ ਵੰਡ ਕੇ ਦੇ ਦਿੱਤਾ, ਤੇ ਫਿਰ ਉਹਨਾਂ ਦੇਖ ਲਿਓ ਸਾਲ ਬਾਅਦ ਦਾਣੇ ਦੇਖ ਲਿਓ ਵੀ ਇੱਕੋ ਜਿਹੇ ਹੋਏ ਨੇ ਸਾਰਿਆਂ ਦੇ, ਇਹ ਫਲ ਕਿਉਂ ਹੈ? ਜ਼ਮੀਨ ਇੱਕੋ ਜੀ, ਪਾਣੀ ਇੱਕੋ ਜਿਹਾ, ਰਿਹੋ ਇੱਕੋ ਜਿਹਾ ਪਾਇਆ, ਤੇ ਦਾਣੇ ਵੱਖਰੇ ਵੱਖਰੇ ਹੋ ਗਏ। ਥੋੜੇ ਸਮੇਂ ਤੋਂ ਬਾਅਦ ਇੱਕ ਦੇ ਜਿਵੇਂ ਕਰਜ਼ਾ ਚੜ ਜਾਂਦਾ, ਇੱਕ ਦੇ ਕੋਲ ਚਾਰ ਪੈਸੇ ਹੋ ਜਾਂਦੇ, ਇਹ ਫਲ ਅਹਿਸਾਸ ਨਹੀਂ ਪ੍ਰਲਭ ਦਾ। ਤੇ ਅਸਲ ਦੇ ਵਿਚ ਇਹੀ ਕਥਾਵਾਂ ਮਨੁੱਖ ਦੇ ਜਿਹੜੀਆਂ ਜ਼ਿਆਦਾ ਕੰਮ ਆਉਣ ਵਾਲੀਆਂ, ਬਦਕਿਸਮਤੀ ਇਹ ਕਿ ਇਹਨਾਂ ਦਾ ਹੀ ਪ੍ਰਚਾਰ ਰੁਕ ਗਿਆ, ਇਹਨਾਂ ਨੂੰ ਇਹ ਬਾਹਮਣਵਾਦ ਕਹਿ ਕੇ ਛੱਡਣ ਲੱਗ ਪਏ, ਗਿੱਦੜ ਦਾ ਆਖ ਨਾ ਉਪੜਿਆ ਕਹਿ ਤੂੰ ਕੌੜੀ। ਇੱਥੋਂ ਹੀ ਗਿਆਨ ਦੇ ਵਿਚ ਵਾਧਾ ਹੋਣਾ ਸੀ, ਇਹ ਗੱਲਾਂ ਰਹਿ ਗਈਆਂ, ਗੱਲਾਂ ਵਾਲਾ ਗਿਆਨ ਵੱਧ ਗਿਆ ਜ਼ਿਆਦਾ। ਤੇ ਜੋ ਸਤਿਗੁਰਾਂ ਦੇ ਇਤਿਹਾਸ ਵਿਚ ਜੋ ਕੁਛ ਮਿਲਦਾ ਹੈ ਇਹ ਨਹੀਂ ਮਿਲ ਸਕਦਾ ਗੁਰੂ ਪਿਆਰਿਓ, ਗੱਲਾਂ ਦੇ ਨਾਲ ਕੁਛ ਨਹੀਂ ਪ੍ਰਾਪਤ ਹੋਣ ਵਾਲਾ। ਸੋ ਭਾਈ ਸਾਹਿਬ ਅੱਗੇ ਦੱਸਦੇ ਹਨ,
ਦੁੱਖ ਸੁੱਖ ਕੋ ਜੋ ਅਨੁਪਮ ਰੂਪ,
ਇਹ ਆਰਵਲਾ ਦੱਸੀ, ਦੂਸਰਾ ਦੱਸਿਆ ਜਿਹੜਾ ਦੁੱਖ ਔਰ ਸੁੱਖ ਨੂੰ ਅਨੁਭਵ ਕਰਨਾ, ਅਨੁਭਵ ਮਹਿਸੂਸ ਕਰਨਾ। ਦੁੱਖ ਵੀ ਮਹਿਸੂਸ ਹੁੰਦਾ, ਸੁੱਖ ਵੀ ਮਹਿਸੂਸ ਹੁੰਦਾ, ਫਰਕ ਇਹ ਨਹੀਂ ਹੈ। ਜਦੋਂ ਸੁੱਖ ਮਹਿਸੂਸ ਹੁੰਦਾ ਚਿਹਰੇ ਤੇ ਖਿੜਾ ਆ ਜਾਂਦਾ ਤੇ ਖੁਸ਼ੀ ਦਾ ਪ੍ਰਗਟਾਵਾ ਚਿਹਰੇ ਤੇ ਦਿਸਦਾ, ਜਦੋਂ ਦੁੱਖ ਪ੍ਰਾਪਤ ਹੁੰਦਾ ਚਿਹਰਾ ਮੁਰਝਾ ਜਾਂਦਾ। ਮਹਿਸੂਸ ਮਨ ਨੇ ਕੀਤਾ ਦੁੱਖ ਵੀ ਔਰ ਸੁੱਖ ਵੀ। ਜਦੋਂ ਇਹਨਾਂ ਦੀ ਸਮੇਂ ਅਵਸਥਾ ਆਵੇ ਉਹ ਆਉਂਦੀ ਹੈ ਸਿਮਰਨ ਨਾਲ, ਦੁੱਖ ਸੁੱਖ ਦੋਨੋਂ ਸਮ ਕਰ ਜਾਂਦਾ ਔਰ ਮਾਨ ਅਪਮਾਨਾ, ਮਾਨ ਤੇ ਅਪਮਾਨ ਦੇ ਵਿਚ ਵੀ ਬਿਰਤੀ ਉਸੇ ਤਰ੍ਹਾਂ ਦੀ ਰਹਿ ਜਾਏ ਬਰਾਬਰ। ਇਹ ਉਨੀ ਦੇਰ ਤੱਕ ਹੋ ਨਹੀਂ ਸਕਦੀ ਜਿੰਨੀ ਦੇਰ ਤੱਕ ਅਵਸਥਾ ਨਹੀਂ ਬਣੀ, ਅਵਸਥਾ ਬਣੀ ਤੋਂ ਹੀ ਇਹ ਕਾਰਜ ਰਾਸ ਹੋਣ ਵਾਲਾ ਹੈ। ਸੋ ਇਸ ਕਰਕੇ ਦੱਸਦੇ ਹਨ, ਵੱਡਾ ਛੋਟਾ ਮਾਨ ਅਪਮਾਨ ਸਭ ਜਿਹੜੀਆਂ ਗੱਲਾਂ ਨੇ ਇਹ ਉਹਦੇ ਨਾਲ ਹੀ ਸੰਬੰਧਿਤ ਹਨ ਜੀ।
ਨਾਮ ਭੋਗ ਬੁੱਧ ਕਹੇ,
ਇਹਨੂੰ ਭਾਈ ਸਾਹਿਬ ਕਹਿੰਦੇ ਭੋਗ ਬੁੱਧ ਕਿਹਾ ਜਾਂਦਾ ਭਾਈ, ਇਹਨੂੰ ਸੁਖ ਦੁੱਖ ਦਾ ਸਰੂਪ ਅਨੁਭਵ ਕਰਨਾ, ਵਡਿਆਈ ਛੁਟਾਈ ਹੋਣੀ, ਸੁੰਦਰਤਾਈ ਹੋਣੀ, ਕੋਝਾਪਣ ਅਨੁਭਵ ਕਰਨਾ, ਇਹ ਸਾਰਿਆਂ ਦਾ ਨਾਮ ਬੁੱਧੀਵਾਨ ਕਹਿੰਦੇ ਨੇ ਵੀ ਭੋਗ ਬੁੱਧ ਹੈ, ਇਹਨੂੰ ਭੋਗ ਕਿਹਾ ਜਾਂਦਾ ਹੈ, ਇਹ ਸਾਰੇ ਕਾਸੇ ਨੂੰ ਮਿਲਵਾ। ਜਿਵੇਂ ਸੇਜਾ ਸ਼ਬਦ ਹੈ, ਸੇਜਾ ਸ਼ਬਦ ਦੇ ਉੱਤੇ ਮੰਜਾ ਵੀ ਹੈ, ਦਰੀ ਵੀ ਹੈ, ਵਿਛਾਉਣਾ ਵੀ ਹੈ, ਚਾਦਰ ਵੀ ਹੈ, ਸਰਾਣਾ ਵੀ ਹੈ, ਸਾਰਾ ਕੁਛ ਹੀ ਹੈ। ਇਕੱਠੇ ਨੂੰ ਸੇਜਾ ਕਹਿ ਦਿੱਤਾ, ਕੱਲੇ ਕੱਲੇ ਨੂੰ ਕਹੋਗਾ ਸਾਰੇ ਨਾ ਗਿਣਨੇ, ਇਹ ਸਾਰੇ ਇਕੱਠੇ ਨੂੰ ਭੋਗ ਕਿਹਾ ਜਾਂਦਾ ਹੈ। ਤੇ ਹੁਣ ਇਹ ਸ਼ਬਦ ਹੈਰਾਨੀ ਦੀ ਬਾਤ ਆਉਂਦੀ ਹੈ ਵੀ ਪੁਰਾਤਨ ਜਿਹੜੇ ਗੁਰਸਿੱਖ ਸੀ, ਬਾਬਾ ਦੀਪ ਸਿੰਘ ਵਰਗੇ, ਭਾਈ ਮਨੀ ਸਿੰਘ ਸਾਹਿਬ ਵਰਗੇ ਕੁਰਬਾਨੀਆਂ ਵਾਲੇ ਵੀ ਸੀ, ਸਿਮਰਨ ਭਜਨ ਦੇ ਵਿਚ ਵੀ ਪੂਰੇ ਸੀ, ਗੁਰੂ ਦੇ ਨਾਲ ਅਭੇਦ ਹੋ ਚੁੱਕੇ ਸੀ। ਜਦੋਂ ਅਰਦਾਸ ਵਿਚ ਵਾਧਾ ਕੀਤਾ ਨੌਵੇਂ ਪਾਤਸ਼ਾਹ ਤੱਕ, ਤਾਂ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ, ਚੰਡੀ ਦੀ ਵਾਰ ਦੀ ਮੰਗਲ ਰੂਪ ਪਹਿਲੀ ਪੌੜੀ ਆਏ ਪ੍ਰਥਮ ਭਗਵਤੀ ਸਿਮਰ ਕੇ, ਤੇ ਇਹ ਤੇਗ ਬਹਾਦਰ ਸਿਮਰਿਆ, ਇਹਦੇ ਚ ਸਿਹਾਰੀ ਵਿਹਾਰੀ ਔਂਕੜ ਦਲੈਂਕੜ ਕੋਲੋਂ ਨਾ ਲਾ ਸਕਦੇ ਨਾ ਛੱਡ ਸਕਦੇ, ਸ੍ਰੀ ਮੁਖ ਬਾਤ ਬਾਣੀ। ਇਸ ਤੋਂ ਬਾਅਦ ਗੁਰਤਾ ਗਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ, ਗੁਰੂ ਗ੍ਰੰਥ ਸਾਹਿਬ ਦਾ ਨਾਮ, ਤੇ ਫਿਰ ਪੰਜ ਪਿਆਰਿਆਂ ਦਾ ਨਾਮ, ਚਾਰੇ ਸਾਹਿਬਜ਼ਾਦਿਆਂ ਦੀ ਬਾਤ, ਇਹ ਅੱਖਰ ਅੱਗੇ ਅੱਗੇ ਜਿਉਂ ਸਿੱਖਾਂ ਦਾ ਇਤਿਹਾਸ ਪੰਥ ਦਾ ਚੱਲਦਾ ਰਿਹਾ, ਅਰਦਾਸ ਦੇ ਵਿਚ ਵੀ ਵਾਧਾ ਹੁੰਦਾ ਗਿਆ। ਵਾਧਾ ਕਰਨ ਵਾਲੇ ਕੌਣ ਹੁੰਦੇ ਸਨ? ਇੱਕ ਇੱਕ ਬੋਲ ਤੋਲ ਕੇ ਪਾਉਂਦੇ ਸੀ ਵਿਚ। ਜਿਹੜਾ ਇਹ ਬਚਨ ਕਿਹਾ ਸੀ ਕਿ ਸੱਚੇ ਪਾਤਸ਼ਾਹ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਤੋਲ ਕੇ ਪਾਏ ਹੋਏ ਸ਼ਬਦ ਨੇ, ਕਿਉਂਕਿ ਜਿਸ ਵੇਲੇ ਮਤ ਉੱਚੀ ਹੋਏਗੀ, ਮਨ ਨਿਮਰਤਾ ਵਿਚ ਹੋਏਗਾ, ਗਲਤੀ ਨਹੀਂ ਕਰ ਸਕਦਾ, ਸਿੱਖੀ ਦਾ ਜੀਵਨ ਹੈ, ਸਿੱਖੀ ਦਾ ਆਦਰਸ਼। ਜਦੋਂ ਮਨ ਉੱਚਾ ਹੋਏਗਾ ਹੰਕਾਰ ਚ ਉੱਚਾ ਹੋਏਗਾ, ਜਿਹੜਾ ਮਨ ਉੱਚਾ ਹੋ ਗਿਆ ਮਤ ਨੀਵੀਂ ਹੋ ਜਾਣੀ ਹੈ, ਖਿਆਲ ਨੀਵੇਂ ਨੀਚ ਹੋ ਜਾਣੇ ਨੇ ਉਸ ਵੇਲੇ। ਸਿੱਖਾਂ ਦਾ ਮਨ ਨੀਵਾਂ ਇਹ ਅਰਦਾਸ ਹੈ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਦੋ ਚੀਜ਼ਾਂ ਹੋ ਗਈਆਂ। ਅਗਲੀ ਤੁਕ ਵਿਚ ਫੇਰ ਦੋ ਲਈਆਂ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਤੇ ਹੁਣ ਰੁੱਖਾ ਜਿਹਾ ਸ਼ਬਦ ਰਹਿ ਗਿਆ, ਮਤ ਕਾ ਰਾਖਾ ਆਪ ਵਾਹਿਗੁਰੂ, ਉਹ ਜਿਹਾ ਲੱਗਦਾ ਵੀ ਕੋਈ ਗੁਆਚ ਗਿਆ ਵਿਚੋਂ, ਰਹਿ ਗਿਆ ਵਿਚੋਂ ਕੁਛ, ਘਾਟਾ ਜਿਹਾ ਮਹਿਸੂਸ ਹੁੰਦਾ। ਤੇ ਪੁਰਾਤਨ ਸਿੱਖਾਂ ਨੇ ਇਹਦੇ ਵਿਚ ਪਤ ਸ਼ਬਦ ਜੇ ਰੱਖਿਆ ਸੀ, ਸਿੱਖ ਦੀ ਨਿਮਰਤਾ ਦਾ ਪ੍ਰਤੀਕ ਸੀ, ਮਹਾਰਾਜ ਮੇਰੀ ਪਤ ਦਾ ਰਾਖਾ ਤੂੰ ਹੈ, ਮੈਂ ਆਪਣੀ ਪਤ ਆਪ ਨਹੀਂ ਢੱਕ ਸਕਦਾ, ਮੈਂ ਤਾਂ ਕੇਵਲ ਤੇਰਾ ਸੇਵਕ ਹਾਂ, ਆਪਣੇ ਸੇਵਕ ਹੀ ਆਪ ਪਤ ਰਾਖਾ। ਗੁਰਬਾਣੀ ਚ ਸੈਂਕੜੇ ਵਾਰ ਪਰਮਾਤਮਾ ਵੱਲੋਂ ਪਤ ਢੱਕਣ ਦੀ ਬਾਤ ਆਈ ਹੈ, ਤੇ ਅੱਜ ਦੀ ਸਾਡੀ ਬੁੱਧੀ ਇਹ ਕਹਿ ਰਹੀ ਹੈ ਨਹੀਂ, ਪਤ ਦੀ ਲੋੜ ਨਹੀਂ, ਸੱਚ ਤਾਂ ਇਹ ਹੈ ਵੀ ਜਿੱਦਾਂ ਅਰਦਾਸ ਵਿੱਚ ਪੱਤ ਸ਼ਬਦ ਛੱਡ ਦਿੱਤਾ ਸਿੱਖਾਂ ਨੇ, ਉਦੋਂ ਤੋਂ ਰੁਲਣੀ ਵੀ ਸ਼ੁਰੂ ਹੋ ਗਈ। ਗੁਰੂ ਕਹਿੰਦਾ ਕੋਈ ਨੀ, ਜੇ ਤੂੰ ਇੰਨਾ ਚਤੁਰ ਹੋ ਗਿਆ, ਇੰਨਾ ਸਿਆਣਾ ਹੋ ਗਿਆ, ਤੇ ਫਿਰ ਬਈ ਆਪਣੀ ਪੱਤ ਰੱਖ ਆ, ਮੇਰੀ ਤਾਂ ਲੋੜ ਹੀ ਨਹੀਂ ਹੈ ਹੁਣ ਤੈਨੂੰ, ਤੇ ਪੱਤ ਰੋਦੀ ਹੈ ਥਾਂ ਥਾਂ। ਇਸ ਕਰਕੇ ਅਰਦਾਸ ਮਤ ਪੱਤ ਦੂਸਰਾ ਸ਼ਬਦ, ਇਹ ਸਤਿਗੁਰੂ ਮਹਾਰਾਜ ਸਾਹਿਬ ਨੂੰ ਬੇਨਤੀ ਕਰਨੀ, ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਮਹਾਂ ਪਵਿੱਤਰ ਦੇਗ ਸੱਚ ਕਰਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭੋ ਭੋਗ ਹਰ ਰਾਏ। ਕਹਿੰਦੇ ਜੀ ਭੋਗ ਸ਼ਬਦ ਅਸਲੀਲ ਭਾਸ਼ਾ ਦਾ ਸ਼ਬਦ ਹੈ, ਫਿਰ ਗੁਰਬਾਣੀ ਚੋਂ ਵੀ ਕੱਢੋਗੇ? ਜੇ ਅਸਲੀਲ ਸ਼ਬਦ ਹੈ, ਕਿਆ ਟੇਢੇ ਢੰਗ ਨਾਲ ਇਹ ਨਹੀਂ ਕਿਹਾ ਜਾ ਰਿਹਾ ਵੀ ਗੁਰਬਾਣੀ ਚ ਵੀ ਅਸਲੀਲ ਸ਼ਬਦ ਆ ਗਏ? ਇਹ ਤਾਂ ਟੇਢੇ ਢੰਗ ਨਾਲ ਗੁਰੂ ਦੇ ਉੱਤੇ ਅਟੈਕ ਹੈ। ਅਖੇ ਇਹ ਸ਼ਬਦ ਵੀ ਛੱਡ ਦਿਓ, ਕਹੋ ਆਪ ਜੀ ਨੂੰ ਪ੍ਰਵਾਨ ਹੋਵੇ। ਜੇ ਤੁਸੀਂ ਕਹਿ ਦਿਓ ਭੋਗ ਲੱਗੇ, ਲਓ ਜੀ ਤੁਹਾਡੀ ਤਾਂ ਅਰਦਾਸ ਨਹੀਂ ਅਕਾਲ ਤਖ਼ਤ ਦੇ ਮੁਤਾਬਕ ਹੈ। ਵਾਹ ਬਈ ਵਾਹ, ਬੜੇ ਸਿਆਣੇ ਹੋ। ਜਿਹੜੇ ਪ੍ਰਾਤਨ ਸਿੱਖ ਸੀ ਉਨ੍ਹਾਂ ਦੀ ਅਰਦਾਸ ਤਾਂ ਨਹੀਂ ਸੀ, ਫਿਰ ਇਹ ਠੀਕ ਅਸੀਂ ਠੀਕ ਕਰ ਲਈਏ। ਇਹ ਤਾਂ 1932 ਤੋਂ ਬਾਅਦ ਬੋਲ ਬਦਲੇ ਨੇ ਤੁਸੀਂ, ਜਦਾ ਪੰਥ ਸਾਜਿਆ ਉਦੋਂ ਇਹ ਸਾਰੀਆਂ ਗੱਲਾਂ ਕਹਿੰਦੇ ਆ ਰਹੇ ਹੈ, ਮਤ ਪਦ ਦਾ ਰਾਖਾ ਵੀ ਕਹਿੰਦੇ ਆ ਰਹੇ ਹੈ, ਔਰ ਇਹਦੇ ਨਾਲ ਨਾਲ ਆਪ ਜੀ ਨੂੰ ਭੋਗ ਲੱਗੇ ਸ਼ਬਦ ਕਹਿੰਦੇ ਆ ਰਹੇ ਹੈ। ਭੋਗ ਬਾਰੇ ਨਹੀਂ ਸਮਝਿਆ, ਭੋਗ ਬਾਰੇ ਸਿਰਫ ਬਾਤ ਨਿਖਿਤ ਕਿਰਿਆ ਹੀ ਸਮਝ ਲਈ। ਆ ਦੇਖੋ ਸਪਸ਼ਟ ਹੋ ਰਿਹਾ ਭਾਈ ਦਇਆ ਸਿੰਘ ਦੀ ਰਚਨਾ ਤੋਂ, ਇਸ ਨੂੰ ਭੋਗ ਬੁੱਧ ਕਹਿੰਦੇ ਆ, ਪਹੁੰਚਣਾ ਕਿਸੇ ਚੀਜ਼ ਨੂੰ, ਵਰਤਣਾ ਖਾਣਾ। ਹੁਣ ਲਾਭ ਹੋ ਭੋਗ ਹਰ ਰਾਏ, ਇਹ ਸ਼ਬਦ ਵਰਤਿਆ ਗੁਰਬਾਣੀ ਸੱਚੇ ਪਾਤਸ਼ਾਹ ਦੀ ਬਾਣੀ ਚ ਆਏ ਕਿਸੇ ਬਚਨ ਤੇ ਸਾਨੂੰ ਕਿੰਤੂ ਨਹੀਂ ਹੋਣਾ ਚਾਹੀਦਾ, ਕਿੰਤੂ ਹੋ ਗਿਆ ਅਸੀਂ ਸਿੱਖ ਨਹੀਂ ਰਹੇ। ਸੋ ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ, ਅੱਗੇ ਦੱਸ ਰਹੇ ਹਨ ਜੀ
14
ਲੋਕਾਂ ਦੇ ਅੰਦਰ ਸਾਰੇ ਲੋਕ ਹੀ ਪ੍ਰਾਪਤ ਕਰਦੇ
ਨੇ।
ਕਹਿੰਦੇ ਦੇਖੋ ਇਹ ਤਾਂ ਹੈ ਪ੍ਰਾਰਭ ਦੀ ਬਾਤ, ਪ੍ਰਾਰਭ ਦੇ ਤਿੰਨ ਫਲ ਦਿੱਤੇ, ਜਾਤ ਆਰਬਲਾ ਭੋਗ ਸੀ। ਪ੍ਰਾਰਭ ਦੇ ਫਲ ਹੈ ਤੀਨ, ਜਾਤ ਆਰਬਲਾ ਭੋਗ ਸੋਚੀ, ਇਹ ਸਾਰੀ ਵਿਆਖਿਆ ਕਰ ਦਿੱਤੀ। ਕਹਿੰਦੇ ਇਹ ਤਾਂ ਚੱਲਿਆ ਹੋਇਆ ਤੀਰ ਆ, ਉੱਥੇ ਆ ਗਏ ਹੁਣ ਭਾਈ ਦਇਆ ਸਿੰਘ ਦੁਆਰੇ। ਫਿਰ ਇਹ ਤਾਂ ਚੱਲਿਆ ਹੋਇਆ ਤੀਰ ਆ, ਦੀ ਤਾਂ ਚਿੰਤਾ ਛੱਡ ਦਿਓ। ਜਿਹੜਾ ਦੁੱਖ ਮਿਲਣਾ ਇਹ ਪ੍ਰਾਰਭ ਚ ਮਿਲੇਗਾ, ਜਿਹੜਾ ਸੁੱਖ ਮਿਲਣਾ ਮਿਲੇਗਾ। ਜਿਹੜੀ ਮਾਇਆ ਤੁਹਾਡੇ ਕਰਮਾਂ ਚ ਲਿਖੀ ਆ, ਨਹੀਂ ਖੋ ਸਕਦਾ ਕੋਈ ਚੋਰ। ਜਿਹੜੀ ਵਡਿਆਈ ਲਿਖ ਦਾਤ ਜੋਤ ਵਡਿਆਈ, ਮਾਨ ਅਪਮਾਨ ਜੋ ਹੋਣਾ, ਇਸ ਕਰਕੇ ਸਾਧੂ ਜਨ ਅਪਮਾਨ ਨੂੰ ਵੀ ਇਸੇ ਕਰਕੇ ਸਹਿੰਦੇ ਨੇ, ਪ੍ਰਾਰਭ ਦਾ ਭੋਗ ਹੈ। ਕੀ ਹੋਇਆ? ਪ੍ਰਾਰਭ ਦਾ ਭੋਗ ਭੋਗਿਆ ਜਾ ਰਿਹਾ, ਵਡਿਆਈ ਮਿਲਣੀ, ਭਾਵੇਂ ਮੰਦਾ ਭਾਵੇਂ ਚੰਗਾ ਜੈਸੀ ਨਜ਼ਰ ਤੁਹਾਰੀ। ਕਹਿੰਦੇ ਜਿਹੜੇ ਦੋ ਕਰਮ ਹਨ, ਸੰਚਿਤ ਤੇ ਕਿਰੇਮਾਨ, ਹੁਣ ਉਨ੍ਹਾਂ ਦੀ ਵਿਆਖਿਆ ਕਰਦੇ ਨੇ, ਇਹ ਨਸ਼ਟ ਕੀਤੇ ਜਾ ਸਕਦੇ ਹਨ।
ਆਤਮ ਗਿਆਨੀ ਕੇ ਹੋਏ ਹਨ,
ਆਤਮ ਗਿਆਨੀ ਦੇ ਹਾਨ ਹੁੰਦੇ ਆ, ਜਣੇ ਖਣੇ ਦੀ ਬਾਤ ਨੀ, ਇਹ ਬ੍ਰਹਮ ਗਿਆਨ ਦੇ ਨਾਲ ਨਸ਼ਟ ਹੋਣੇ ਨਾ। ਇਹਨੂੰ ਫੂਕਣ ਵਾਲੀ ਅੱਗ ਜਿਹੜੀ ਬੜੀ ਤੇਜ਼ ਅੱਗ ਹੈ, ਇਹਨਾਂ ਤੀਰਾਂ ਨੂੰ ਢਾਲਣ ਵਾਲੀ, ਤੇ ਉਹ ਤਾਂ ਫਿਰ ਬ੍ਰਹਮ ਗਿਆਨ ਦੀ ਅਗਨੀ ਹੈ, ਉਹਦੇ ਨਾਲ ਸਾੜੇ ਜਾ ਸਕਦੇ ਨੇ।
ਜਿਵੇਂ ਤਰਕਸ ਮਹ ਸਰਸੋ ਮਿਟਾਏ,
ਹੁਣ ਭਾਈ ਸਾਹਿਬ ਕਹਿੰਦੇ ਜਿਹੜਾ ਤਰਕਸ ਪੱਥੇ ਦੇ ਵਿੱਚ ਜਿਹੜੇ ਤੀਰ ਨੇ, ਕਹਿੰਦੇ ਉਹਨਾਂ ਨੂੰ ਤੀਰਾਂ ਨੂੰ ਕੱਢ ਕੇ ਤੋੜਿਆ ਜਾ ਸਕਦਾ ਹੈ, ਕਿਉਂਕਿ ਇਹਦੇ ਚੱਲੇ ਨੀ। ਇਸ ਕਰਕੇ ਤਰਕਸ ਦੇ ਵਿੱਚੋਂ, ਤਨਖਸ ਤੋਂ, ਪੱਥੇ ਚੋਂ ਕੱਢੇ ਜਾ ਸਕਦੇ ਹਨ।
ਪੰਚ ਪਰ ਸੋਪੇ ਹਟਾਏ,
ਜਿਹੜਾ ਚਿੱਲੇ ਤੇ ਚਾੜਨ ਲੱਗਿਆ ਅਜੇ ਛੱਡਿਆ ਨੀ ਹੱਥਾਂ ਚ, ਉਹ ਵੀ ਰੋਕਿਆ ਜਾ ਸਕਦਾ, ਚਲਾਏ ਤੋਂ ਬਿਨਾਂ ਸਰ ਸਕਦਾ। ਸੋ ਇਸ ਵਾਸਤੇ ਕਿਰੇਮਾਨ ਕਰਮ ਰੋਕੇ ਜਾ ਸਕਦੇ ਨੇ। ਜਦੋਂ ਕਰਮ ਕਰ ਲਿਆ, ਫਿਰ ਇਹ ਭੁੱਲ ਜਾਓ ਵੀ ਇਹਦਾ ਫਲ ਨਾ ਮਿਲੇਗਾ, ਹੁਣ ਹੀ ਰੋਕ ਲਓ, ਮੰਦੇ ਕਰਮ ਨਹੀਂ ਕਰਨੇ। ਇਸ ਕਰਕੇ ਮਹਾਰਾਜ ਸਾਹਿਬ ਸਿੱਖ ਨੂੰ ਕਹਿੰਦੇ ਨੇ, ਸਿੱਖ ਕਰਮ ਜਿਹੜੇ, ਸੁਣੋ ਨੰਦ ਲਾਲ ਜੀ, ਸਿੱਖ ਕਰਮ ਹੈ, ਸਿੱਖ ਕਰਮ ਦੱਸੇ, ਨਾਮਦਾਨ ਇਸ਼ਨਾਨ ਬਿਨ ਕਰੇ ਨਾ ਅਨਸੂਨੇ। ਤੇ ਇਸ ਪ੍ਰਕਾਰ ਦੱਸਦੇ ਹਨ,
ਪ੍ਰਾਰਭ ਜੋ ਛੁਟਿਆ ਸੋ ਬਾਣ,
ਪ੍ਰਾਰਭ ਦਾ ਛੁਟਿਆ ਹੋਇਆ ਬਾਣ ਹੈ ਭਾਈ ਸਾਹਿਬ ਕਹਿੰਦੇ,
ਜਿਸ ਕੋ ਕਰ ਨਾ ਸਕੇ ਕੋ ਹਾਨ,
ਇਹਨੂੰ ਕੋਈ ਹਾਨ ਨਹੀਂ ਕਰ ਸਕਦਾ, ਨੁਕਸਾਨ ਨਹੀਂ ਕਰ ਸਕਦਾ, ਇਹ ਤਾਂ ਭੋਗਣਾ ਹੀ ਪਏਗਾ।
ਅੱਗੇ ਤੱਗੇ ਕੇ ਇੱਕ ਸਮ
ਹੋਵੇ, ਇਹ ਭਾਵੇਂ ਗਿਆਨੀ ਹੈ ਭਾਵੇਂ ਅਗਿਆਨੀ ਹੈ, ਪ੍ਰਾਰਭ ਤਾਂ ਬ੍ਰਹਮ ਗਿਆਨੀਆਂ ਨੂੰ ਵੀ ਭੋਗਣੀ ਪਊਗੀ, ਉਹ ਪਹਿਲਾਂ ਦੀ ਬਣੀ ਹੋਈ ਹੈ, ਚੱਲਿਆ ਹੋਇਆ ਤੀਰ ਹੈ, ਅਗਿਆਨੀ ਨੂੰ ਵੀ ਭੋਗਣੀ ਪੈਣੀ ਹੈ। ਉਹਦੇ ਚ ਕਈ ਵਾਰ ਅਸੀਂ ਦੇਖਦੇ ਆ, ਦੇਖੋ ਜੀ ਫਲਾਨਾ ਬੰਦਾ ਐਡਾ ਬੇਵਿਚਾਰੀ ਹੈ, ਐਡਾ ਮੰਦਾ ਪੁਰਸ਼ ਹੈ, ਐਡਾ ਪਾਪੀ ਹੈ, ਫਿਰ ਵੀ ਮੌਜਾਂ ਕਰ ਰਿਹਾ। ਆਮ ਇਹ ਗੱਲ ਚੱਲਦੀ ਸਾਡੇ, ਉਹ ਫਲਾਨਾ ਬੰਦਾ ਜੀ ਦੇਖੋ ਵਿਚਾਰਾ ਦਰਵੇਸ਼, ਗੁਰਦੁਆਰੇ ਜਾਣ ਵਾਲਾ, ਬਾਣੀ ਪੜਨ ਵਾਲਾ, ਉਹਦਾ ਵੀ ਆਹ ਹਾਲ ਹੋ ਗਿਆ, ਬਾਕੀ ਸਾਡਾ ਕੀ ਹਾਲ ਹੋਊਗਾ। ਇਹ ਤਾਂ ਬੜੀ ਕਮਜ਼ੋਰੀ ਦੀ ਬਾਤ ਹੈ, ਬੇਸਮਝੀ ਦੀ ਬਾਤ ਹੈ। ਸਮਝ ਵਿਚ ਵਾਧਾ ਹੋ ਜਾਵੇ ਇਹ ਬਚਨ ਨਹੀਂ ਕਹੇ ਜਾ ਸਕਦੇ। ਦੁੱਖ ਮਿਲੇ ਤੂੰ ਸਿੱਧੀ ਰੱਬ ਨੂੰ ਗਾਲਾਂ, ਲਓ ਜੀ ਰੱਬ ਨੇ, ਰੱਬ ਦਾ ਪਤਾ ਨੀ ਅਸੀਂ ਕੀ ਵਿਗਾੜਿਆ ਸੀ, ਹੋਰਾਂ ਨੂੰ ਇੰਨੇ ਸੁੱਖ ਦਿੰਦੇ, ਸਾਨੂੰ ਪਤਾ ਨੀ ਕਿਉਂ ਇੰਨਾ ਦੁੱਖ ਦਿੱਤਾ। ਪਰਮਾਤਮਾ ਹੱਸਦਾ ਇਸ ਮੂਰਖਤਾਈ ਤੇ, ਕਰਮ ਤੂੰ ਕਰੇ ਫਲ ਤੇਰੇ ਥਾਂ ਮੈਂ ਭੋਗਾਂ, ਰੱਬ ਕਹਿੰਦਾ ਤੈਨੂੰ ਇਹ ਭੋਗਣੇ ਪੈਣੇ ਨੇ ਬਾਈ। ਇਹ ਨਸ਼ਟ ਕਿਵੇਂ ਹੁੰਦੇ ਨੇ, ਉਹ ਬਾਤ ਆਏਗੀ ਅੱਗੇ, ਦੱਸਦੇ ਹਨ ਜੇ ਅੱਗਿਆ ਤੱਗਿਆ ਕਿ ਇੱਕ ਸਮਾਨ ਹੁੰਦੇ
ਨੇ
ਇਹ ਦੋਨਾਂ ਨੂੰ, ਗਿਆਨੀ ਔਰ ਅਗਿਆਨੀਆਂ ਨੂੰ ਸਮ ਬਰਾਬਰ ਰੱਖ ਕੇ ਹੀ। ਤੇ ਹੁਣ ਜਿਹੜਾ ਇਹ ਕਰਮ ਬਣਿਆ ਹੋਇਆ ਹੈ ਤੇ ਇਹ ਕਰਮ ਫਲ ਦੇਣ ਤੋਂ ਬਿਨਾਂ ਨਸ਼ਟ ਕਿਵੇਂ ਹੋਵੇ। ਗੁਰੂ ਘਰ ਦੇ ਵਿਚ ਬਹੁਤ ਸਾਰੀਆਂ ਐਸੀਆਂ ਸਾਖੀਆਂ ਹੈ, ਪੁਰਾਣਾਂ ਦੇ ਵਿਚ ਹੈ, ਗ੍ਰੰਥਾਂ ਵਿਚ ਹੈ। ਦੋ ਪੱਖ ਨੇ, ਇਕ ਪੱਖ ਵਿਚ ਜਦੋਂ ਅਸੀਂ ਇਹ ਸੁਣਦੇ ਹਾਂ ਕਿ ਜੋ ਕਰਮ ਦੇ ਵਿਚ ਲਿਖਿਆ ਗਿਆ ਹੈ ਇਹ ਬਦਲ ਨਹੀਂ ਸਕਦਾ, ਇਹਦੇ ਪ੍ਰਮਾਣ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਵਿਚ ਸੁਣੋਗੇ, ਲੇਖ ਨਾ ਮੇਟੀ ਹੈ ਸਕੀ, ਜੋ ਲਿਖਿਆ ਕਰਤਾ ਗਵਾਹੀ ਹੈ ਗੁਰੂ ਦੀ, ਇਹ ਤਾਂ ਕੋਈ ਬਾਤ ਨਹੀਂ, ਕੋਈ ਕਲਪਨਾ ਨਹੀਂ ਹੈ। ਤੇ ਜਿਹੜੇ ਲੋਕ ਸੰਸਾਰ ਦੇ ਵਿਚ ਇਹ ਠੇਕਾ ਲੈਂਦੇ ਆ ਵੀ ਆਓ ਤੁਹਾਡੀ ਕਿਸਮਤ ਬਦਲ ਦਿਆਂਗੇ, ਉਨ੍ਹਾਂ ਦੀ ਆਪਣੀ ਨਹੀਂ ਬਦਲ ਸਕਦੇ ਉਹ। ਇਸ ਅਗਿਆਨਤਾ ਵਿਚ ਗੁਰੂ ਕਾ ਸਿੱਖ ਕਦੀ ਨਹੀਂ ਪਰਮਣ ਕਰਦਾ। ਲੇਖ ਬਦਲਣ ਦੀ ਸਮਰੱਥਾ ਕੇਵਲ ਪਰਮੇਸ਼ੁਰ ਵਿਚ ਹੈ ਜਾਂ ਗੁਰੂ ਵਿਚ ਹੈ। ਸਿਮਰਨ ਦੀ ਸ਼ਕਤੀ ਦੇ ਨਾਲ ਲੇਖ ਬਦਲਿਆ ਜਾ ਸਕਦਾ ਹੈ। ਸਿਮਰਨ ਦੀ ਸ਼ਕਤੀ ਹੈ ਸੰਗਤਾਂ ਦੀ, ਗੁਰਸਿੱਖਾਂ ਦੀ, ਸਿਮਰਨ ਕਰਨ ਵਾਲਿਆਂ ਦੀ ਚਰਨ ਧੂੜ ਦੇ ਨਾਲ ਧੂੜੀ ਲੇਖ ਮਿਟਾਇਆ, ਇਹ ਵੀ ਗੁਰੂ ਘਰ ਦਾ ਪੱਖ ਹੈ। ਇੱਕ ਪਾਸੇ ਲੇਖ ਨਾ ਮਿਟੀ ਹੈ ਸਕੀ, ਦੂਜਾ ਪੱਖ ਹੈ ਕਿ ਲੇਖ ਮਿਟਦਾ, ਕਿਸ ਪ੍ਰਕਾਰ ਮਿਟਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿਚ ਇਹ ਵਾਰਤਾ ਵਰਤੀ ਸੀ, ਇਕ ਅਨਪੜ ਜ਼ਿਮੀਦਾਰਾਂ ਦੇ ਘਰ ਜਿਸ ਦਾ ਜਨਮ ਸੀ, ਨਾਮ ਸੀ ਬੱਗਾ ਸਿੰਘ, ਉਸਦਾ ਇਤਿਹਾਸ ਉਸਦਾ ਨਾਮ ਬੱਗਾ ਸਿੰਘ ਆਇਆ। ਕੋਰਾ ਅਨਪੜ, ਇਕ ਅੱਖਰ ਵੀ ਨਹੀਂ ਸੀ ਜਾਣਦਾ, ਗੁਰਮੁਖੀ ਅੱਖਰ ਵੀ ਨਹੀਂ ਸੀ ਪੜਿਆ ਹੋਇਆ। ਜ਼ਿਮੀਦਾਰ ਦਾ ਕੰਮ ਹੈ, ਸਿੰਘ ਗੁਰੂ ਦਾ ਸਜਿਆ ਤੇ ਗੁਰਦੁਆਰੇ ਸਾਹਿਬ ਦੀ ਗ੍ਰੰਥੀ ਸਿੰਘ ਕੋਲ ਜਾ ਕੇ, ਭਾਈ ਸਾਹਿਬ ਕੋਲ ਜਾ ਕੇ ਗੁਰੂ ਕੇ ਨਿਵਾਜੇ ਸਿੰਘ ਦੀ ਸੰਗਤ ਨਿਤ ਕਰਦਾ ਔਰ ਇਕ ਇਕ ਤੁਕ ਕੰਠ ਕਰਦੇ ਕਰਦੇ ਨੇ ਜਪਜੀ ਸਾਹਿਬ ਕੰਠ ਕਰ ਲਿਆ, ਉਸ ਤੋਂ ਬਾਅਦ ਸਾਰਾ ਸੁਖਣੀ ਸਾਹਿਬ ਕੰਠ ਕਰ ਲਿਆ। ਅਨਪੜ ਬੰਦੇ ਨੇ ਤੇ ਉਹ ਸੁਖਣੀ ਸਾਹਿਬ ਦਾ ਪਾਠ ਕਰ ਰਿਹਾ। ਕਾਜੀ ਸਲਾਰਦੀਨ ਕਿਤੇ ਇਕਾਂਤ ਵਿਚ ਖੁਦਾ ਦੀ ਇਬਾਦਤ ਕਰਨ ਆਇਆ, ਨਿਵਾਜ ਕੀਤੀ, ਜਦੋਂ ਬੰਦਗੀ ਵਿਚ ਬੈਠਿਆ, ਬੜੇ ਮਿੱਠੇ ਬੋਲ ਸਿੱਖ ਦੀ ਰਸਨਾ ਤੋਂ ਸੁਖਣੀ ਦੇ ਸੁਣੇ ਤੇ ਉਹ ਬਚਨ ਸੁਣ ਕੇ, ਕਿਉਂਕਿ ਪ੍ਰੇਮ ਦੇ ਭਿੱਜੇ ਹੋਏ ਬਚਨ ਸੀ, ਸੁਖਣੀ ਸਾਹਿਬ ਪੜ ਰਿਹਾ ਸੀ, ਦਿਲੋਂ ਪੜ ਰਿਹਾ ਸੀ। ਕਿਤੇ ਕਿਤੇ ਕੁਛ ਆਤਮਾ ਐਸੀਆਂ ਹੈ, ਪੰਜਾਬ ਦੀ ਧਰਤੀ ਚ ਇਕ ਮਹਾਤਮਾ ਹੋਏ, ਸੁਖਣੀ ਸਾਹਿਬ ਦਾ ਇਕ ਪਾਠ ਹੀ ਕਰਦੇ ਸੀ ਸਾਰੇ ਦਿਨ ਚ, ਸਾਰੇ ਦਿਨ ਚ ਇਕ ਪਾਠ ਕਰਦੇ ਸੀ। ਉਹ ਕਿਵੇਂ ਕਰਦੇ ਸੀ? ਜਿਹੜੀ ਤੁਕ ਤੇ ਮਨ ਇਕਾਗਰ ਹੋ ਗਿਆ ਤੇ ਉਸੇ ਤੁਕ ਨੂੰ ਫਿਰ ਬਾਰ ਬਾਰ ਪੜ੍ਹੀ ਜਾਣਾ, ਪਤਾ ਨੀ ਕਿੰਨੀ ਵਾਰ ਪੜ੍ਹਨਗੇ। ਪ੍ਰਭ ਕਹਿ ਸਿਮਰ ਦੁੱਖ ਜਮਨਸ ਹੈ, ਬਸ ਪ੍ਰਭ ਕਹਿ ਸਿਮਰ ਦੁੱਖ ਜਮਨਸ, ਮਸਤ ਹੋ ਜਾਂਦੇ ਉਹਦੇ ਵਿਚ ਹੀ। ਇਹ ਪਤਾ ਨੀ ਘੰਟਾ ਪੜ੍ਹੀ ਜਾਣ, ਅੱਧਾ ਘੰਟਾ ਪੜ੍ਹੀ ਜਾਣ, ਇੱਕੋ ਤੁਕ, ਫੇਰ ਅਗਲੀ ਤੁਕ ਪੜ੍ਹਦੇ। ਇਹ ਬੱਗਾ ਸਿੰਘ ਰਸ ਲੈ ਕੇ ਬਾਣੀ ਪੜ੍ਹਦਾ ਸੀ, ਕਿਹੜਾ ਦੁਖਾਵਾ ਕਰ ਰਿਹਾ ਸੀ, ਜਾਪ ਤਾਂ ਪੂਰਾ ਥੋੜੀ ਕਰਦਾ। ਕਾਜੀ ਸੁਲਾਰ ਦਿਨ ਸੁਣਦਾ ਰਿਹਾ, ਜਿਸ ਵੇਲੇ ਨਾਨਕ ਇਹ ਗੁਣ ਨਾਮ ਸੁਖਮਣੀ ਕਹਿ ਦਿੱਤਾ, ਕਾਜੀ ਸਲਾਰ ਦਿਨ ਕਹਿਣ ਲਗਾ ਉਹ ਬਗਿਆ ਸ਼ੇਰਾ, ਕਿਉਂਕਿ ਉਸੇ ਪਿੰਡ ਦਾ ਸੀ ਕਾਜੀ। ਬੱਗਾ ਸਿੰਘ ਕਹਿਣ ਲੱਗਿਆ ਚਾਚਾ ਧਰਮ ਕੋਈ ਵੀ ਹੋਵੇ, ਨਗਰ ਦੇ ਵਿਚ ਐਸਾ ਰਿਸ਼ਤਾ ਬਣਾ ਕੇ ਰੱਖਦੇ ਸੀ ਨਗਰ ਵਾਸੀ, ਤੁਸੀਂ ਇੱਥੇ ਬੈਠੇ ਹੋ। ਕਹਿੰਦੇ ਹਾਂ ਸ਼ੇਰਾ, ਬਈ ਸੱਚੀ ਬਾਤ ਇਹ ਹੈ ਸਾਰੀ ਜ਼ਿੰਦਗੀ ਹੋਵੇ, ਸਾਰੀ ਜ਼ਿੰਦਗੀ ਲੰਘੀ ਨਵਾਜ਼ਾਂ ਪੜ੍ਹਦੇ ਹਾਂ, ਜਿਹੜਾ ਰਸ ਅੱਜ ਤੇਰੀ ਰਸਨਾ ਤੋਂ ਸੁਣੀ ਹੋਈ ਕਲਾਮ ਵਿਚ ਆਇਆ, ਇਹ ਰਸ ਕਦੇ ਨਵਾਜ਼ਾਂ ਵਿਚ ਨਹੀਂ ਆਇਆ ਬੱਗਿਆ ਸ਼ੇਰਾ, ਕੀ ਕਾਰਨ ਹੈ? ਇਸ ਦੀ ਕਲਾਮ ਹੈ ਨਾਨਕ ਪਦ ਹੁੰਦਾ ਦੱਸਿਆ। ਕਹਿਣ ਲੱਗੇ ਚਾਚਾ ਜੀ ਇਹ ਕਲਾਮ ਗੁਰੂ ਨਾਨਕ ਦੀ ਹੈ, ਪੰਜਵੇਂ ਜਾਮੇ ਚ ਉਚਾਰਨ ਕੀਤੀ ਹੋਈ। ਇਸ ਵੇਲੇ ਉਸੇ ਗੁਰਤਾ ਗੱਦੀ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੁਖਮਨੀ ਸਾਹਿਬ ਦਾ ਇੱਕ ਪਾਠ ਸੁਣ ਕੇ ਕਾਜੀ ਇੰਨਾ ਢਲ ਗਿਆ, ਕਹਿਣ ਲੱਗਿਆ ਮੈਂ ਉਸ ਪਾਤਸ਼ਾਹ ਦੇ ਦੀਦਾਰ ਕਰਨਾ ਚਾਹੁੰਦਾ ਜਿਹਦਾ ਤੁਸੀਂ ਇੱਕ ਹੈ। ਤੇ ਬੱਗਾ ਸਿੰਘ ਨਾਲ ਲੈ ਕੇ ਆਨੰਦਪੁਰ ਸਾਹਿਬ ਪਹੁੰਚਿਆ ਤੇ ਸਤਿਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਤੇ ਮੱਥੇ ਟੇਕ ਰਹੇ ਸੀ ਲੋਕ, ਨਮਸਕਾਰਾਂ ਕਰਦੇ ਸੀ, ਕਿਉਂਕਿ ਗੁਰੂ ਕੇ ਚਰਨ ਜੀ ਕਾ ਨਿਸਤਾਰਾ ਸਮੁੰਦਰ ਸਾਗਰ ਜਿਨ ਖਿਨ ਮਹਿ ਤਾਰਾ। ਕਾਜੀ ਦੇ ਮਨ ਵਿਚ ਕੋਈ ਸ਼ੰਕਾ ਹੋਈ, ਸੱਚੇ ਪਾਤਸ਼ਾਹ ਦੇ ਦੀਦਾਰ ਕੀਤੇ, ਕਹਿਣ ਲੱਗਾ ਮਹਾਰਾਜ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਇਹ ਲੋਕ ਜਿਹੜੇ ਮੱਥੇ ਟੇਕਦੇ ਤੁਹਾਨੂੰ, ਮੈਂ ਜਾਣਨਾ ਚਾਹੁੰਦਾ ਇਹਦਾ ਕੀ ਮਤਲਬ ਹੈ, ਮੱਥੇ ਟੇਕਣ ਨਾਲ ਕੀ ਹੋ ਜਾਂਦਾ? ਮਹਾਰਾਜ ਸਾਹਿਬ ਜੀ ਕਹਿਣ ਲੱਗੇ ਮੈਨੂੰ ਕੋਈ ਮੱਥੇ ਟਿਕਾਉਣ ਦਾ ਸ਼ੌਕ ਨਹੀਂ ਕਾਜੀ ਸਾਹਿਬ, ਇਹ ਗੁਰੂ ਨਾਨਕ ਦੀ ਗੱਦੀ ਹੈ, ਜਿਹੜਾ ਵੀ ਇਸ ਗੱਦੀ ਦੇ ਉੱਤੇ ਗੁਰੂ ਵਿਰਾਜੇਗਾ ਉਹਨੂੰ ਮੱਥਾ ਟੇਕਣਾ ਪਰਮੇਸ਼ਵਰ ਨੂੰ ਮੱਥਾ ਟੇਕਣਾ ਹੈ। ਕਹਿੰਦਾ ਜੀ ਦੇਖੋ ਜੋ ਕਿਸਮਤ ਬਣ ਗਈ, ਸਾਡੇ ਵੀ ਇਹ ਇਸਲਾਮ ਦਾ ਸਿਧਾਂਤ ਹੈ ਤੇ ਤੁਸੀਂ ਵੀ ਇਹਦੇ ਨਾਲ ਸਹਿਮਤ ਹੋਗੇ ਵੀ ਜਿਹੜਾ ਲੇਖ ਬਣ ਗਿਆ ਉਹ ਬਦਲਤਾ ਦਾ ਹੁੰਦਾ ਨਹੀਂ, ਮੱਥੇ ਟੇਕਣ ਨਾਲ ਕਿਹੜਾ ਬਦਲ ਜਾਣਾ, ਕਰਮ ਤਾਂ ਆਪਣੇ ਆਪਣੇ ਭੋਗਣੇ। ਮਹਾਰਾਜ ਸਾਹਿਬ ਕਹਿੰਦੇ ਕਾਜੀ ਸਾਹਿਬ ਇਸ ਤਰ੍ਹਾਂ ਨਹੀਂ ਸਮਝੇਗਾ, ਮੈਂ ਤੈਨੂੰ ਸਿੱਧੇ ਤਰੀਕੇ ਨਾਲ ਸਮਝਾਉਂਦਾ। ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਖਜ਼ਾਨਚੀ ਨੂੰ ਬੁਲਾਓ। ਖਜ਼ਾਨਚੀ ਬੁਲਾਇਆ, ਖਜ਼ਾਨਚੀ ਦੇ ਕੋਲ ਮੋਹਰ ਹੁੰਦੀ ਸੀ, ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਮੋਹਰ ਹੱਥ ਵਿਚ ਪਕੜੀ, ਉਹ ਮੋਹਰ ਲੈ ਕੇ ਕਾਜੀ ਦੇ ਅੱਗੇ ਕੀਤੀ। ਕਹਿੰਦੇ ਕਾਜੀ ਸਾਹਿਬ ਪੜ੍ਹੋ ਤਾਂ ਕੀ ਲਿਖਿਆ ਹੋਇਆ ਇਹਦੇ ਉੱਤੇ, ਮੋਹਰ ਦੇ ਅੱਖਰ ਪੁੱਠੇ ਹੁੰਦੇ ਨੇ, ਸ਼ਾਹੀ ਤੇ ਲਾ ਕੇ ਕਾਗਜ਼ ਤੇ ਲਾਈ ਉੱਤੇ ਸਿੱਧੇ ਦਿਸਦੇ, ਮੋਹਰ ਦੇ ਉੱਤੇ ਲਿਖੇ ਹੋਏ ਪੁੱਠੇ ਲੱਗਦੇ ਨੇ, ਪੁੱਠੇ ਅੱਖਰ ਹਰ ਇੱਕ ਨੂੰ ਅਭਿਆਸ ਨਹੀਂ ਪੜ੍ਹ ਸਕੇ। ਕਹਿਣ ਲੱਗਿਆ ਜੀ ਪੜ੍ਹੇ ਨਹੀਂ ਜਾਂਦੇ। ਕਹਿੰਦੇ ਕਿਉਂ? ਕਹਿੰਦੇ ਪੁੱਠੇ ਅੱਖਰ ਪੁੱਠੇ। ਮਹਾਰਾਜ ਸਾਹਿਬ ਨੇ ਸਿਆਹੀ ਲਾਈ ਕਾਗਜ਼ ਦੇ ਉੱਤੇ, ਜਦੋਂ ਮੋਹਰ ਲਾਈ ਕਹਿੰਦੇ ਹੁਣ ਪੜ੍ਹ। ਕਹਿੰਦੇ ਜੀ ਹੁਣ ਤੁਹਾਡਾ ਨਾਂ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਲਿਖਿਆ, ਤੁਹਾਡੇ ਨਾਂ ਦੀ ਮੋਹਰ ਹੈ। ਕਹਿੰਦੇ ਸਮਝ ਨਹੀਂ ਆਈ ਬਾਤ? ਕਹਿੰਦੇ ਹਰ ਜੀਵ ਦੇ ਮੱਥੇ ਦੇ ਉੱਤੇ ਪੁੱਠੀ ਮੋਹਰ ਲੱਗੀ ਹੋਈ ਹੈ, ਜਿਵੇਂ ਮੋਹਰ ਵਾਂਗੂ ਪੁੱਠੇ ਅੱਖਰ ਨ, ਜਦੋਂ ਇਹ ਮੱਥਾ ਗੁਰੂ ਦੇ ਚਰਨਾਂ ਨੂੰ ਲੱਗਦਾ ਹੈ ਕਹਿੰਦੇ ਪੁੱਠਿਆਂ ਤੋਂ ਸਿੱਧੇ ਹੋ ਜਾਂਦੇ ਨੇ, ਇਹ ਫਲ ਹੈ। ਨਹੀਂ ਤਾਂ ਫਿਰ ਇਹ ਸੋਚ ਕੇ ਆਪਣੇ ਘਰੇ ਨਾ ਬੈਠੇ ਦੀ ਕੀ ਲੋੜ ਹੈ, ਆਪਣੇ ਕੰਮ ਕਰੇ ਚਲੋ, ਫਿਰ ਤਾਂ ਗੁਰਦੁਆਰੇ ਆਉਣ ਦੀ ਲੋੜ ਨਹੀਂ, ਮੱਥਾ ਟੇਕਣ ਦੀ ਲੋੜ ਨਹੀਂ, ਇਹਦਾ ਅਰਥ ਹੈ ਕੋਈ, ਲੇਖ ਬਦਲਦੇ ਹੈ। ਉਹ ਵੀ ਇੱਕ ਪੱਖ ਹੈ, ਲੇਖ ਨਾ ਮਿਟੀ ਹੇ ਸਕੀ ਜੋ ਲਿਖਿਆ ਕਰਤਾਰ। ਇਹਦੇ ਤੇ ਬੜੀਆਂ ਸ਼ੰਕਾ ਹੋਈਆਂ, ਬੜੇ ਮਹਾਰਾਜ ਸਾਹਿਬ ਜੀ ਨੇ ਉੱਤਰ ਦਿੱਤੇ, ਤੋ ਅੱਗੇ ਚੱਲ ਕੇ ਸਾਧ ਸੰਗਤ ਵਿਚਾਰ ਆਏਗੀ ਕਿ ਸੰਚਿਤ ਕਰਮ ਜਿਹੜਾ ਹੈ, ਸੰਚਿਤ ਦਾ ਅਰਥ ਹੈ ਇਕੱਠੇ, ਇਕੱਠੇ ਦਾ ਨਾਮ ਸੰਚਣਾ ਹੈ, ਇਕੱਠ ਜਿਹੜੇ ਜਨਮਾਂ ਜਨਮਾਤਰਾਂ ਦੇ ਵਿਚ ਕਰਮ ਜਿਹੜੇ ਨੇ ਇਕੱਠੇ ਹੋਏ ਪਏ ਨੇ, ਅਜੇ ਉਨ੍ਹਾਂ ਦੀ ਵਾਰੀ ਨਹੀਂ ਆਈ ਫਲ ਦੇਣ ਵਾਸਤੇ ਚੰਗਾ ਜਾਂ ਬੁਰਾ, ਤੇ ਉਹਦਾ ਪਤਾ ਚੱਲਣਾ ਨਾ ਜਦੋਂ ਤੀਰ ਚਿੱਲੇ ਤੇ ਚੜਿਆ, ਫਲ ਤਾਂ ਉਦੋਂ ਦੇਣਾ ਜਿਹੜੇ ਬੁਰੇ ਕਰਮ ਉਨ੍ਹਾਂ ਨੇ ਦੁੱਖ ਰੂਪ ਦੇ ਵਿਚ ਫਲ ਦੇਣਾ, ਜਿਹੜੇ ਪੁੰਨ ਕਰਮ ਉਨ੍ਹਾਂ ਨੇ ਸੁੱਖ ਰੂਪ ਦੇ, ਸੁੱਖ ਤੇ ਦੁੱਖ ਦੋਨੇ ਹੈ ਅਨਿਸਥਿਰ, ਇਹ ਵੀ ਸਦਾ ਦੁੱਖ ਨਹੀਂ ਬਣਿਆ ਰਹੇਗਾ ਤੇ ਸਦਾ ਸੁੱਖ ਵੀ ਨਹੀਂ ਰਹੇਗਾ, ਸਦਾ ਅੰਧੇਰਾ ਨਹੀਂ ਰਹੇਗਾ ਤੇ ਸਦਾ ਚਾਨਣਾ ਵੀ ਨਹੀਂ ਰਹੇਗਾ। ਇਸ ਕਰਕੇ ਇਹ ਤਾਂ ਬਦਲ ਹੈ, ਸਭ ਚੀਜ਼ ਦੇ ਵਿੱਚ ਬਦਲਾਅ ਹੈ। ਗਤੀਸ਼ੀਲ ਰੱਖੀ ਹੋਈ ਹੈ, ਕੋਈ ਚੀਜ਼ ਨਹੀਂ ਐਸੀ ਜਿਹੜੀ ਗਤੀਸ਼ੀਲ ਨਹੀਂ ਰੱਖੀ ਪਰਮਾਤਮਾ ਨੇ। ਨਿਸ਼ਚਲ ਇਹ ਖੁਦਾ ਆਪ ਹੈ ਅਚਲ। ਸੋ ਮਹਾਰਾਜ ਸਾਹਿਬ ਜੀ ਨੇ ਜੋ ਭਾਈ ਦਇਆ ਸਿੰਘ ਦੀ ਡਿਊਟੀ ਲਾਈ ਹੈ, ਹੁਣ ਇੱਥੇ ਕਥਾ ਚੱਲਦੀ ਸੀ ਵੀ ਤਿੰਨੇ ਪ੍ਰਕਾਰ ਦੇ ਕਰਮ, ਉਹਨਾਂ ਵਿਚੋਂ ਪ੍ਰਲਬਧ ਕਰਮ ਤਾਂ ਛੁੱਟਿਆ ਹੋਇਆ ਤੀਰ, ਜੋ ਪਿੱਛੇ ਆਪ ਜੀ ਕਥਾ ਬੰਨ ਕੇ ਸੁਣਦੇ ਆ ਰਹੇ ਹੋ, ਤੁਹਾਨੂੰ ਬਹੁਤਾ ਵਿਸਥਾਰ ਕਰਨ ਦੀ ਲੋੜ ਨਹੀਂ ਕਿਉਂਕਿ ਪਿੱਛੇ ਤੋਂ ਸੁਣਦੇ ਆ ਰਹੇ ਹੋ। ਪ੍ਰਲਬਧ ਕੀ ਹੈ? ਚੱਲਿਆ ਹੋਇਆ ਤੀਰ। ਸੰਚਿਤ ਕਰਮ ਕੀ ਹੈ? ਪੱਥੇ ਵਿਚ ਪਏ ਹੋਏ ਤੀਰ। ਕਿਰੇਮਾਨ ਕਰਮ ਕੀ ਹੈ? ਜਿਹੜਾ ਚਿੱਲੇ ਤੇ ਚਾੜਿਆ ਜੇ ਛੱਡਿਆ ਨਹੀਂ, ਉਹ ਰੋਕਿਆ ਜਾ ਸਕਦਾ। ਪੱਥੇ ਦੇ ਤੀਰ ਤੋੜੇ ਜਾ ਸਕਦੇ ਨੇ। ਤੇ ਹੁਣ ਭਾਈ ਸਾਹਿਬ ਦੱਸਦੇ ਆ ਵੀ ਸੰਚਿਤ ਕਰਮ ਕਿਵੇਂ ਨਸ਼ਟ ਹੁੰਦੇ ਆ। ਪਹਿਲਾਂ ਸੰਚਿਤ ਕਰਮਾਂ ਦੀ ਵਿਆਖਿਆ ਕਰਦੇ ਨੇ। ਪ੍ਰਲਭ ਤਾਂ ਚੱਲਿਆ ਹੋਇਆ ਤੀਰ ਹੈ, ਹੱਥ ਨਹੀਂ ਆਏਗਾ। ਅੱਗੇ ਦੱਸਦੇ ਹਨ, ਸੁਣਨਾ ਕਰੋ ਜੀ।
ਸੰਚਿਤ ਗਿਆਨ ਪ੍ਰਭਾਵ ਸੋ ਗਿਆਨੀ ਕਰੈ ਵਿਨਾਸ।
ਸੰਚਿਤ ਕਰਮ ਜਿਹੜੇ ਹਨ, ਪੱਥੇ ਚ ਪਏ ਤੀਰਾਂ ਦੀ ਤਰ੍ਹਾਂ ਜਿਹੜੇ ਨੇ, ਉਨ੍ਹਾਂ ਨੂੰ ਕਿਵੇਂ ਤੋੜਨਾ, ਫਲ ਦੇਣ ਤੋਂ ਬਿਨਾਂ ਨਸ਼ਟ ਕਿਵੇਂ ਕਰਨਾ, ਔਰ ਕਿਵੇਂ ਨਸ਼ਟ ਹੁੰਦੇ ਨੇ। ਸੰਚਿਤ ਗਿਆਨ ਪ੍ਰਭਾਵ ਸੋ, ਗਿਆਨ ਦੇ ਪ੍ਰਭਾਵ ਨਾਲ, ਗਿਆਨ ਦੀ ਸ਼ਕਤੀ ਦੇ ਨਾਲ, ਗਿਆਨੀ ਕਰਹਿ ਵਿਨਾਸ਼, ਸੰਚਿਤ ਕਰਮਾਂ ਨੂੰ ਖਤਮ ਕਰ ਦਿੰਦਾ, ਫਲ ਭੋਗਣ ਤੋਂ ਬਿਨਾਂ ਹੀ ਨਸ਼ਟ ਹੋ ਜਾਂਦੇ ਨੇ। ਗਿਆਨ ਦੀ ਐਸੀ ਸ਼ਕਤੀ ਹੈ ਕਿ ਇੱਕ ਉਪਨਿਸ਼ਦ ਹੈ ਤੇ ਪੈਂਗਲ ਉਹਦਾ ਨਾਮ ਹੈ। ਉਪਨਿਸ਼ਦਾਂ ਦੇ ਬੜੇ ਨਾਮ ਨੇ, ਜਿਵੇਂ ਬਿਰਧਹਾਰੀ ਸਿਮਰਤੀ ਹੈ, ਪੈਂਗਲ ਉਪਨਿਸ਼ਦ ਹੈ। ਇਨ੍ਹਾਂ ਉਪਨਿਸ਼ਦਾਂ ਦੇ ਅੰਦਰ ਵੇਦਾਂ ਦਾ ਪੂਰਾ ਨਿਚੋੜ ਕੱਢਿਆ, ਜਿਵੇਂ ਮੱਖਣ ਕੱਢਿਆ ਹੁੰਦਾ। ਉਹਦਾ ਇੱਕ ਸੂਤਰ ਹੈ, ਰਿਤੇ ਗਿਆਨਾਤ ਨਾ ਮੁਕਤੀ ਨਾ ਅੰਨਿਆ ਪੰਥਾ ਵਿਦਿਆ ਅਤੇ ਇਹਨੇ। ਕਹਿੰਦੇ ਜਿੰਨੀ ਦੇਰ ਤੱਕ ਗਿਆਨ ਤੋਂ ਹਿਰਦਾ ਖਾਲੀ ਹੈ, ਰਿਤੇ ਨਾਮ ਸੰਸਕ੍ਰਿਤ ਵਿਚ ਖਾਲੀ ਨੂੰ ਕਹਿੰਦੇ, ਰਿਤੇ ਰੀਤੇ ਭਰੇ ਭਰੇ ਸੁਖਨਾਵ ਹੈ, ਰੀਤੇ ਨਾਮ ਖਾਲੀ ਦਾ। ਜਿੰਨੀ ਦੇਰ ਤੱਕ ਹਿਰਦਾ ਰਿਤੇ ਹੈ ਯਾਨੀ ਗਿਆਨ ਤੋਂ ਖਾਲੀ ਹੈ, ਰਿਤੇ ਗਿਆਨਾਤ ਨਾ ਮੁਕਤੀ, ਉਨੀ ਦੇਰ ਤੱਕ ਮੁਕਤੀ ਨਹੀਂ ਹੈ। ਨਾ ਅੰਨਿਆ ਪੰਥਾ ਵਿਦਿਆ ਤੇ, ਜਿਹੜੀ ਮਰਜ਼ੀ ਰਾਹ ਤੇ ਚੱਲ ਪਿਓ, ਸਿਧਾਂਤ ਹੈ ਇਹ। ਔਰ ਮਹਾਰਾਜ ਸਾਹਿਬ ਜੀ ਨੇ ਇਸੇ ਬਾਤ ਨੂੰ ਆਪਣੀ ਅੰਮ੍ਰਿਤ ਬਣ ਕੇ, ਮੰਨੈ ਪਾਵ ਹੈ ਮੋਖ ਦੁਆਰ। ਗਿਆਨ ਨੂੰ ਜਦੋਂ ਮੰਨਣ ਵਿਚ ਲੈ ਲਿਆ, ਜਦੋਂ ਗਿਆਨ ਦਾ ਦੀਪ ਹਿਰਦੇ ਵਿਚ ਜਗ ਪਿਆ, ਮੁਕਤੀ ਦਾ ਦੁਆਰ ਜਿਹੜਾ ਇਹ ਗਿਆਨ ਹੀ ਹੈ, ਮੁਕਤੀ ਦੇ ਦੁਆਰ ਤੇ ਪਹੁੰਚਣ ਦਾ, ਪਰਮੇਸ਼ਰ ਨੂੰ ਮਿਲਣ ਦਾ, ਇਹ ਮੁਕਤ ਹੋਣ ਦਾ, ਮੁਕਤ ਰੂਪ ਕੋਠੇ ਵਿਚ ਪ੍ਰਵੇਸ਼ ਹੋਣ ਦਾ ਦਰਵਾਜ਼ਾ ਹੀ ਗਿਆਨ ਹੈ, ਜਿਹੜਾ ਅੰਤਰਾਤਮਿਕ ਗਿਆਨ ਹੈ ਉਹਦੀ ਬਾਤ ਹੈ। ਸੋ ਇਸ ਕਰਕੇ ਸੰਚਿਤ ਗਿਆਨ ਪ੍ਰਭਾਵ ਸੇ ਗਿਆਨੀ ਕਰੈ ਵਿਨਾਸ਼। ਬ੍ਰਹਮ ਗਿਆਨ ਦੇ ਪ੍ਰਭਾਵ ਦੇ ਨਾਲ, ਜਿਹਨੂੰ ਬ੍ਰਹਮ ਗਿਆਨ ਜਦੋਂ ਹੋ ਜਾਂਦਾ, ਉਹਦੇ ਸੰਚਿਤ ਕਰਮ ਖਤਮ ਹੋ ਜਾਂਦੇ ਹਨ।
ਜਿਵ ਅਨਾਜ ਮੰਦਰ ਸਹਿਤ ਦਹਿ ਅਗਨ ਪ੍ਰਕਾਸ਼।
ਬਲਿਹਾਰ ਜਾਈਏ ਭਾਈ ਦਇਆ ਸਿੰਘ ਤੇ, ਗੂੜ ਗੱਲ ਕਰਕੇ ਉਸੇ ਵੇਲੇ ਇੱਕ ਬਹੁਤ ਸੌਖਾ ਜਿਹਾ ਦ੍ਰਿਸ਼ਟਾਂਤ ਲਾਉਣ ਦੇ ਨਾਲ, ਜਿਹੜਾ ਐਵੇਂ ਅਣਜਾਣ ਤੋਂ ਅਣਜਾਣ ਨੂੰ ਸਮਝ ਆ ਜਾਵੇ। ਇਹਦੇ ਖਾਲਸਾ ਜੀ, ਆਓ ਸਮਝੋ ਵੀ ਇੱਕ ਕੋਠਾ ਹੈ ਤੇ ਉਹ ਕੋਠੇ ਦੇ ਵਿੱਚ ਦਾਣੇ ਨੇ। ਕਹਿੰਦੇ ਹੁਣ ਇਹ ਦੱਸੋ ਵੀ ਜੇ ਕੋਠੇ ਨੂੰ ਅੱਗ ਲਾ ਦਈਏ, ਕੋਠੇ ਨੂੰ ਸਾੜ ਦਈਏ, ਦਾਣੇ ਕਿਹੜੇ ਬਚ ਜਾਣਗੇ? ਫਿਰ ਜਦੋਂ ਕੋਠਾ ਹੀ ਨਾ ਰਿਹਾ, ਦਾਣੇ ਵੀ ਸੜਨਗੇ ਨਾਲ ਹੀ। ਭਾਈ ਸਾਹਿਬ ਕਹਿੰਦੇ ਇਸੇ ਤਰ੍ਹਾਂ ਜਿਵ ਅਨਾਜ ਮੰਦਰ ਸਹਿਤ, ਜਿਵੇਂ ਦਾਣੇ ਮਕਾਨ ਦੇ ਸਮੇਤ, ਦਹਿ ਅਗਨ ਪ੍ਰਕਾਸ਼, ਅੱਗ ਲਾ ਦਈਏ, ਅਗਨੀ ਪ੍ਰਜਵਲਿਤ ਕਰ ਦਈਏ, ਕਹਿੰਦੇ ਸਾਰਾ ਕੁਛ ਹੀ ਸੜ ਜਾਂਦਾ। ਬਸ ਇਸੇ ਤਰ੍ਹਾਂ ਸਮਝਣਾ ਕਰੋ,
ਮੰਦਰ ਸਹਿਤ ਅਨਾਜ ਕੇ ਜਬ ਪਾ ਜਲ ਕੈ ਸ਼ਾਰ।
ਜਦੋਂ ਮੰਦਰ ਦੇ ਸਮੇਤ ਅਨਾਜ ਸੜ ਗਿਆ, ਸਵਾਹ ਹੋ ਗਈ ਅਨਾਜ ਦੀ, ਦਾਣਾ ਕੋਈ ਸਾਬਤ ਨਹੀਂ ਰਿਹਾ। ਜੇ ਰਿਹਾ ਤਾਂ ਸਵਾਹ ਰੂਪ ਹੋਇਆ ਹੋਇਆ, ਦਾਣਾ ਦਿਸਦਾ ਵੀ ਉਸੇ ਤਰ੍ਹਾਂ, ਪਰ ਸੜ ਚੁੱਕਾ, ਭੁੱਜਿਆ ਹੋਇਆ ਦਾਣਾ ਹੈ।
ਅੰਕੁਰ ਕੋ ਨਾ ਸਮਰੱਥ ਪਾਣਾ ਜਾਣੋ ਕਿਸੇ ਪ੍ਰਕਾਰ।
ਭਾਈ ਸਾਹਿਬ ਕਹਿੰਦੇ ਫਿਰ ਜੇ ਉਹਨਾਂ ਦਾਣਿਆਂ ਨੂੰ ਜਿਹੜੇ ਅੱਗ ਦੇ ਸੇਕ ਲੱਗ ਕੇ ਸੜ ਚੁੱਕੇ ਨੇ, ਭੁੱਜ ਗਏ ਨੇ, ਕਹਿੰਦੇ ਉਹਨਾਂ ਨੂੰ ਜੇ ਲੈ ਕੇ ਕੋਈ ਧਰਤੀ ਚ ਬੀਜ ਵੀ ਦੇਵੇ ਭਲਾ, ਕਹਿੰਦੇ ਫਿਰ ਉਹਨੂੰ ਅੰਕੁਰ ਆਜੂ ਕੋਈ, ਕਿਉਂਕਿ ਸੜੇ ਹੋਏ ਨੇ, ਪੁੱਜੇ ਹੋਏ ਅੰਨ ਦੇ ਦਾਣੇ ਕਦੇ ਅੱਜ ਤੱਕ ਜੰਮੇ ਨੀ ਨਾ ਜੰਮਣਗੇ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਗਿਆਨ ਦੀ ਅਗਨੀ ਇਹ ਕਰਮਾਂ ਦੇ ਬੋਹਲ ਨੂੰ ਸਾੜ ਦਿੰਦੀ ਹੈ। ਕੋਠਾ ਕੀ ਹੈ? ਅੰਤਸਕਰਨ। ਅੰਤਸਕਰਨ ਦੇ ਸਮੇਤ ਹੀ ਅਭਾਵ ਹੋ ਜਾਂਦਾ ਗਿਆਨ ਨਾਲ, ਅੰਤਸਕਰਨ ਹੀ ਨਹੀਂ ਰਹਿੰਦਾ। ਤੇ ਅੰਤਸਕਰਨ ਕਿਵੇਂ ਬਦਲਦਾ? ਬਾਤ ਬਰੀਕ ਹੈ ਪਰ ਭਾਈ ਸਾਹਿਬ ਜੀ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ, ਸਾਡੇ ਦਿਮਾਗ ਚ ਨਾ ਪਵੇ ਗੱਲ ਅਲੱਗ ਹੈ। ਭਾਈ ਦਇਆ ਸਿੰਘ ਨੇ ਦ੍ਰਿਸ਼ਟਾਂਤਾਂ ਪ੍ਰਮਾਣਾਂ ਦਾ ਢੇਰ ਲਾ ਦਿੱਤਾ, ਸਮਝਾਉਣ ਦੀ ਕੋਈ ਕਸਰ ਨਹੀਂ ਛੱਡੀ ਹੈ। ਪਰ ਜਿਹੜੀ ਗੱਲ ਕਦੇ ਕਦੇ ਸੁਣਨ ਨੂੰ ਮਿਲੇ ਉਹ ਬਾਤ ਸਮਝ ਘੱਟ ਆਇਆ ਕਰਦੀ, ਜਿਹੜੀ ਬਾਤ ਬਾਰ ਬਾਰ ਸੁਣੋ ਸਮਝ ਆਉਂਦੀ। ਤੇ ਇੱਕ ਗੱਲ ਅੱਜ ਜਿਹੜੀ ਸਮਝ ਨਹੀਂ ਆਈ, ਜਦੋਂ ਦੁਬਾਰੇ ਸੁਣੋਗੇ ਤੇ ਉਹਦੇ ਚ ਫਿਰ ਸਮਝ ਆਏਗੀ ਵੀ ਪਿਛਲੀ ਵਾਰ ਸੁਣੀ ਸੀ, ਕੁਛ ਪਿੱਛੇ ਸਮਝ ਆ ਗਈ, ਕੁਛ ਹੋਰ ਸਮਝ ਵਿੱਚ ਵਾਧਾ ਹੋ ਗਿਆ। ਤੇ ਵਾਰ ਵਾਰ ਸੁਣਨ ਦੇ ਨਾਲ ਪੁਨਾ ਪੁਨਾ ਅਭਿਆਸ ਦੇ ਨਾਲ ਫਿਰ ਬਾਤ ਸਮਝ ਆ ਜਾਂਦੀ ਹੈ। ਸੋ ਇਸ ਵਾਸਤੇ ਅਭਿਆਸ ਦੀ ਲੋੜ ਹੈ, ਕਿਉਂਕਿ ਸਾਥੀਆਂ ਦਾ ਔਰ ਹੋਰ ਕਿਸਮ ਦੀਆਂ ਜਿਹੜੀਆਂ ਗੱਲਾਂ ਨੇ ਉਹ ਬਾਹਰ ਦੀਆਂ ਗੱਲਾਂ ਹੋਣ ਕਰਕੇ, ਬਾਹਰ ਮੁੱਖ ਵਿਰਤੀ ਹੋਣ ਕਰਕੇ ਜਿਹੜਾ ਛੇਤੀ ਪਕੜਦਾ ਮਨ ਉਹਨਾਂ ਨੂੰ, ਜਿਨ੍ਹਾਂ ਦੀ ਅੰਤਰਮੁਖ ਵਿਰਤੀ ਹੈ ਉਹ ਇਹਨਾਂ ਗੱਲਾਂ ਨੂੰ ਛੇਤੀ ਪਕੜਦੇ ਆ, ਉਹਨਾਂ ਨੂੰ ਪਸੰਦ ਨਹੀਂ ਕਰਦੇ। ਸੋ ਭਾਈ ਦਇਆ ਸਿੰਘ ਅੱਗੇ ਦੱਸਦੇ ਹਨ,
ਸੰਚਿਤ ਕਰਮ ਸੋ ਅੰਤਹ ਕਰਨ।
ਸੰਚਿਤ ਕਰਮ ਔਰ ਅੰਤਹ ਕਰਨ, ਅੰਤਹ ਕਰਨ ਆਪ ਜੀ ਸੁਣ ਚੁੱਕੇ ਹੋ ਪਿੱਛੇ ਕੀ ਹੈ, ਬਾਰ ਬਾਰ ਉਹੀ ਗੱਲਾਂ ਕਰਨ ਦਾ ਕੋਈ ਜ਼ਿਆਦਾ ਲਾਭ ਨਹੀਂ। ਜੋ ਅੰਦਰ ਦੀ ਕਿਰਿਆ ਕਰਨ ਵਾਲਾ ਹੈ, ਅੰਤਸ ਕਰਨ ਦੀਆਂ ਹੀ ਚਾਰ ਵਿਰਤੀਆਂ ਨੇ, ਇੱਕ ਹੀ ਅੰਤਸ ਕਰਨ ਦੀਆਂ ਚਾਰ ਵਿਰਤੀਆਂ, ਉਹਨਾਂ ਚਾਰਾਂ ਨੂੰ ਅਲੱਗ ਅਲੱਗ ਕਦੇ ਤਾਂ ਅਸੀਂ ਮਨ ਕਹਿੰਦੇ ਹਾਂ। ਮਨ ਮਨ ਕੀ ਹੈ? ਅੰਤਸ ਕਰਨ ਦੀ ਹੀ ਇੱਕ ਵਿਰਤੀ ਦਾ ਨਾਮ ਮਨ ਹੈ। ਕਦੇ ਉਸ ਨੂੰ ਅਸੀਂ ਚਿੱਤ ਕਹਿੰਦੇ ਹਾਂ, ਮੇਰਾ ਚਿੱਤ ਨਹੀਂ ਲੱਗਦਾ, ਇਹ ਵੀ ਅੰਤਸ ਕਰਨ ਦੀ ਇੱਕ ਵਿਰਤੀ ਹੈ। ਕਦੇ ਅਸੀਂ ਨਹੀਂ ਕਹਿੰਦੇ ਮੇਰੀ ਬੁੱਧ ਕੰਮ ਨਹੀਂ ਕਰਦੀ, ਇਹ ਵੀ ਅੰਤਸ ਕਰਨ ਦੀ ਇੱਕ ਵਿਰਤੀ ਹੈ। ਤੇ ਕਦੇ ਇਸ ਨੂੰ ਕਹਿੰਦੇ ਅਹੰਕਾਰ, ਫਲਾਨੇ ਨੂੰ ਬੜਾ ਅਹੰਕਾਰ ਹੈ, ਇਹ ਵੀ ਅੰਤਸ ਕਰਨ ਦੀ ਇੱਕ ਬਿਰਤੀ ਦਾ ਪ੍ਰਭਾਵ ਹੈ। ਜਿਵੇਂ ਮੰਜਾ ਚੌਂ ਪਾਵਿਆਂ ਤੇ ਟਿਕਦਾ, ਇਸੇ ਤਰ੍ਹਾਂ ਸਾਡਾ ਅੰਤਸ ਕਰਨ ਚਾਰ ਬਿਰਤੀਆਂ ਨੇ ਉਸਦੀਆਂ, ਮਨ ਬੁੱਧ ਚਿੱਤ ਅਹੰਕਾਰ, ਇਹਨੂੰ ਕਹਿੰਦੇ ਚਤੁਸ਼ਟ ਅੰਤ ਹੈ ਕਰਨ। ਜਦੋਂ ਅੰਤਸ ਕਰਨ ਦੀ ਬਿਰਤੀ ਕਲਪਨਾ ਰੂਪ ਹੁੰਦੀ ਹੈ, ਕਲਪਦੀ ਹੈ, ਤੇ ਉਦੋਂ ਉਹਦਾ ਨਾਮ ਮਨ ਹੈ। ਮਨ ਹੋਰ ਕੀ ਹੈ? ਅੰਤਸ ਕਰਨ ਦੀ ਕਲਪਨਾ ਰੂਪ ਬਿਰਤੀ ਦਾ ਨਾਮ ਮਨ ਹੈ। ਜਦੋਂ ਅੰਤਸ ਕਰਨ ਦੀ ਬਿਰਤੀ ਚਿੰਤਤ ਰੂਪ ਹੁੰਦੀ ਹੈ ਉਦੋਂ ਉਹਦਾ ਨਾਮ ਚਿੱਤ ਹੈ। ਜਦੋਂ ਅੰਤਸ ਕਰਨ ਦੀ ਬਿਰਤੀ ਕਿਸੇ ਚੀਜ਼ ਦਾ ਨਿਰਣਾ ਕਰਦੀ ਹੈ, ਤੇ ਨਿਰਣਾ ਕਰਨ ਵਾਲੀ ਬਿਰਤੀ ਨੂੰ ਬੁੱਧ ਕਹਿੰਦੇ ਨੇ। ਜਦੋਂ ਅੰਤਸ ਕਰਨ ਦੀ ਬਿਰਤੀ ਮੈਂ ਮੇਰੀ ਦੇ ਭਾਵ ਵਿੱਚ ਹੁੰਦੀ ਹੈ ਉਦੋਂ ਉਹਨੂੰ ਅਹੰਕਾਰ ਕਹਿੰਦੇ ਆ, ਹੈ ਅੰਤਸ ਕਰਨ। ਚਾਰ ਬਿਰਤੀਆਂ ਨੇ ਅੰਤਸ ਕਰਨ ਦੀ, ਤੇ ਅੰਤਸ ਕਰਨ ਆਪ ਇੱਕ ਜੜ ਹੈ। ਪੰਜੇ ਤੱਤਾਂ ਦੀ ਸਤੋ ਵੀ ਅੰਸ ਤੋਂ ਇਹਦੀ ਪੈਦਾਇਸ਼ ਹੈ। ਜਿਵੇਂ ਸਾਡਾ ਸਰੀਰ ਹੈ ਪੰਜ ਤੱਤਾਂ ਦਾ ਬਣਿਆ, ਇਸੇ ਤਰ੍ਹਾਂ ਸਾਡਾ ਅੰਤਸ ਕਰਨ ਵੀ ਪੰਜੇ ਤੱਤਾਂ ਤੋਂ ਹੀ ਬਣਿਆ। ਪਰ ਫਰਕ ਇਤਨਾ ਹੈ, ਪੰਜੇ ਤੱਤਾਂ ਦੀ ਸੂਖਮ ਤੱਤ ਨੇ ਜਿਹੜੇ, ਪੰਜੇ ਤੱਤ ਜਿਹੜੇ ਸੂਖਮ ਨੇ, ਸੂਖਮ ਤੱਤਾਂ ਦੀ ਸਤੋ ਵੀ ਅੰਸ਼ ਹੈ। ਤਿੰਨ ਅੰਸ਼ ਹਨ, ਤੇ ਰਜੋ ਗੁਣ, ਸਤੋ ਗੁਣ, ਤਮੋ ਗੁਣ। ਉਹ ਜਿਹੜੀ ਸਤੋ ਗੁਣ ਅੰਸ਼ ਹੈ ਤੇ ਉਹਦਾ ਅੰਤਸਕਰਨ ਬਣਦਾ ਹੈ। ਇਹ ਵੀ ਤੱਤਾਂ ਦਾ ਇੱਕ ਹਿੱਸਾ ਪਰ ਸੂਖਮ ਤੱਤਾਂ ਦਾ, ਸਾਡਾ ਆਪਣਾ ਰੂਪ ਨਹੀਂ ਹੈ ਅੰਤਸਕਰਨ, ਇਹ ਤੱਤਾਂ ਦਾ, ਉਹਦੇ ਵਿੱਚ ਸਾਡਾ ਆਪਣਾ ਰੂਪ ਹੈ ਜਿਹਨੂੰ ਆਤਮਾ ਕਹਿੰਦੇ। ਕਹੋ ਕਬੀਰੇ ਰਾਮ ਕੀ ਅੰਸ਼, ਪਰਮਾਤਮਾ ਦਾ ਇੱਕ ਹਿੱਸਾ ਅੰਤਿਸ਼ ਕਰਨ ਵਿੱਚ, ਜਸ ਕਾਗਦ ਪਰ ਮਿਟੇ ਨਾ ਮਨੁਸ਼। ਸੋ ਇਸ ਕਰਕੇ ਇਹ ਮੰਦਰ ਸਹਿਤ ਅਨਾਜ ਕੇ ਜਬ ਜਲ, ਅੱਛਾ ਬੋਲੋ, ਸੰਚਿਤ ਕਰਮ ਸੋ ਅੰਤ ਹੈ ਕਰਨ। ਸੰਚਿਤ ਕਰਮਾਂ ਦੇ ਸਮੇਤ ਅੰਤਿਸ਼ ਕਰਨ, ਅੰਤਿਸ਼ ਕਰਨ ਕਿਸੇ ਕੋਠੇ ਦੀ ਨਿਆਂ, ਘੜੇ ਦੀ ਨਿਆਂ। ਜਿਵੇਂ ਪਿੱਛੇ ਆਪ ਜੀ ਨੇ ਸੁਣਿਆ ਵੀ ਜਿਵੇਂ ਘੜਾ ਮਿੱਟੀ ਔਰ ਪਾਣੀ ਤੇ ਆਕਾਸ਼ ਤੇ ਉਹਨਾਂ ਦੀ ਸਿਮਿਲਤਾ ਇਸੇ ਤਰ੍ਹਾਂ ਅੰਤਸਕਰਨ ਹੈ ਤੇ ਇਹਦੇ ਵਿਚ ਮਿੱਟੀ ਦੀ ਨਿਆਈ ਜਿਵੇਂ ਮਿੱਟੀ ਤੋਂ ਘੜਾ ਬਣਿਆ ਹੈ ਤੇ ਮਿੱਟੀ ਹੈ ਇਸ ਦੇ ਵਿਚ ਆਕਾਸ਼ ਦੇ ਪ੍ਰਤੀਬਿੰਬ ਦੀ ਨਿਆਈ ਤੇ ਉਸ ਆਤਮਾ ਦਾ ਪ੍ਰਤੀਬਿੰਬ ਹੈ ਪਰਮਾਤਮਾ ਦਾ ਅਗਿਆਨ ਰੂਪੀ ਜਲ ਹੈ ਇਹਦੇ ਵਿਚ ਤੇ ਸਤੋਗੁਣ ਮਿੱਟੀ ਦੀ ਨਿਆਈ ਹੈ ਮਿੱਟੀ ਤੋਂ ਜਿਵੇਂ ਘੜਾ ਬਣਿਆ ਇਹ ਅੰਤਸ਼ਕਰਨ ਹੈ ਪਿੱਛੇ ਕਹਿ ਚੁੱਕੇ ਹਨ ਭਾਈ ਸਾਹਿਬ
ਗਿਆਨ ਅਗਨ ਤੇ ਕਰੈ ਪ੍ਰਹਰਣ
ਗਿਆਨ ਅਗਨੀ ਤੋਂ ਵਿਸ਼ੇਸ਼ ਕਰਕੇ ਦਾ ਨਾਸ ਹੋ ਜਾਂਦਾ ਸੰਚਿਤ ਕਰਮ ਸਮੇਤ ਅੰਤਸ਼ਕਰਨ ਦੇ ਜਾਂਦੇ ਫਿਰ ਜਦੋਂ ਅੱਗ ਲੱਗਦੀ ਹੈ ਨਾ ਫਿਰ ਇਹ ਨੀ ਵੀ ਦਾਣੇ ਫੂਕਣੇ ਨੇ ਫਿਰ ਕੋਠਾ ਵੀ ਫੂਕਦੀ ਹੁੰਦੀ ਹੈ ਜਦੋਂ ਗਿਆਨ ਦੀ ਅੱਗ ਤੀਲਾ ਲੱਗ ਗਿਆ ਨਾ ਤਾਂ ਫਿਰ ਉਸ ਵੇਲੇ ਅੰਤਸ਼ਕਰਨ ਵੀ ਇਸੇ ਕਰਕੇ ਇੱਕ ਵਿਧਾਨ ਦੇ ਗ੍ਰੰਥ ਵਿਚ ਬੜਾ ਸੌਖੇ ਜਿਹੇ ਤਰੀਕੇ ਨਾਲ ਸਮਝਾਇਆ ਹੈ ਤੇ ਵਿਅੰਗ ਨਾਲ ਬੜੇ ਤਰੀਕੇ ਦੇ ਨਾਲ ਇੱਕ ਬਾਤ ਸਮਝਾਈ ਹੈ ਕਹਿੰਦੇ ਹੰਕਾਰ ਜਿਹੜਾ ਹੈ ਨਾ ਹੰਕਾਰ ਉਹ ਬੁੱਧ ਨੂੰ ਕਹਿੰਦਾ ਇੱਕ ਦਿਨ ਦੋਨਾਂ ਦਾ ਸੰਵਾਦ ਲਿਖਿਆ ਹੈ ਰਿਸ਼ੀਆਂ ਮੁਨੀਆਂ ਨੇ ਤੇ ਸਮਝਾਉਣ ਵਾਸਤੇ ਜਿਗਿਆਸੂਆਂ ਅਹੰਕਾਰ ਬੁੱਧ ਸੋ ਕਹਿਤ ਤੂੰ ਜਿਨ ਦੇਹ ਜਗਾਏ ਹੰਕਾਰ ਕਹਿੰਦਾ ਬੁੱਧ ਨੂੰ ਹੇ ਬੁੱਧ ਤੂੰ ਖੋਟੇ ਰਸਤੇ ਪੈ ਗਈ ਬੜਾ ਨੁਕਸਾਨ ਹੋਏਗਾ ਘਰ ਦਾ ਮੈਂਬਰ ਜੇ ਗਲਤ ਰਸਤੇ ਪੈ ਜਾਏ ਉਹਨੂੰ ਰੋਕੀਦਾ ਆਪਾਂ ਇੱਕ ਪਰਿਵਾਰ ਦੇ ਮੈਂਬਰ ਹਾਂ ਇਸ ਕਰਕੇ ਤੂੰ ਗਲਤ ਰਸਤੇ ਪੈ ਗਈ ਬੁੱਧ ਕਹਿੰਦੀ ਦੱਸ ਕਿਹੜੇ ਗਲਤ ਰਸਤੇ ਪੈ ਗਈ ਅਖੇ ਤੂੰ ਕਥਾ ਸੁਣਨ ਲੱਗ ਗਈ ਤੂੰ ਸਾਧਾਂ ਦੀਆਂ ਗੱਲਾਂ ਸੁਣਨ ਲੱਗ ਗਈ ਤੂੰ ਬਾਣੀ ਸੁਣਨ ਲੱਗ ਗਈ ਹੰਕਾਰ ਕਹਿੰਦਾ ਇਹ ਰਸਤਾ ਚੰਗਾ ਨਹੀਂ ਮੁੜ ਇਧਰੋਂ ਕੀ ਲੈਣਾ ਜਾ ਕੇ ਤਾਂ ਵਿਹਲੇ ਲੋਕਾਂ ਦਾ ਕੰਮ ਹੈ ਕਿਉਂ ਜਾਂਦੀ ਹੈ ਇੱਥੇ ਇਹਨਾਂ ਦੀਆਂ ਗੱਲਾਂ ਨਾ ਸੁਣ ਬੁੱਧ ਕਹਿੰਦੀ ਹੈ ਭਰਾਵਾ ਵੀ ਮੈਨੂੰ ਇਹ ਦੱਸ ਵੀ ਦਾ ਨੁਕਸਾਨ ਕੀ ਹੈ ਕਹਿੰਦਾ ਨੁਕਸਾਨ ਇਹ ਹੈ ਵੀ ਆਪਣੇ ਅੰਦਰ ਪਰਮਾਨੰਦ ਪਿਆ ਸੁੱਤਾ ਤੇ ਉੱਥੇ ਜਾ ਕੇ ਤੂੰ ਇਹਨੂੰ ਜਦੋਂ ਗੱਲਾਂ ਸੁਣੇਗੀ ਗਿਆਨ ਦੀ ਅੱਗ ਜਲ ਪੈਣੀ ਹੈ ਜਦੋਂ ਗਿਆਨ ਦੀ ਅੱਗ ਬਲੀ ਨਾ ਕਹਿੰਦਾ ਦੇਖ ਇਹਦੇ ਚ ਤਾਂ ਦੋ ਰਾਵਾਂ ਨਹੀਂ ਮੈਂ ਤਾਂ ਮਰੂੰਗਾ ਹੀ ਮਰੂੰਗਾ ਪਹਿਲਾਂ ਤਾਂ ਮੇਰੀ ਉਬਾਰੀ ਹੈ ਹੰਕਾਰ ਕਹਿੰਦਾ ਜਦੋਂ ਗਿਆਨਵਾਨ ਹੰਕਾਰ ਨਹੀਂ ਕਰਦਾ ਹੰਕਾਰ ਨੂੰ ਮਾਰਦਾ ਕਹਿੰਦਾ ਮੈਂ ਤਾਂ ਮਰੂੰ ਪਰ ਬਚਦੀ ਤੂੰ ਵੀ ਨਹੀਂ ਹੈ ਭੋਗ ਤੇਰਾ ਵੀ ਪਊਗਾ ਨਾਲੇ ਕਿਉਂਕਿ ਬੁੱਧ ਵੀ ਨਹੀਂ ਰਹਿੰਦੀ ਅਹੰਕਾਰ ਬੁੱਧ ਸੁਣ ਕਹਿ ਤੂੰ ਜਿਨ ਦੇਹ ਜਗਾਏ ਉਠਾ ਹੈ ਪਰਮਾਨੰਦ ਜਬ ਮੈਂ ਤੂੰ ਜਗ ਮਿਟ ਜਾਏ ਨਾ ਮੈਂ ਰਹੂੰ ਨਾ ਤੂੰ ਰਹੇਗੀ ਤੇ ਨਾ ਸੰਸਾਰ ਰਹੇਗਾ ਇਹ ਅਗਿਆਨ ਕਰਕੇ ਹੀ ਹੈ ਸਾਰਾ ਕੁਛ ਜਦੋਂ ਗਿਆਨ ਹੋ ਗਿਆ ਇਹ ਬੇਸੰਸਾਰ ਤੂੰ ਦੇਖਦੇ ਇਹ ਹਰ ਕਾ ਰੂਪ ਹੈ ਉੱਥੇ ਰਿਹਾ ਹੀ ਨਹੀਂ ਸੰਸਾਰ ਫਿਰ ਤਾਂ ਪਰਮਾਤਮਾ ਦਾ ਰੂਪ ਦਿਸਣ ਲੱਗ ਪਿਆ ਇਸ ਵਾਸਤੇ ਕਹਿੰਦੇ ਗਿਆਨ ਦੀ ਇੱਕ ਅਗਨੀ ਦੇਖੋ ਉਸ ਤਰ੍ਹਾਂ ਤਾਂ ਗਿਆਨ ਕੋਈ ਫੂਕਣ ਵਾਲੀ ਚੀਜ਼ ਨਹੀਂ ਨਾਮ ਕੋਈ ਫੂਕਣ ਵਾਲੀ ਚੀਜ਼ ਨਹੀਂ ਪਰ ਦ੍ਰਿਸ਼ਟਾਂਤ ਲਏ ਨੇ ਜਿਵੇਂ ਅੱਗ ਤੀਲਿਆਂ ਨੂੰ ਫੂਕਦੀ ਹੈ ਨਾਮ ਨੂੰ ਇੱਥੇ ਅਗਨੀ ਦਾ ਰੂਪ ਦੱਸਿਆ ਈਂਧਣ ਕੀਤੋ ਮੂੰਹ ਘਣਾ ਭੋਰੀ ਦਿੱਤੀ ਮੂੰਹ ਭਾਏ ਤੇ ਇਸੇ ਤਰ੍ਹਾਂ ਈਂਧਣ ਅਧਿਕ ਸਕੇਲੀਆ ਭਾਈ ਪਾਪ ਕਰੰਚਕ ਭਾਏ ਉਧਰ ਕਿਨਕਾ ਇੱਕ ਜੀਜ ਵਸਾਵ ਹੈ ਤਾਂ ਕਿ ਮੈਂ ਮੰਗਣੀ ਨਾ ਪਰਮਾਤਮਾ ਦਾ ਨਾਮ ਵੀ ਇੱਕ ਕਿਨਕੇ ਦੀ ਨਿਆਈ ਇੱਕ ਤੀਲੇ ਦੀ ਨਿਆਈ ਜਿਵੇਂ ਅੱਗ ਫੂਸ ਨੂੰ ਸਾੜ ਕੇ ਸਵਾਹ ਕਰਦੀ ਹੈ ਪਾਪਾਂ ਨੂੰ ਸਾੜਦਾ ਪਰਮਾਤਮਾ ਦਾ ਨਾਮ ਉਸ ਤਰ੍ਹਾਂ ਦਾ ਕਲਤਾ ਤੇ ਠੰਡਾ ਹਰਨੋ ਕਿਤੇ ਨਾਮ ਨੂੰ ਪਾਣੀ ਦਾ ਰੂਪ ਦੱਸਿਆ ਕਿਤੇ ਇਹਦਾ ਸਮਝਾਉਣ ਦੇ ਢੰਗ ਨੂੰ ਸੋ ਇਸ ਵਾਸਤੇ ਕਹਿੰਦੇ ਅੰਤਸ਼ਕਰਨ ਦੇ ਸਮੇਤ ਹੀ ਸੰਚਿਤ ਕਰਮ ਸੜ ਜਾਂਦੇ ਹਨ
ਬਾਹਰ ਜਨਮਦਾਇਕ ਨਹੀਂ ਸੋਏ
ਫਿਰ ਜਨਮ ਨਹੀਂ ਦੇਣਗੇ ਜਨਮ ਤਾਂ ਕਰਮ ਨਹੀਂ ਦੇਣਾ ਸੀ ਕਰਮ ਤੋਂ ਜਨਮ ਹੈ ਜਦ ਕਰਮ ਹੀ ਨਾ ਰਿਹਾ ਜਨਮ ਨਸ਼ਟ ਹੋ ਗਿਆ ਇੱਥੇ ਆ ਕੇ ਜੰਮਣ ਮਰਨ ਤੋਂ ਸਾਧ ਸੰਜੀਵ ਮੁਕਤ ਹੋਈਦਾ ਤੇ ਗੱਲਾਂ ਨਾਲ ਮੁਕਤੀ ਦੇਣ ਵਾਲੇ ਤਾਂ ਟੋਲਿਆਂ ਦੇ ਟੋਲੇ ਫਿਰਦੇ ਆ ਤੇ ਪੰਜਾਬ ਦੀ ਧਰਤੀ ਦੇ ਵਿਚ ਤਾਂ ਕੀ ਹੁਣ ਤਾਂ ਇਧਰ ਨੂੰ ਵੀ ਆਉਣ ਲੱਗ ਗਏ ਨਾ ਮੁਕਤੀ ਦੇਣ ਇੱਥੇ ਚੱਕੀ ਫਿਰਦੇ ਨੇ ਬੈਗਾਂ ਚ ਪਾਈ ਫਿਰਦੇ ਮੁਕਤੀ ਬਣਦੇ ਫਿਰਦੇ ਵੀ ਆ ਜਾਓ ਲੈ ਲਓ ਜਿਵੇਂ ਪੈਂਪਲੇਟ ਛਵਾਏ ਹੁੰਦੇ ਨੇ ਮੁਕਤੀ ਲਓ ਸਸਤੇ ਭਾ ਲਓ ਨਾਲੇ ਲੋਕ ਸਸਤੇ ਵਾਲੇ ਪਾਸੇ ਨੂੰ ਦੌੜਦੇ ਆ ਆ ਗਿਆਨ ਕਿਹੜਾ ਸਮਝੇ ਸੰਸਾਰ ਤਾਂ ਇੰਨਾ ਕਾਲਾ ਹੈ ਵੀ ਨਾ ਮੈਨੂੰ ਜਪਜੀ ਦਾ ਪਾਠ ਕਰਨਾ ਪਵੇ, ਨਾ ਰਹਿਸ ਕਰਨੀ ਪਵੇ, ਨਾ ਗੁਰਦੁਆਰੇ ਜਾਣਾ ਪਵੇ, ਬਸ ਸਿਰ ਦੇ ਉੱਤੇ ਹੱਥ ਰੱਖਣ ਤੇ ਉਸੇ ਵੇਲੇ ਸਾਰਾ ਕੁਛ ਪ੍ਰਾਪਤ ਹੋ ਜਾਵੇ, ਕਰਨਾ ਕੁਛ ਵੀ ਨਾ ਪਵੇ, ਮਿਲ ਜਾਏ ਸਾਰਾ ਕੁਛ। ਇਹਨੂੰ ਕਹਿੰਦੇ ਸੇਵਾ ਥੋੜੀ ਮੰਗ ਨੂੰ ਬਹੁਤਾ। ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਦੀ ਕਥਾ ਚ ਕਿਹਾ ਕਰਦੇ ਸੀ, ਕਹਿੰਦੇ ਢੇਲੀ ਦੇ ਕੇ ਹਵੇਲੀ ਮੰਗਦਾ, ਗੰਢਾ ਦੇ ਕੇ ਸੰਡਾ ਮੰਗਦਾ, ਇਹ ਹਾਲਤ ਹੈ ਕਹਿੰਦੇ ਸੰਸਾਰ ਦੀ। ਫਿਰ ਸੇਵਾ ਥੋੜੀ ਮੰਗ ਨੂੰ ਬਹੁਤਾ। ਆਲਮਗੀਰ ਗੁਰਦੁਆਰਾ ਸਾਹਿਬ ਜਿੱਥੇ ਸੱਚੇ ਪਾਤਸ਼ਾਹ ਉੱਚ ਦੇ ਪੀਰ ਬਣ ਕੇ ਉੱਥੇ ਦੀ ਗਏ ਸੀ, ਉੱਥੇ ਭਾਈ ਨਗਾਈਏ ਨੇ ਘੋੜਾ ਦਿੱਤਾ, ਉੱਥੋਂ ਘੋੜੇ ਦੀ ਸਵਾਰੀ ਕਰਕੇ ਮਹਾਰਾਜ ਅੱਗੇ ਮਾਲਵੇ ਨੂੰ ਗਏ, ਰਾਏਕੋਟ ਨੂੰ ਗਏ, ਰਾਏ ਕੱਲੇ ਨੂੰ ਮਿਲਿਆ। ਉਸ ਅਸਥਾਨ ਤੇ ਐਤਵਾਰ ਨੂੰ ਬਹੁਤ ਵੱਡਾ ਇਕੱਠ ਹੁੰਦਾ, ਹਰ ਐਤਵਾਰ ਹੁੰਦਾ। ਦੁਗਰੀ ਪਿੰਡ ਦੇ ਰਹਿਣ ਵਾਲਾ ਇੱਕ ਨੌਜਵਾਨ, ਛੋਟਾ ਨਾਂ ਤਾਂ ਉਹਦਾ ਪੱਪੂ, ਪੱਪੂ ਕਹਿੰਦੇ ਸੀ ਉਹਨੂੰ, ਉਹਦੀ ਮਾਂ ਕਿਹਾ ਕਰੇ, ਮਨਜੀਤ ਕੌਰ ਬੇਟਾ ਤੂੰ ਵੀ ਕਿਤੇ ਗੁਰਦੁਆਰੇ ਜਾਇਆ ਕਰ, ਲੋਕ ਇੰਨੇ ਜਾਂਦੇ ਨੇ। ਉਹ ਬੱਚਾ ਨਹੀਂ ਸੀ ਜਾਂਦਾ, ਸੰਸਕਾਰ ਹੀ ਨਹੀਂ ਸੀ ਉਹਨੂੰ। ਇੱਕ ਦਿਨ ਚਲਿਆ ਗਿਆ, ਲਾਈਨ ਲੰਮੀ ਸੀ, ਖੜਨਾ ਪਿਆ। ਬੱਚੇ ਜਿਹੜੇ ਨੇ ਉਹ ਬੜੇ ਕਾਹਲੇ ਪੈਂਦੇ ਆ, ਤੇ ਜੇ ਫਿਲਮ ਚੱਲਦੀ ਹੋਵੇ ਫਿਰ ਕੋਈ ਕਾਹਲੇ ਨਹੀਂ ਪੈਂਦੇ, ਫਿਰ ਤਾਂ ਮਾਂ ਨੂੰ ਕਹਿੰਦੇ ਬਤਾ ਨਾ ਤੂੰ ਮੈਨੂੰ। ਉਹਦੇ ਦੀ ਸਮਾਧੀ ਉਹ ਹੈ ਥੱਲੇ ਵਿਚ, ਦੋ ਢਾਈ ਘੰਟੇ ਦੀ ਅਭਿਆਸ ਹੈ ਉੱਥੇ ਦਾ ਬਹੁਤ। ਉਹ ਬੱਚੇ ਨੂੰ ਖੜਨ ਦਾ ਅਭਿਆਸ ਨਹੀਂ, ਕਾਹਲਾ ਪੀ ਗਿਆ। ਇੱਕ ਮੂਹਰੇ ਸਿਆਣੀ ਜੀ ਉਮਰ ਦੀ ਮਾਈ ਸੀ, ਉਹਦੀ ਜਦੋਂ ਵਾਰੀ ਆਈ ਮੱਥਾ ਟੇਕਣ ਦੀ, ਉਹਨੇ ਤਾਂ ਫਿਰ ਇਹਨੂੰ ਖਾਸੀ ਦੇਰ ਤੱਕ ਮੱਥਾ ਟੇਕਣ ਹੀ ਨਹੀਂ ਦਿੱਤਾ। ਹੱਥ ਬੰਨ ਲਏ, ਮੱਥਾ ਟੇਕਣ ਦੀ ਕਰਾਉ ਰੀਤ ਹੈ ਸਾਧ ਸਿੰਘ ਜੀ, ਕਈ ਗੁਰਮੁਖਾਂ ਨੂੰ ਨਮਸਕਾਰ ਕਰਨ ਵੇਲੇ ਚੇਤਾ ਭੁੱਲ ਜਾਂਦਾ ਵੀ ਪਿੱਛੇ ਵੀ ਕੋਈ ਖੜਾ ਮੱਥਾ ਟੇਕਣ ਵਾਲਾ। ਕਈ ਤਾਂ ਮੱਥਾ ਟੇਕ ਕੇ ਜਦੋਂ ਬੈਕ ਗੇਅਰ ਲਾਉਂਦੇ ਆ ਐਕਸੀਡੈਂਟ ਕਰ ਲੈਂਦੇ ਆ, ਪਿੱਛੇ ਨੂੰ ਦੇਖਦੇ ਨੇ ਵੀ ਪਿੱਛੇ ਵੀ ਖੜਾ ਕੋਈ, ਥੋੜਾ ਜਿਹਾ ਪਿੱਛੇ ਨੂੰ ਵੀ ਦੇਖੋ। ਦੂਸਰਾ, ਬਹੁਤੀ ਦੇਰ ਨਾ ਲਾਓ ਮੱਥਾ ਟੇਕਣ ਲੱਗੇ, ਦੇਰ ਉਦੋਂ ਲਾਓ ਜਦੋਂ ਗ੍ਰੰਥੀ ਨੇ ਅਰਦਾਸ ਕਰਨੀ ਹੈ, ਸਾਰਿਆਂ ਦੀ ਇਕੱਠੀ ਅਰਦਾਸ ਹੈ ਜਿਹੜੀ ਗ੍ਰੰਥੀ ਸਿੰਘ ਨੇ ਕਰਨੀ ਹੈ, ਅਰਦਾਸ ਦੇ ਵਿੱਚ ਖੜੇ ਰਹੋ। ਪਰ ਜੇ ਕੱਲਾ ਕੱਲਾ ਹੀ ਉੱਥੇ ਦਸ ਦਸ ਮਿੰਟ ਖੜਾ ਮੱਥਾ ਟੇਕੀ ਜਾਵੇ ਭਾਈ, ਫਿਰ ਉਹ ਇਹ ਵਾਜਬ ਨਹੀਂ ਹੈ ਬਾਤ, ਇਹ ਕੱਲੇ ਆ ਕੇ ਤੇ ਉਹ ਬਾਤ ਵੱਖਰੀ ਹੈ। ਤੇ ਜਦੋਂ ਸੰਗਤ ਰੂਪ ਦੇ ਵਿੱਚ ਆਉਣਾ, ਫਿਰ ਕਿਸੇ ਨੂੰ ਇਹ ਦਿੱਕਤ ਨਾ ਹੋਵੇ ਵੀ ਜਿਹੜੇ ਪਿੱਛੇ ਖੜੇ ਉਹ ਇਹ ਸੋਚਣ ਵੀ ਇਹ ਹੁਣ ਮੂਹਰੇ ਹਟਦਾ ਹੀ ਨਹੀਂ, ਇਹ ਫੜਾ ਹੀ ਲੱਗ ਗਿਆ ਹੁਣ ਮੱਥਾ ਟੇਕਣ ਤੇ ਨਹੀਂ ਹਟਦਾ, ਮੂਹਰੇ ਪਤਾ ਨਹੀਂ ਕੀ ਕਹੀ ਜਾਂਦਾ। ਮਹਾਰਾਜ ਨੇ ਕਦੇ ਨਹੀਂ ਦੇਖਣਾ ਵੀ ਤੁਸੀਂ ਕਿੰਨੀਆਂ ਗੱਲਾਂ ਕਰਦੇ ਹੋ, ਕਿੰਨੀ ਵਾਰ ਕਹਿੰਦੇ ਹੋ ਬਖਸ਼ ਲੈ ਬਖਸ਼ ਲੈ, ਉਹਨੇ ਦੇਖਣਾ ਵੀ ਅੰਦਰ ਤੋਂ ਪਿਆਰ ਕਿੰਨਾ ਕਿਹਾ ਮੇਰੇ ਨਾਲ। ਤੇ ਇਸ ਕਰਕੇ ਉਹ ਮਾਈ ਉੱਚੇ ਉੱਚੇ ਕਹਿੰਦੀ ਹੈ, ਸੱਚੇ ਪਾਤਸ਼ਾਹ ਮੇਰੇ ਗੋਡੇ ਖੜ ਗਏ, ਚੀਸਾਂ ਪੈਂਦੀਆਂ ਨੇ ਗੋਡਿਆਂ ਚ। ਮਹਾਰਾਜ ਨੂੰ ਤਾਂ ਚੰਗਾ ਵੀ ਮਹਾਰਾਜ ਨੂੰ ਹੀ ਕਹਿੰਦੀ ਹੈ, ਕਿਸੇ ਪੀਰ ਨੂੰ ਤਾਂ ਨਹੀਂ ਕਹਿੰਦੀ। ਮੇਰੇ ਤੇ ਕਿਰਪਾ ਕਰ, ਅੱਖਾਂ ਦੀ ਨਿਗਾਹ ਵੀ ਘਟ ਗਈ ਮਹਾਰਾਜ, ਕਿਰਪਾ ਕਰ। ਇਹ ਕਹਿੰਦੀ ਕਹਿੰਦੀ ਮਾਈ ਉਹ ਲਿਸਟ ਬੜੀ ਲੰਮੀ ਕਰਤੀ ਮਾਈ ਨੇ, ਜਿਉਂ ਲੱਗੀ ਕਹਿਣ ਮਹਾਰਾਜ ਜਿਵੇਂ ਮੇਰੇ ਪੁੱਤ ਤੇ ਕਿਰਪਾ ਕਰੀ ਹੈ, ਮੇਰੇ ਪੁੱਤ ਦੇ ਵੀ ਕਿਰਪਾ ਕਰੋ, ਕਹਾਂ ਔਲਾਦ ਨੀ ਪੋਤਰਾ ਨੀ ਹੈ ਮਹਾਰਾਜ, ਮੈਨੂੰ ਪੋਤਰਾ ਦਿਓ। ਇੱਥੇ ਆ ਕੇ ਤਾਂ ਫਿਰ ਉਹ ਜਿਹੜਾ ਖੜਾ ਸੀ ਪਿੱਛੇ ਭਾਈ ਫਾਲਾ ਹੀ ਅੱਖ ਗਿਆ। ਤੇ ਚਲੋ ਮਾਈ ਨੇ ਪੰਜ ਪੈਸੇ ਉਹਦੇ ਹੱਥ ਚ ਸੀ, ਉਹ ਬੜਾ ਚਲਾਕ ਚੁਸਤ ਸੀ ਉਹ ਜਿਹੜਾ ਪੱਪੂ ਸੀ, ਉਹਨੇ ਦੇਖ ਲਿਆ ਵੀ ਭੇਠਾ ਕਿੰਨੀ ਕਿ, ਪੰਜ ਪੈਸੇ ਨਵੇਂ ਸੀ ਮੱਥਾ ਟੇਕਿਆ। ਚਲੋ ਜੀ, ਉਹਨੇ ਵੀ ਮੱਥਾ ਟੇਕਿਆ, ਜਾ ਕੇ ਆਪਣੀ ਮਾਂ ਨੂੰ ਕਹਿੰਦਾ ਮੈਂ ਨੀ ਅੱਜ ਤੋਂ ਬਾਅਦ ਗੁਰਦੁਆਰੇ ਚੜ੍ਹ। ਕਿਹਾ ਪੁੱਤ ਕੀ ਗੱਲ, ਕਿਸੇ ਸੇਵਾਦਾਰ ਨੇ ਘੂਰ ਦਿੱਤਾ ਤੈਨੂੰ? ਕਹਿੰਦਾ ਸੇਵਾਦਾਰ ਨੇ ਕੀ ਘੂਰਨਾ ਸੀ ਮੈਨੂੰ, ਮੈਂ ਕਿਹੜਾ ਕਿਸੇ ਦੀ ਘੂਰ ਖਾਣ ਵਾਲਾ। ਉਹ ਕਹਿੰਦੀ ਇਹ ਤਾਂ ਮੈਨੂੰ ਅਤਬਾਰ ਹੈ। ਕਹਿੰਦਾ ਬਾਤ ਇਹ ਹੈ ਵੀ ਉੱਥੇ ਠੱਗੀ ਵੱਜਦੀ ਦੇਖੀ ਮੈਂ। ਉਹ ਕਹਿੰਦੀ ਪੁੱਤ ਦੇਖ ਇੱਥੇ ਕੋਈ ਠੱਗੀ ਮਾਰੇ ਕੋ ਹੈ, ਕੋਈ ਗੋਲ ਕੁਛ ਪੈਸੇ ਕੱਢਦਾ ਦੇਖ ਲਿਆ ਹੋਣਾ। ਕਹਿੰਦਾ ਨਹੀਂ ਨਹੀਂ, ਦਿਨ ਦਿਹਾੜੇ ਡਾਕਾ ਪਿਆ। ਕਹਿੰਦਾ ਕਹਿੰਦੇ ਕੀ ਹੋਇਆ? ਕਹਿੰਦਾ ਭਲਾ ਮੰਮੀ ਮੈਨੂੰ ਇੱਕ ਗੱਲ ਦੱਸ, ਮਨਜੀਤ ਕੌਰ ਨੂੰ ਕਹਿੰਦਾ ਵੀ ਪੰਜ ਪੈਸੇ ਵਿੱਚ ਰਬੜ ਦਾ ਕਾਕਾ ਆ ਸਕਦਾ ਅੱਜ ਖਿਡੌਣਾ ਲਿਆਉਣਾ ਹੋਵੇ? ਕਹਿੰਦੇ ਨਹੀਂ। ਕਹਿੰਦੇ ਮੈਂ ਸੱਚੀ ਮੱਚੀ ਨਾ ਮੰਗਦੀ ਸੀ ਪੰਜ ਪੈਸੇ ਚ ਬੁੜੀ ਇੱਕ, ਇਸ ਕਰਕੇ ਇਹੀ ਜੀ ਠੱਗੀ। ਸੇਵਾ ਥੋੜੀ ਮੰਗਣ ਬਹੁਤਾ, ਸੰਸਾਰ ਕਹਿੰਦਾ ਕੁਛ ਨਾ ਕਰਨਾ ਪਵੇ, ਬਸ ਬਣਿਆ ਬਣਾਇਆ ਸਭ ਕੁਛ ਮਿਲ ਜਾਏ, ਜਿਹੜੀ ਰਿੜਕਣਾ ਨਾ ਪਵੇ, ਬਣਿਆ ਬਣਾਏ ਮੱਖਣ ਦਾ ਪੇੜਾ ਸਾਡੇ ਹੱਥ ਤੇ ਟਿਕੇ, ਮਿਹਨਤ ਨਹੀਂ ਕੋਈ ਕਰਨੀ ਚਾਹੁੰਦਾ। ਇਸ ਕਰਕੇ ਭਾਈ ਸਾਹਿਬ ਜੀ ਹੁਣ ਇੱਥੇ ਕਹਿੰਦੇ ਆ, ਕਿੱਥੇ ਪੰਕਤੀ ਪੂਰੀ ਹੋ ਗਈ, ਬਹੁਰ ਜਨਮਦਾਇਕ ਨਹਿ ਸੋਏ, ਜਿਹੜੇ ਗਿਆਨ ਦੀ ਅਗਨੀ, ਗਿਆਨ ਉਹ ਨੀ ਜਿਹੜਾ ਕਿਤਾਬਾਂ ਪੜ੍ਹ ਲਈਆਂ, ਇਹਦਾ ਆਧਾਰਾ ਗਿਆਨ ਹੈ, ਇਹ ਤਾਂ ਸਿੱਖਿਆ ਜਾ ਸਕਦਾ। ਜਿਹੜਾ ਅੰਤਰ ਆਤਮੇ ਆਪਣੀ ਆਤਮਾ ਦੀ ਸਿੱਖਿਆਤਾਕਾਰ ਦਾ ਅਨੁਭਵ ਗਿਆਨ ਅੰਦਰ ਤੋਂ ਪੈਦਾ ਹੋਣਾ, ਉਹ ਸਿਮਰਨ ਦੀ ਸ਼ਕਤੀ ਨਾਲ ਹੋਣਾ। ਗੱਲਾਂ ਦਾ ਗਿਆਨ ਤਾਂ ਬਥੇਰਾ ਮਿਲ ਜੂਗਾ ਕਿਤਾਬਾਂ ਚੋਂ, ਜਿਹੜਾ ਅੰਦਰ ਦਾ ਗਿਆਨ ਹੈ ਜਿਹਦੇ ਨਾਲ ਬ੍ਰਹਮ ਦੀ ਸਿੱਖਿਆਤਾਕਾਰ ਹੋਣੀ ਹੈ, अनात्माकार वृत्ति तो आत्माकार वृत्ति बननी है, वो ज्ञान अंदर तो पैदा होना है, सिमरन की शक्ति नाल पैदा होना है।
जले अनाज अंकुर ना होए,
जिवे जले हुए अंकर नहीं पैदा होंगे अनाज विच, इस तरह ब्रह्म ज्ञान तो बाद सास नहीं जन्म नहीं है। फिर ब्रह्म ज्ञान दियां गल्लां करनियां सौखियां, ब्रह्म ज्ञान महाराज कहिंदे बहुत औखा है। किन्ना औखा है? ज्ञान ना गली ढूंढी है कथना करदा सार। हुण आपां दूसरा पक्ष भी ए भी नाल शुरू करना है कि लेख मिटदे किवें ने, क्योंकि उत्थे आ गई हुण अपनी कथा, मिटदे किवें नहीं ते मिटदे किवें हन। ते लकड़ा भी चकता सारी जगह ही है, चानना क्यों नहीं हो जांदा? अग दा सेक क्यों नहीं, सीत दा जिहड़ा अगन सीत का लाहा सदूक, लकड़ा मूहरे हाथ से को निग क्यों नहीं होंगे? अग तो हैगी, सेक नहीं आ रहा, क्यों? अग प्रगट नहीं हुई। सारी धरती विच पानी है पर प्यास क्यों नहीं बुझ जाती? कपड़े क्यों नहीं धोते जाते? रसोई का काम क्यों नहीं हो जाता? पानी है पर प्रगट नहीं है। भाई दया सिंह के हिरदे विच गुरु साक्षात हो चुका है, प्रगट हो चुका है, आ फर्क है, बसदा सारे दी है। सो भाई साहब जी, बड़ी विशाल बुद्ध है ये, जिहड़ी बुद्ध भी है शास्त्र दा ये कहिंदे ये भी कर्म दे अनुसार है, बुद्ध कर्म अनुसार है। ते शुभ कुल दे विच जन्म होना ये भी कर्म है, विद्या प्राप्त होनी ये भी कर्म है, श्रेष्ठ जीवन साथी मिलना ये भी अपना कर्म है। शुभ कुल जन्म स्वरूप तन सुंदर चेहरा मिलना ये भी पुण कर्म है। किते किते सत दियां सत पूरियां निशानियां इको ही शरीर विच हुंदियां, पर वह करोड़ां चो इक दा हुंदा, कोई किते इक है किते दो न किते चार। शुभ कुल जन्म स्वरूप तन भूप भोग आपत पंडित देह अरोग सुपन धर्म जान फल सत। जिथे सत निशानियां होण समझ लैणा कि पिछले कर्मां दा पुन कर्म फल इहनूं प्राप्त हो रहा है। शुभ कुल विच जन्म श्रेष्ठ पुन की निशानी है, चंगी कुल विच जन्म हो जाना, सुंदर चेहरा मिल जाना, स्वरूप तन ते ए भी परमात्मा की दात है। शुभ कुल जन्म स्वरूप तन भूप बादशाह होना जा बादशाह वर्गे गुण होने, भोग पदार्थ नाम, भोग पदार्थां दा नाम है, किसे पदार्थ की कमी न होनी, हंडाण दी, खाण दी, पहनण दी, असवारी दी, मकान दी, हर प्रकार करके पदार्थां दी बहुलता होनी। अपत जे ग्रिस्त लैन विच है तां संतान वाला होना, जे ग्रिस्त लैन विच नहीं है तां सिख सेवक होने, पंडित विद्वान होना, देह अरोग ता जिंदगी कोई रोग ही ना लगना, धर्म जान फल सत। कहिंदे निश्चा कर लो कि सत निशानियां पुन कर्म जिन्हां दे हुंदे ने ते उन्हां दी महापुरखां ने जिहड़े कथा वास्ते ग्रंथ पढ़ाए जांदे आ टकसाल विच, उहदे विच ऐसे ऐसे लक्षण दसे होए ने जिन्हां दे मनुख दे सुभा तों, ਉਹਦੇ ਬੋਲਣ ਤੋਂ, ਉਹਦੇ ਵਿਵਹਾਰ ਤੋਂ, ਉਹਦੇ ਤੁਰਨ ਤੋਂ, ਉਹਦੇ ਰਹਿਣ ਸਹਿਣ ਤੋਂ ਇਹ ਪਤਾ ਚੱਲ ਜਾਂਦਾ ਵੀ ਪਿਛਲੇ ਜਨਮ ਦੇ ਵਿੱਚ ਕੀ ਸੀ। ਇਹ ਸ਼ੇਰ ਦੀ ਜੂਨ ਚੋਂ ਆਇਆ, ਇਹ ਕੁੱਤੇ ਦੀ ਜੂਨ ਚੋਂ ਆਇਆ, ਸੱਪ ਦੀ ਜੂਨ ਚੋਂ ਆਇਆ, ਠੂਹੇ ਦੀ ਜੂਨ ਚੋਂ ਆਇਆ, ਤੇ ਜਾਂ ਫਿਰ ਪਿਛਲੇ ਜਨਮ ਚ ਵੀ ਮਨੁੱਖ ਸੀ, ਮਨੁੱਖ ਤੋਂ ਬਾਅਦ ਫਿਰ ਮਨੁੱਖ ਹੋਇਆ, ਜਾਂ ਫਿਰ ਦੇਵਤਿਆਂ ਤੋਂ ਬਾਅਦ ਆ ਕੇ ਮਨੁੱਖ ਬਣੇ। ਸਾਰੀਆਂ ਨਿਸ਼ਾਨੀਆਂ ਲਿਖੀਆਂ ਹੋਈਆਂ। ਇਸ ਕਰਕੇ ਟਕਸਾਲ ਦੇ ਜਿਹੜੇ ਗਿਆਨੀ ਨੇ ਉਹ ਇਹ ਪੱਖ ਉਹਨਾਂ ਦੇ ਬੜੇ ਮਜ਼ਬੂਤ ਨੇ। ਪਿੱਛੇ ਤੋਂ ਚਲੀ ਆ ਰਹੀ ਹੈ ਵਿਦਿਆ, ਅਗਲੀ ਪੀੜ੍ਹੀ ਦੇ ਵਿਚ ਸਤਿਗੁਰੂ ਇਸੇ ਤਰ੍ਹਾਂ ਕਿਰਪਾ ਕਰਨ, ਵਿਦਿਆ ਦੀ ਲਗਨ ਬਣੀ ਰਹੇ, ਪਰ ਗੱਲ ਕੁਛ ਅੱਗੇ ਅੱਗੇ ਢਿੱਲੀ ਹੁੰਦੀ ਜਾ ਰਹੀ ਹੈ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅਪਾਰ ਇਹ ਬਖਸ਼ਿਸ਼ ਪੁੰਨ ਕਰਮ ਹਰ ਥਾਂ ਤੇ ਰੰਗ ਲਿਆਉਂਦਾ ਹੈ। ਆਹ ਜਿੱਥੇ ਬੈਠੇ ਹੋ ਇਹ ਵੀ ਕਰਮ ਦਾ ਫਲ ਹੈ। ਇਹਨੂੰ ਮਹਾਰਾਜ ਸਾਹਿਬ ਗੁਰਬਾਣੀ ਵਿਚ ਕੀ ਕਹਿੰਦੇ ਨੇ, ਵੱਡ ਭਾਗੀ ਭਾਗ ਹੋਰ ਕੀ ਹੈ, ਭਾਗ ਕਰਮ ਨੂੰ ਕਹਿੰਦੇ, ਵੱਡੇ ਭਾਗਾਂ ਵਾਲਿਆਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਇਹ ਵੀ ਤਾਂ ਕਰਮ ਹੈ, ਇਹ ਸ੍ਰੇਸ਼ਟ ਕਰਮ ਦਾ ਫਲ ਹੈ। ਪੂਰਬਲਾ ਅੰਕਰ ਜਾਗਿਆ ਉਹ ਸਤਸੰਗਤ ਵਿਚ ਆ ਜਾਂਦਾ। ਇੱਥੇ ਆਏ ਤੋਂ ਇਕ ਹੋਰ ਸ਼ੁਭ ਕਰਮ ਵਿਸ਼ਾਲ ਹੋਰ ਪੈਦਾ ਹੋ ਜਾਂਦਾ। ਪੈਸੇ ਨੂੰ ਪੈਸੇ ਕਮਾਉਂਦੇ ਜਾਂਦੇ, ਧਨ ਨੂੰ ਧਨ ਕਮਾਉਂਦਾ ਜਾਂਦਾ, ਪੁੰਨ ਨੂੰ ਪੁੰਨ ਕਮਾਉਂਦੇ ਜਾਂਦੇ ਤੇ ਪਾਪ ਨੂੰ ਪਾਪ ਕਮਾਉਂਦੇ ਜਾਂਦੇ। ਹਰ ਪਸ ਦੇ ਵਿਚ ਤਰੱਕੀ ਹੈ। ਸੋ ਆਓ, ਗੂੜ ਵਿਚਾਰ ਹੈ, ਧਿਆਨ ਉੱਥੇ ਦਿਓ। ਭਾਈ ਸਾਹਿਬ ਜੀ ਨੇ ਪ੍ਰਮਾਣ ਦਿੱਤਾ ਕਿ ਜਿਵੇਂ ਮੰਦਰ ਦੇ ਵਿਚ ਮਕਾਨ ਦੇ ਵਿਚ ਦਾਣੇ ਪਏ ਹੋਣ, ਕੋਠੇ ਨੂੰ ਅੱਗ ਲਾ ਦੇਈਏ, ਕੋਠਾ ਤਾਂ ਸੜ ਕੇ ਸੁਆਹ ਹੋਏਗਾ ਪਰ ਦਾਣੇ ਵੀ ਪੈਦਾ ਹੋਣ ਜੋਗੇ ਨਹੀਂ ਰਹਿਣਗੇ। ਜੇ ਸਾਬਤ ਰਹਿ ਗਏ ਨਾ ਤਾਂ ਭੁੱਜ ਜਾਣਗੇ। ਜੈਸੇ ਭੁੰਨੇ ਅੰਨ ਵਿਚ ਉਦ ਭੁਜਤਾ ਭਈ ਛੀਨ, ਸ਼ਾਸਤਰ ਕਹਿੰਦੇ ਨੇ ਕਿ ਦਾਣੇ ਜੇ ਭੁੰਨੇ ਜਾਣ ਉਹ ਉਹਨਾਂ ਨੂੰ ਬੀਜਿਆ ਜਾ ਫਿਰ ਜੰਮ ਨਹੀਂ ਸਕਦੇ। ਹੋ ਬ੍ਰਹਮ ਗਿਆਨ ਦੀ ਅਗਨੀ ਦੇ ਨਾਲ ਜਿਹੜੇ ਕਰਮ ਸੜ ਚੁੱਕੇ ਹਨ ਫਲ ਨਹੀਂ ਦੇਣਗੇ, ਫਲਹੀਨ ਹੋ ਗਏ, ਭੋਗਣ ਦੀ ਲੋੜ ਨਹੀਂ ਹੈ। ਬ੍ਰਹਮ ਗਿਆਨ ਦੇ ਪ੍ਰਤਾਪ ਨਾਲ, ਬ੍ਰਹਮ ਗਿਆਨ ਦੀ ਅਗਨੀ ਦੇ ਨਾਲ। ਤੇ ਇਸੇ ਬਾਤ ਨੂੰ ਹੁਣ ਭਾਈ ਸਾਹਿਬ ਹੋਰ ਤਰੀਕੇ ਨਾਲ ਥੋੜਾ ਜਿਹਾ ਦੱਸਣਗੇ, ਮਨ ਕੀ ਹੈ, ਥੋੜੀ ਜਿਹੀ ਵਿਆਖਿਆ ਇਹਦੀ ਵੀ ਆ ਗਈ ਮਨ ਕੀ ਹੈ। ਤੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਦੀ ਝਲਕ ਵੀ ਆ ਗਈ ਅੱਜ ਦੀ ਕਥਾ ਵਿਚ। ਕਹਿਣ ਤਾਂ ਬੜੇ ਸਹਿਜ ਨਾਲ ਕਹੀ ਦੀ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਸੋ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਕਰਕੇ ਦੇਖੋ ਇੱਕ ਬਾਤ ਬੜੀ ਸਪਸ਼ਟ ਹੈ, ਤੇਗਾਂ ਵਾਹੁਣ ਵਾਲੇ, ਧਰਮ ਦੇ ਵਾਸਤੇ ਸਿਰ ਕਟਾਉਣ ਵਾਲੇ ਤੇ ਜ਼ਾਲਮਾਂ ਦੇ ਕੱਟਣ ਵਾਲੇ, ਮੈਦਾਨੇ ਜੰਗ ਜਿਹਦੇ ਹੱਥ ਵਿਚ ਸ਼ਮਸ਼ੀਰ ਹੈ ਤੇ ਅੱਜ ਉਹੀ ਸਭਾ ਵਿਚ ਬੈਠ ਕੇ ਕਾਂਸੀ ਦੇ ਪੰਡਤਾਂ ਨੂੰ ਵਿਦਵਾਨਾਂ ਨੂੰ ਮਾਤ ਪਾ ਰਿਹਾ, ਜਿਹੜੇ ਬੜੇ ਬੜੇ ਵੇਦਾਂ ਦੇ ਵਕਤੇ ਨੇ ਉਹਨਾਂ ਨਾਲੋਂ ਸੁੰਦਰ ਵਕਤੇ ਬਣ ਕੇ ਭਾਈ ਦਇਆ ਸਿੰਘ ਜੀ ਬੜੀ ਗੂੜ ਕਥਾ ਸੁਣਾ ਰਹੇ ਨੇ। ਗੁਰੂ ਕੇ ਖਾਲਸੇ ਵਿਚ ਸਾਰੇ ਗੁਣ ਭਰੇ ਮਹਾਰਾਜ ਨੇ। ਸਤਿਗੁਰੂ ਮਹਾਰਾਜ ਨੇ ਕਿਹਾ ਸੀ ਵੀ ਚਾਰੇ ਵਰਨਾਂ ਨੂੰ ਤੁਸੀਂ ਵੰਡਿਆ, ਮਨੁੱਖ ਨੂੰ ਚਾਰ ਥਾਂ ਤੇ ਤਕਸੀਮ ਕਰ ਦਿੱਤਾ, ਮੈਂ ਇਹ ਜਿਹੜੀਆਂ ਵੰਡੀਆਂ ਪਾਈਆਂ ਦੀਵਾਰਾਂ ਖੜੀਆਂ ਕੀਤੀਆਂ ਨੇ ਢਾ ਕੇ ਇਕੋ ਹੀ ਮਨੁੱਖ ਵਿਚ ਚਾਰ ਗੁਣ ਭਰ ਦਿਆਂਗਾ, ਇਕ ਦੇ ਵਿਚ ਹੀ ਚਾਰ ਗੁਣ ਹੋਣਗੇ। ਜਦੋਂ ਮੇਰਾ ਖਾਲਸਾ ਅੰਮ੍ਰਿਤਧਾਰੀ ਕਥਾ ਕਰੇਗਾ, ਗੁਰਬਾਣੀ ਦਾ ਪਾਠ ਕਰੇਗਾ, ਕੀਰਤਨ ਕਰੇਗਾ, ਉਦੋਂ ਉਸ ਦੀ ਸੰਗਿਆ ਉਸ ਦੀ ਬ੍ਰਾਹਮਣ ਹੋਏਗੀ ਉਸ ਵੇਲੇ, ਕਿਉਂਕਿ ਬ੍ਰਹਮ ਦੀ ਵਿਚਾਰ ਕਰਨ ਵਾਲਾ ਬ੍ਰਾਹਮਣ ਹੁੰਦਾ। ਕਹੋ ਕਬੀਰ, ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਤਹੀਰਤ ਹੈ ਹਮਾਰੇ, ਉਹ ਬ੍ਰਾਹਮਣ ਦੀ ਪਦਵੀ ਤੇ ਹੈ ਉਸ ਵੇਲੇ। ਤੇ ਜਿਸ ਵੇਲੇ ਸ਼ਸਤਰ ਪਹਿਨ ਕੇ ਮੈਦਾਨੇ ਜੰਗ ਵਿਚ ਜਾਏਗਾ ਉਹੀ ਕਥਾ ਕਰਨ ਵਾਲਾ, ਬਾਬਾ ਦੀਪ ਸਿੰਘ ਵਰਗੇ ਉਹਨਾਂ ਨੇ ਖੰਡਾ ਚੁੱਕਿਆ, ਭਾਈ ਦਇਆ ਸਿੰਘ ਜੀ ਕਥਾ ਕਰ ਰਹੇ ਕੋਈ ਹੋਰ ਤਾਂ ਨਹੀਂ। ਕਹਿੰਦੇ ਉਸ ਵੇਲੇ ਉਹੀ ਬ੍ਰਾਹਮਣ ਦੀ ਪਦਵੀ ਵਾਲਾ ਛੱਤਰੀ ਕਹਿਲਾਏਗਾ, ਉਹਦੇ ਵਿਚ ਦੂਸਰਾ ਗੁਣ ਹੋਏਗਾ ਛੱਤਰੀ ਦਾ, ਸ਼ਸਤਰ ਪਹਿਨ ਕੇ ਮੈਦਾਨੇ ਜੰਗ ਵਿਚ ਚੱਲਿਆ। ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਉਹੀ ਸੂਰਮਾ। ਤੇ ਜਿਸ ਵੇਲੇ ਮੇਰਾ ਸਿੱਖ ਨੌਕਰੀ ਕਰੇ, ਵਣਜ ਕਰੇ, ਵਪਾਰ ਕਰੇ, ਖੇਤੀ ਪੱਤੀ ਕਰੇ, ਕੁਛ ਵੀ ਕਰੇ ਉਪਜੀਵਿਕਾ ਲਈ, ਤੇ ਉਸ ਵੇਲੇ ਬੈਸ ਕਹਿਲਾਏਗਾ। ਜਿਸ ਵੇਲੇ ਉਸੇ ਸਿੱਖ ਦੇ ਜਿਹੜਾ ਸ਼ਸਤਰ ਪਹਿਨ ਕੇ ਮੈਦਾਨੇ ਜੰਗ ਵਿਚ ਛੱਤਰੀ ਬਣ ਕੇ ਗਿਆ, ਕਥਾ ਕਰਨ ਵੇਲੇ ਬ੍ਰਾਹਮਣ ਬਣਿਆ, ਖੇਤੀ ਨੌਕਰੀ ਵਣਜ ਵਪਾਰ ਕਰਨ ਵੇਲੇ ਵੈਸ ਬਣਿਆ, ਇਹ ਉਹੀ ਸਿੱਖ ਜਦੋਂ ਹੱਥ ਵਿਚ ਝਾੜੂ ਹੋਏਗਾ, ਜੂਠੇ ਭਾਂਡੇ ਮਾਂਜੇਗਾ, ਮਹਾਰਾਜ ਸਾਹਿਬ ਜੀ ਕਹਿੰਦੇ ਤੁਸੀਂ ਸ਼ੂਦਰ ਕਹੋਗੇ, ਮੈਂ ਉਹਨੂੰ ਸੇਵਕ ਕਹਾਂਗਾ, ਉਸ ਵੇਲੇ ਇਸ ਪਦਵੀ ਤੇ ਹੋਏਗਾ, ਸੇਵਕ ਕਾ ਹੋਏ ਸੇਵਕ ਵਰਤੇ। ਸੇਵਕ ਨੂੰ ਸਦਾ ਹੀ ਪ੍ਰਮਾਤਮਾ ਦਿਆਲੂ ਹੁੰਦਾ ਹੈ। ਇਹ ਚਾਰੇ ਵਰਨਾਂ ਦੇ ਚਾਰੇ ਗੁਣ ਮੈਂ ਇੱਕੋ ਹੀ ਮਨੁੱਖ ਵਿਚ ਭਰਾਂਗਾ। ਤੁਹਾਡੇ ਤਾਂ ਜਿਹੜਾ ਬ੍ਰਾਹਮਣ ਹੈ ਸ਼ੂਦਰ ਨਹੀਂ ਨਾ ਹੋ ਸਕਦਾ, ਜਿਹੜਾ ਬ੍ਰਾਹਮਣ ਹੈ ਛਤਰੀ ਉਹਦਾ ਛਤਰੀ ਬ੍ਰਾਹਮਣ ਨਹੀਂ ਹੋ ਸਕਦਾ, ਪਰ ਇੱਥੇ ਖਾਲਸੇ ਵਿਚ ਚਾਰੇ ਗੁਣ ਹੋਣਗੇ। ਉਹੀ ਭਾਈ ਦਇਆ ਸਿੰਘ ਜਿਹੜੇ ਛਤਰੀ ਸ਼ਸਤਰ ਚੁੱਕ ਕੇ ਮੈਦਾਨੇ ਜੰਗ ਵਿਚ ਜਾਂਦੇ ਆ, ਤੇ ਉਹੀ ਬ੍ਰਹਮ ਦੀ ਵਿਚਾਰ ਬੜੀ ਬਰੀਕੀ ਨਾਲ ਕਰ ਰਹੇ। ਸੁਣਨਾ ਕਰੋ ਜੀ,
ਸੰਚਿਤ ਕਰਮ ਸੁਵੰਤ ਹੈ ਕਰਨ,
ਸੰਚਿਤ ਕਰਮ, ਸੰਚਿਤ ਇਕੱਠੇ ਹੋਏ ਕਰਮ, ਜਨਮਾਂ ਜਨਮਾਂਤਰਾਂ ਦੇ ਹਰ ਜਨਮ ਦੇ ਵਿਚ ਕਰਮ ਤੋਂ ਤਾਂ ਕਿਤੇ ਭੱਜੇ ਹੀ ਨਹੀਂ ਨਾ ਸਕਦੇ, ਨਾ ਮਾੜੇ ਕਰਮ ਤੋਂ ਤੇ ਨਾ ਚੰਗੇ ਕਰਮ ਤੋਂ। ਮਾੜੇ ਤੋਂ ਮਾੜੇ ਲੋਕ ਜਿਹੜੇ ਨੇ, ਮੰਦੇ ਤੋਂ ਮੰਦੇ, ਉਹ ਚੰਗੇ ਕਰਮ ਦੀ ਇੱਛਾ ਨਹੀਂ ਹੈ ਉਹਨਾਂ ਨੂੰ, ਪਰ ਫਿਰ ਵੀ ਉਹਨਾਂ ਦੀ ਪਹੁੰਚ ਤੋਂ ਬਾਹਰ, ਉਹਨਾਂ ਦੀ ਸੋਚ ਤੋਂ ਬਾਹਰ ਕੁਝ ਕਰਮ ਉਹਨਾਂ ਕੋਲੋਂ ਵੀ ਚੰਗੇ ਹੋ ਜਾਂਦੇ, ਉਹਨਾਂ ਨੂੰ ਪਤਾ ਵੀ ਨਹੀਂ ਚੱਲਦਾ। ਜਿਹੜੇ ਚੰਗੇ ਬੰਦੇ ਨੇ ਹਰ ਵੇਲੇ ਸੋਚਦੇ ਆ ਮੇਰੇ ਕੋਲੋਂ ਕਿਤੇ ਕੋਈ ਮਾੜਾ ਕਰਮ ਨਾ ਹੋ ਜਾਵੇ, ਬਚਦੇ ਨੇ ਹਰ ਵੇਲੇ, ਫਿਰ ਵੀ ਉਹਦੇ ਕੋਲੋਂ ਕਈ ਅਚਨਚੇਤ ਐਸੇ ਪਾਪ ਹੋ ਜਾਂਦੇ ਨੇ ਜਿਹੜੇ ਪਤਾ ਵੀ ਨਹੀਂ ਚੱਲਦਾ ਕਿ ਇਹ ਵੀ ਪਾਪ ਹੈ। ਤੁਰੇ ਜਾਂਦੇ ਪੈਰਾਂ ਦੇ ਕੀੜੇ ਆ ਗਏ, ਕਿਹਦੇ ਨਹੀਂ ਆਉਂਦੇ, ਤੁਹਾਡੇ ਮੇਰੇ ਦੂਸਰਿਆਂ ਦੇ ਸਭ ਦੇ ਆਉਂਦੇ ਨੇ। ਹੈ ਤਾਂ ਪਾਪ ਪਰ ਬਚਿਆ ਨਹੀਂ ਜਾ ਸਕਦਾ ਅਚਨਚੇਤ। ਪਾਪ ਤੇ ਪੁੰਨ ਤਾਂ ਹੁੰਦੇ ਜਾਣਗੇ, ਦੇਹ ਦੀ ਰਚਨਾ ਵੀ ਪਾਪਾਂ ਔਰ ਪੁੰਨਾਂ ਤੇ ਹੈ, ਤੇ ਦੇਹ ਦੇ ਨਾਲ ਹੋਣਗੇ ਵੀ ਪਾਪ ਔਰ ਪੁੰਨੇ ਹਰ ਵੇਲੇ। ਹਾਂ, ਕਿਤੇ ਕੋਈ ਬਹੁਤ ਧਿਆਨ ਦੇ ਨਾਲ ਬਹੁਤ ਵਿਸ਼ੇਸ਼ ਕਰਕੇ ਪੁੰਨਾਂ ਦਾ ਖਿਆਲ ਰੱਖੇ, ਉਹਦੇ ਕੋਲ ਜ਼ਿਆਦਾ ਪੁੰਨ ਵੱਧ ਜਾਣਗੇ, ਪਰ ਇਹ ਨਹੀਂ ਹੋ ਸਕਦਾ ਵੀ ਪਾਪ ਹੋਵੇ ਹੀ ਨਾ ਉਹਦੇ ਕੋਲ। ਪਾਪ ਤੇ ਪੁੰਨ ਦੇ ਮੁੱਕੇ ਤੋਂ ਬਿਨਾਂ ਜਨਮ ਨਹੀਂ ਮੁੱਕ ਸਕਦਾ, ਇਹ ਮੁੱਕਦੇ ਨਹੀਂ, ਜਨਮ ਮੁੱਕਦਾ ਨਹੀਂ। ਬਸ ਇਹ ਤਾਂ ਸਿੱਧੀ ਪੱਧਰੀ ਗੱਲ ਹੈ ਵੀ ਕੋਠੇ ਨੂੰ ਅੱਗ ਲਾਉਣੀ ਪਊਗੀ, ਇਹ ਤਾਂ ਦਾਣੇ ਵਿੱਚ ਹੀ ਸਾੜਨੇ ਪੈਣਗੇ, ਨਹੀਂ ਤਾਂ ਦਾਣੇ ਜੰਮਣ ਤੋਂ ਹਟਣੇ ਨਹੀਂ ਹੈ। ਇਹਦਾ ਆਹੀ ਤਰੀਕਾ ਜਿਹੜਾ ਭਾਈ ਸਾਹਿਬ ਦੱਸਦੇ ਹਨ ਕਿ ਜਿਸ ਪ੍ਰਕਾਰ ਕੋਠੇ ਦੇ ਸਹਿਤ ਅਨਾਜ ਸੜ ਜਾਵੇ,
ਗਿਆਨ ਅਗਨਤੀ ਕਰੇ ਪਰ ਹਰਣ,
ਗਿਆਨ ਦੀ ਅਗਨੀ ਦੇ ਨਾਲ ਉਸਦਾ ਪਰ ਵਿਸ਼ੇਸ਼ ਕਰਕੇ ਹਰਨ ਨਾਮ ਨਾਸਦਾ। ਸੰਸਕ੍ਰਿਤ ਵਿਚ ਪਰ ਕਹਿੰਦੇ ਨੇ ਵਿਸ਼ੇਸ਼, ਵਿਸ਼ੇਸ਼ ਕਰਕੇ ਇਹ ਨਾਸ ਹੋ ਜਾਂਦੇ ਹਨ।
ਜਨਮਦਾਇਕ ਨਾ ਸੋਏ,
ਫਿਰ ਉਹ ਕਰਮ ਜਿਨ੍ਹਾਂ ਨੇ ਜਨਮ ਦੇਣਾ ਸੀ ਕਰਮ ਨਸ਼ਟ ਹੋ ਗਏ, ਜਨਮ ਕਿਹਨੇ ਦੇਣਾ ਫਿਰ? ਇਸ ਕਰਕੇ ਕਰਮ ਦੇ ਨਸ਼ਟ ਹੋਣ ਤੋਂ ਜਨਮ ਨਸ਼ਟ ਹੋ ਗਿਆ, ਦੁੱਖਾਂ ਦਾ ਨਾਸ ਹੋਰ ਕਿਵੇਂ ਹੁੰਦਾ? ਦੁੱਖਾਂ ਦਾ ਨਾਸ ਹੋਣ ਦੀ ਜਿਹੜੀ ਕਹਾਣੀ ਹੈ, ਸਗਲ ਦੁੱਖ ਕੋ ਕਾਰਨ, ਸਾਰਿਆਂ ਦੁੱਖਾਂ ਦਾ ਕਾਰਨ ਕੀ ਹੈ? ਪਹਿਲਾਂ ਉਹਦੇ ਤੇ ਕਹਿੰਦੇ ਨਜ਼ਰ ਜਾਓ, ਮੋਕਸ਼ ਪੰਥ ਹੈ ਇੱਕ ਗ੍ਰੰਥ, ਵੇਦਾਂਤ ਦਾ ਸ਼੍ਰੋਮਣ ਗ੍ਰੰਥ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਵਿਦਿਆਰਥੀਆਂ ਤੋਂ ਇੱਕ ਸੰਤ ਮਾਨ ਸਿੰਘ ਵਿਦਿਆਰਥੀ ਹੋਏ, ਸੰਤ ਮਾਨ ਸਿੰਘ ਦੇ ਵਿਦਿਆਰਥੀ ਪੰਡਿਤ ਗੁਲਾਬ ਸਿੰਘ ਜੀ ਹੋਏ, ਬਹੁਤ ਵੱਡੇ ਵਿਦਵਾਨ ਸੀ, ਐਡੇ ਵੱਡੇ ਵਿਦਵਾਨ ਸੀ ਕਿ ਸ੍ਰਿਸ਼ਟੀ ਦਾ ਵਾਸਾ ਸੀ ਰਸਨਾ ਤੇ ਭਾਈ ਸਾਹਿਬ ਦੇ, ਜੱਟਾਂ ਦੇ ਘਰ ਦਾ ਜਨਮ, ਲਗਨ ਵਿਦਿਆ ਦੀ ਐਸੀ ਖਿੱਚ ਕੇ ਲੈ ਗਈ ਕੰਸੀ, ਮਾਂ ਰੋਂਦੀ ਕਰਲਾਉਂਦੀ ਨੂੰ ਛੱਡ ਕੇ ਗਏ, ਮੋਹ ਦੀਆਂ ਤੰਦਾਂ ਤੋੜ ਕੇ ਭਾਈ ਸਾਹਿਬ ਇਕਲੌਤੇ ਬੇਟੇ ਸੀ। ਜਦੋਂ ਜਾ ਕੇ ਜਿਹੜਾ ਬਹੁਤ ਵੱਡਾ ਵਿਦਵਾਨ ਸੀ, ਯਾਚਨਾ ਕੀਤੀ ਇਹਦੀ ਮੈਨੂੰ ਵਿਦਿਆ ਪੜਾ ਦਿਓ, ਕਹਿੰਦੇ ਤੂੰ ਵੈਸ਼ ਹੈ, ਜੱਟ ਹੈ, ਜੱਟ ਨੂੰ ਵਿਦਿਆ ਨਹੀਂ ਪੜਾਈ ਜਾ ਸਕਦੀ। ਸੋਚਿਆ ਵੀ ਜੇ ਵਾਪਸ ਮੁੜ ਕੇ ਗਿਆ, ਲਾਹਣਤ ਵਾਲੀ ਬਾਤ ਹੈ, ਕੰਸੀ ਆ ਕੇ ਵਿਦਿਆ ਤੋਂ ਬਿਨਾਂ ਮੁੜਾ? ਕਹਿੰਦੇ ਜੀ ਚਲੋ ਇਹ ਤੁਹਾਡੀ ਮਰਜ਼ੀ ਹੈ, ਤੇ ਮੈਨੂੰ ਘਰ ਦਾ ਗੋਹਾ ਕੂੜਾ ਕਰਨ ਵਾਸਤੇ ਨੌਕਰੀ ਰੱਖ ਲਓ, ਬੱਚਿਆਂ ਦਾ ਖਡਾਵਾ ਹੀ ਰੱਖ ਲਓ ਮੈਨੂੰ। ਮੈਂ ਇਹ ਤਾਂ ਕਹੂੰ ਵੀ ਕਿਸੇ ਵਿਦਵਾਨ ਦੇ ਘਰ ਦਾ ਬਿਨਾਂ ਤਨਖਾਹ ਤੋਂ ਨੌਕਰੀ ਸੀ। ਬ੍ਰਾਹਮਣ ਬੜਾ ਲਾਲਚੀ ਦੇਖਿਆ, ਕਹਿੰਦਾ ਹੋਰ ਕੀ ਚਾਹੀਦਾ? ਭਾਈ ਸਾਹਿਬ ਨੂੰ, ਪੰਡਿਤ ਗੁਲਾਬ ਸਿੰਘ ਨੂੰ, ਉਨ੍ਹਾਂ ਦਾ ਬੱਚਾ ਸੀ ਇੱਕ ਛੋਟਾ ਜਿਹਾ, ਉਹਦਾ ਖਿਡਾਵਾ ਲਾਇਆ ਗਿਆ ਘਰ ਦਾ ਕੰਮ ਧੰਦਾ। ਇਹੋ ਜਿਹੇ ਤਰੀਕੇ ਦੇ ਨਾਲ ਭਾਈ ਸਾਹਿਬ ਨੇ ਮੋਹ ਪਾਇਆ ਬੱਚੇ ਦੇ ਨਾਲ, ਅਜੇ ਤੋਤਲੀ ਜੀ ਜ਼ਬਾਨ ਸੀ ਬੱਚੇ ਦੀ, ਗਾਬਾ ਕਹਿੰਦਾ ਸੀ, ਗੁਲਾਬਾ ਨਹੀਂ ਜੀ ਕਹਿ ਸਕਦਾ। ਇੱਕ ਦਿਨ ਭਾਈ ਸਾਹਿਬ ਨੇ ਫਿਰ ਜਦੋਂ ਦੇਖਿਆ ਵੀ ਆਪਣੀ ਮਾਂ ਨਾਲੋਂ ਜਿਹਦੇ ਜੰਮੇ ਉਹਦੇ ਨਾਲ ਮੋਹ ਮੇਰੇ ਨਾਲ ਵੱਧ ਕਰਦਾ, ਬੱਚਾ ਮੋਹ ਦਾ ਹੁੰਦਾ ਬਾਪ ਨਾਲੋਂ ਵੱਧ ਕਰਦਾ, ਮਾਂ ਪਿਓ ਕਨੀ ਤੇ ਸਾਰੇ ਪਰ ਗੁਲਾਬ ਸਿੰਘ ਕਨੀ ਤੇ ਨਾ ਸਾਰੇ। ਇੱਕ ਦਿਨ ਭਾਈ ਸਾਹਿਬ ਨੇ ਟੈਸਟ ਲਿਆ ਫਿਰ ਉਹਦਾ ਬੱਚੇ ਦਾ, ਜਾ ਕੇ ਲੁਕ ਗਿਆ, ਆਇਆ ਹੀ ਨਾ। ਬੱਚਾ ਰੋ ਰੋ ਕੇ ਮਾਂ ਬਰਾਵੇ ਪਿਓ ਬਰਾਵੇ, ਗਾਬਾ ਗਾਬਾ ਕਰਦੇ ਨੂੰ ਬੁਖਾਰ ਚੜ ਗਿਆ। ਸੋਚਿਆ ਵੀ ਬੱਚਾ ਮਰ ਜਾਊ, ਕਿੱਧਰ ਚਲਿਆ ਗਿਆ ਗੁਲਾਬ। ਬੜੇ ਦੁਖੀ ਹੋਏ ਜਦੋਂ ਭਾਈ ਸਾਹਿਬ ਆਏ ਤੇ ਨੱਠ ਕੇ ਬੱਚਾ ਗਲ ਨੂੰ ਚਿੰਬੜ ਗਿਆ। ਦੇਖੋ ਬੱਚਾ ਕਿਸਦਾ ਮੂੰਹ, ਇਹ ਤਾਂ ਪਿਆਰ ਦੀ ਬਾਤ ਹੈ। ਭਾਈ ਸਾਹਿਬ ਨੇ ਦੇਖਿਆ ਵੀ ਕਾਮਯਾਬੀ ਹੋ ਜਾਊਗੀ। ਦੇਖੋ ਜੁਗਤ ਹੈ ਤੇ ਪੰਡਿਤ ਬੜੇ ਗੁੱਸੇ ਚ ਬੋਲਿਆ, ਕਹਿੰਦਾ ਉਹ ਕਿੱਧਰ ਚਲਾ ਗਿਆ ਸੀ ਤੂੰ। ਪੰਡਤਾਣੀ ਕਹਿੰਦੀ ਕਿੱਧਰ ਮਰ ਗਿਆ ਸੀ ਤੂੰ, ਜੇ ਭਲਾ ਮੇਰੇ ਬੱਚੇ ਨੂੰ ਕੁਛ ਹੋ ਜਾਂਦਾ ਕੌਣ ਜ਼ਿੰਮੇਦਾਰ ਸੀ। ਕਹਿੰਦਾ ਮਾਤਾ ਬੱਚੇ ਦੇ ਰੋਣ ਤੋਂ ਤਸਲੀ ਪਹੁੰਚੀ ਹੈ ਨਾ। ਕਹਿਣ ਲੱਗੀ ਹਾਂ। ਕਹਿੰਦਾ ਮੈਂ ਵੀ ਇਸੇ ਤਰ੍ਹਾਂ ਆਪਣੀ ਮਾਂ ਨੂੰ ਰੋਂਦੀ ਨੂੰ ਛੱਡ ਕੇ ਆਇਆ ਜਿਵੇਂ ਤੂੰ ਕਲਪ ਰਹੀ ਹੈ, ਐ ਕਲਪਦੀ ਨੂੰ ਛੱਡ ਕੇ ਆਇਆ। ਮੈਂ ਤਨਖਾਹ ਲੈਣਾ ਤੁਹਾਡੇ ਕੋਲ ਜਿਹੜਾ ਰੋਹ ਦਿੰਦੇ ਹੋ, ਮੈਂ ਤਾਂ ਚਲੇ ਜਾਣਾ ਕੱਲ ਨੂੰ। ਕਿਹਾ ਵੀ ਜੇ ਚਲਿਆ ਗਿਆ ਬੱਚਾ ਨਹੀਂ ਬਚ ਸਕਦਾ। ਇਹ ਜਾਤੀ ਬੜੀ ਸਿਆਣੀ ਹੈ ਬ੍ਰਾਹਮਣ ਜਾਤੀ। ਲੈ ਨਹੀਂ ਨਹੀਂ ਤੂੰ ਤਾਂ ਐਵੇਂ ਗੁੱਸਾ ਕਰ ਗਿਆ ਵੀ ਇਹ ਕੋਈ ਬਾਤ ਨਹੀਂ ਹੈ, ਤੂੰ ਤਾਂ ਸਾਨੂੰ ਪੁੱਤਾਂ ਵਰਗ ਹੈ, ਤੂੰ ਸਾਨੂੰ ਇਹ ਜਦੇ ਬਦਲ ਗਿਆ ਬ੍ਰਾਹਮਣ ਵੀ ਬਦਲ ਗਿਆ, ਬ੍ਰਾਹਮਣੀ ਵੀ ਬਦਲ ਗਈ। ਕਹਿੰਦੇ ਮਿੱਠੀ ਜ਼ਹਿਰ ਨਾ ਦਿਓ, ਮੈਂ ਜਾਣਾ ਬਸ। ਬ੍ਰਾਹਮਣੀ ਕਹਿਣ ਲੱਗੀ ਬ੍ਰਾਹਮਣ ਨੂੰ ਵੀ ਇਹ ਜੇ ਚਲਾ ਗਿਆ ਬੱਚਾ ਨਹੀਂ ਬਚੂਗਾ, ਬੱਚੇ ਤੋਂ ਹੱਥ ਧੋਣੇ ਪੈਣਗੇ। ਕਹਿੰਦੇ ਵੀ ਕੀ ਕਰੀਏ ਹੁਣ, ਵੇਦ ਦਾ ਵਿਧਾਨ ਹੈ, ਜੱਟਾਂ ਨੂੰ ਵਿਦਿਆ ਨਹੀਂ ਪੜਾ ਸਕਦੇ। ਮੈਂ ਆਪਣਾ ਵੇਦ ਦਾ ਵਿਧਾਨ ਬਦਲ ਕੇ ਕੰਸੀ ਦੇ ਪੰਡਤਾਂ ਨੂੰ ਜਵਾਬ ਦੇ ਹੋ ਜਾਊ। ਕਹਿੰਦੀ ਫਿਰ ਸੰਤਾਨਹੀਣ ਹੋ ਜਾਏਗਾ ਇੱਧਰ। ਇੱਕ ਮੁਹਾਵਰਾ ਬਣਿਆ ਤੁਹਾਡੇ ਯਾਦ ਹੋਊਗਾ, ਕਹਿੰਦੇ ਬਾਹਮਣਾਂ ਦੇ ਜੱਟ ਬਣ ਗਿਆ ਨਿਕਲੂ ਗੁਜ਼ਾਰਾ ਕਰਕੇ। ਉਹ ਆਈ ਸੀ ਵਿਦਿਆ ਦਾ ਗੁਜ਼ਾਰਾ ਕਰਕੇ, ਨਿਕਲੂ ਐਵੇਂ ਨਹੀਂ ਨਿਕਲਾਂ, ਬਾਹਮਣਾਂ ਦੇ ਘਰ ਜਾ ਵੜਿਆ ਜੱਟ ਵਿਦਿਆ ਪੜਨ ਵਾਸਤੇ। ਹੋਰ ਕਿਤੇ ਰੋਟੀ ਖਾਣ ਗਿਆ ਸੀ, ਉਹ ਲੱਸੀ ਪੀਣ ਗਿਆ ਸੀ। ਬ੍ਰਾਹਮਣੀ ਮਿੰਨਤਾਂ ਕਰੇ, ਕਹਿੰਦੀ ਗੁਲਾਬਿਆ ਤੂੰ ਮੈਨੂੰ ਮਾਂ ਕਹਿੰਦਾ ਰਿਹਾ, ਤੇਰੇ ਮੇਰੇ ਹੱਥ ਜੋੜਦੀ ਆ, ਮੇਰਾ ਬੱਚਾ ਮਰ ਜੂ। ਕਹਿੰਦਾ ਮਾਤਾ ਮੈਂ ਵੀ ਤੈਨੂੰ ਮਾਂ ਕਿਹਾ ਨਾ। ਲੈ ਚੰਗਾ ਇੱਕ ਡਿਊਟੀ ਤੂੰ ਨਿਭਾ, ਇੱਕ ਮੈਂ ਨਿਭਾਉਣਾ। ਕਹਿੰਦਾ ਦੱਸੋ, ਤੂੰ ਆਪਣੇ ਘਰ ਵਾਲੀ ਨੂੰ ਕਹਿ ਮੈਨੂੰ ਵਿਦਿਆ ਪੜਾ ਦੇਵੇ, ਮੈਂ ਬੱਚਾ ਵੀ ਖੜਾਈ ਜਾਊਂਗਾ, ਵਿਦਿਆ ਵੀ ਪੜੀ ਜਾਊ। ਕਹਿਣ ਲੱਗੀ ਮੈਂ ਜਾਵਣ ਰਹੀ, ਤੂੰ ਜਾ ਨਾ ਬਚਨ ਕਰ। ਕਹਿੰਦਾ ਜੇ ਵਿਦਿਆ ਪੜਾਉਣਗੀ ਮੈਂ ਕਿਉਂ ਜਾਊ। ਕਹਿੰਦੀ ਚੰਗਾ, ਜਾਂ ਤਾਂ ਹੁਣ ਘਰ ਵਾਲਾ ਵਿਦਿਆ ਪੜਾਊਗਾ, ਜਾਂ ਫਿਰ ਮਾਂ ਪੁੱਤ ਅਸੀਂ ਦੋਨੇ ਤੇਰੇ ਪੱਖ ਚ, ਤੇ ਫਿਰ ਪੁੱਤ ਕਨੀ ਤੇ ਜਾਊਗਾ, ਘਰ ਵਾਲੀ ਕਨੀ ਤੇ ਵੀ ਜਾਊਗਾ ਫਿਰ ਮੇਰੇ ਘਰ ਵਾਲਾ। ਉਹਨੇ ਕਿਹਾ ਵੀ ਦੇਖ ਅੱਗੇ ਬੱਚਾ ਸੀ ਮੇਰੇ ਪੱਖ ਚ, ਹੁਣ ਬ੍ਰਾਹਮਣੀ ਵੀ ਮੇਰੇ ਪੱਖ ਚ ਹੋ ਗਈ। ਘਰ ਦੇ ਵਿਚ ਵਜੀਤ ਤਿੰਨ ਸੀ ਸਾਰੇ। ਬ੍ਰਾਹਮਣੀ ਆਪਣੇ ਤਰੀਕੇ ਦੇ ਨਾਲ ਜਿਉਂ ਲੱਗੀ ਉਹਨੂੰ ਸਮਝਾਉਣ, ਅਖੀਰ ਨੂੰ ਬ੍ਰਾਹਮਣ ਕਹਿੰਦਾ ਵੀ ਅੱਛਾ ਫਿਰ ਮੈਂ ਇੱਕ ਜੁਗਤ ਹੈ ਵੀ ਸ਼ਾਸਤਰ ਦਾ ਨਿਯਮ ਵੀ ਰਹਿ ਜਾਊ, ਤੇ ਤੈਨੂੰ ਮੈਂ ਬਚਨ ਦੇਣਾ ਮੈਂ ਇਹਨੂੰ ਪੜਾਊਂਗਾ, ਪਰ ਇੱਕ ਬਾਤ ਹੈ ਵੀ ਇਹ ਬੈਠੂਗਾ ਮੈਂ ਸੁਣਾਊਂਗਾ ਇਹਨੂੰ, ਮੁੜ ਕੇ ਜੇ ਪੁੱਛੂ ਮੈਂ ਇਹਨੂੰ ਮੈਂ ਨਹੀਂ ਦੱਸਣਾ ਦੁਬਾਰੇ। ਇਸ ਤਰ੍ਹਾਂ ਦੀ ਵਿਦਿਆ ਵੀ ਦੇਖੋ ਲੋਕ ਲੈਂਦੇ ਦਿੰਦੇ ਸੀ। ਉਹਨੇ ਕਿਹਾ ਗੁਲਾਬ ਵੀ ਤੈਨੂੰ ਇਹ ਮਨਜ਼ੂਰ ਹੈ? ਇੱਕ ਨੂੰ ਕਹਿੰਦਾ ਕਹਿੰਦਾ ਮਾਤਾ ਮਨਜ਼ੂਰ ਹੈ, ਫਿਕਰ ਨਾ ਕਰ ਤੂੰ, ਮੈਂ ਇੱਕ ਵਾਰੀ ਚ ਪੜ੍ਹ ਲੈਣਾ। ਬੁੱਧ ਇੰਨੀ ਨਿਰਮਲ ਸੀ, ਪੰਡਿਤ ਇੱਕ ਵਾਰੀ ਪੜਾਉਂਦਾ ਸੀ, ਤੇਲੀਆ ਬੁੱਧੀ ਸੀ ਭਾਈ ਸਾਹਿਬ ਜੀ, ਸਾਰਾ ਕੁਝ ਪੜ੍ਹ ਗਏ, ਚਾਰੇ ਵੇਦ ਸ਼ੇਸ਼ ਸ਼ਾਸਤਰ ਇੱਕ ਵਾਰੀ ਪਾਠ ਹੀ ਸੁਣਾਇਆ, ਸਭ ਕੁਝ ਪੜ੍ਹ ਗਏ। ਭਾਈ ਸਾਹਿਬ ਕਹਿੰਦੇ ਲੈ ਹੁਣ ਵਿਦਾਇਗੀ ਲਈ, ਕਲਮ ਚੁੱਕੀ ਜਿਹੜੀ ਧੌੜੀ ਫਿਰ ਬ੍ਰਾਹਮਣਾਂ ਦੀ ਲਾਹੀ ਭਾਈ ਸਾਹਿਬ ਨੇ ਨਾ, ਹੋਇਆ ਤਾਂ ਬੇਈਮਾਨਾ, ਇਹਦੇ ਗ੍ਰੰਥ ਫੂਕ ਦਿੱਤੇ ਸੀ, ਲੰਮੀ ਗੱਲ ਹੈ, ਇਹਨੇ ਗ੍ਰੰਥ ਲਿਖੇ ਬ੍ਰਾਹਮਣਾਂ ਦੇ ਪਖੰਡ ਤੇ, ਉਹਨਾਂ ਦੇ ਵਿੱਚੋਂ ਗ੍ਰੰਥ ਤਾਂ ਕਈ ਲਿਖੇ, ਚਾਰ ਗ੍ਰੰਥ ਜਿਹੜੇ ਸੀ, ਭਾਵਰਾ ਸਿਮਰਤ ਹੈ, ਅਧਿਆਤਮ ਰਮਾਇਣ ਹੈ, ਮੋਕਸ਼ ਪੰਥ ਹੈ, ਪ੍ਰਬੋਧ ਚੰਦਰ ਨਾਟਕ ਹੈ, ਚਾਰ ਗ੍ਰੰਥ ਕਿਤੇ ਪੜ੍ਹਨ ਵਾਸਤੇ ਲੈ ਕੇ ਗਏ ਹੋਏ ਸੀ ਪ੍ਰੇਮੀ। ਸੰਤ ਮਾਨ ਸਿੰਘ ਦੇ ਕੋਲ ਬ੍ਰਾਹਮਣ ਇਕੱਠੇ ਹੋ ਕੇ ਆ ਗਏ, ਆ ਕੇ ਕਹਿਣ ਲੱਗੇ ਮਹਾਤਮਾ ਨੂੰ ਮਿਲੇ, ਉਹ ਸਰਲ ਸੁਭਾਅ ਦੇ ਸੀ। ਕਹਿੰਦੇ ਜੀ ਪੰਡਿਤ ਗੁਲਾਬ ਸਿੰਘ ਜੀ, ਕਹਿੰਦੇ ਭਾਈ ਉਹ ਤਾਂ ਗਏ ਹੋਏ ਆ ਕਿਤੇ, ਦੱਸੋ ਜੀ ਕੋਈ ਮੇਰੇ ਕਰਨ ਦਾ ਕਾਰਜ, ਮੈਂ ਹਾਜ਼ਰ ਹਾਂ। ਕਹਿੰਦੇ ਜੀ ਪਹਿਲਾਂ ਬਚਨ ਦਿਓ, ਮੁਕਰੋਗੇ ਤਾਂ ਨੀ? ਕਹਿੰਦੇ ਮੈਂ ਕਿਉਂ ਮੁਕਰੂੰਗਾ? ਕਹਿੰਦੇ ਨਹੀਂ ਬਚਨ ਦਿਓ। ਕਹਿੰਦੇ ਜਾ ਬਚਨ ਦਿੱਤਾ, ਸਰਲ ਸੁਭਾਅ ਸੀ। ਕਹਿੰਦੇ ਜਿੰਨੇ ਗ੍ਰੰਥ ਹੁਣ ਤੱਕ ਲਿਖੇ ਨੇ ਪੰਡਿਤ ਗੁਲਾਬ ਸਿੰਘ ਨੇ ਸਾਰੇ ਸਾਡੇ ਹਵਾਲੇ ਕਰ ਦਿਓ। ਸੰਤ ਕਹਿੰਦੇ ਬਹੁਤ ਪਾਪ ਕੀਤਾ ਤੁਸੀਂ ਬ੍ਰਹਮ ਨੂੰ, ਪਰ ਮੈਂ ਬਚਨ ਨਹੀਂ ਹਾਰਦਾ, ਗੁਰੂ ਕਾ ਸਿੱਖ ਹਾਂ, ਹਵਾਲੇ ਕਰ ਦਿੱਤੇ। ਲਾ ਕੇ ਤੀਲਾ ਸਾਰੇ ਗ੍ਰੰਥ ਫੂਕ ਕੇ ਉਹਨਾਂ ਦੀ ਸਵਾਹ ਦਰਿਆ ਚ ਸੁੱਟ ਦਿੱਤੀ ਬ੍ਰਾਹਮਣਾਂ ਨੇ। ਜਦੋਂ ਪੰਡਿਤ ਗੁਲਾਬ ਸਿੰਘ ਜੀ ਆਏ, ਮਹਾਤਮਾ ਉਦਾਸ ਬੈਠੇ ਜਿਨ੍ਹਾਂ ਤੋਂ ਗੁਰਮਤਿ ਦੀ ਵਿਦਿਆ ਪੜ੍ਹੇ ਸੀ, ਕਹਿਣ ਲੱਗੇ ਜੀ ਕੀ ਗੱਲ ਆ, ਚਿਹਰਾ ਬੜਾ ਉਦਾਸ ਹੈ। ਕਹਿੰਦੇ ਗੁਲਾਬ ਸਿੰਘ ਬਹੁਤ ਵੱਡਾ ਨੁਕਸਾਨ ਹੋ ਗਿਆ ਮੇਰਾ, ਬਹੁਤ ਵੱਡਾ ਨੁਕਸਾਨ ਮੇਰੇ ਹੱਥੋਂ ਤੇਰਾ ਹੋ ਗਿਆ। ਕਹਿੰਦੇ ਮਹਾਂਪੁਰਸ਼ੋ ਤੁਹਾਡੀ ਖੁਸ਼ੀ ਹੈ ਤਾਂ ਮੇਰਾ ਕੋਈ ਨੁਕਸਾਨ ਨਹੀਂ, ਦੱਸੋ ਕੀ ਹੋਇਆ। ਕਹਿੰਦੇ ਬ੍ਰਾਹਮਣ ਚਲਾਕੀ ਦੇ ਨਾਲ ਤੇਰੇ ਗ੍ਰੰਥ ਸਾਰੇ ਲੈ ਗਏ, ਸੁਣਿਆ ਵੀ ਫੂਕ ਦਿੱਤੇ ਸਾਰੇ ਗ੍ਰੰਥ। ਜ਼ਿੰਦਗੀ ਦੀ ਮਿਹਨਤ ਸੀ, ਕਹਿਣ ਲੱਗੇ ਜੋ ਹੋਣਾ ਸੀ ਹੋ ਗਿਆ ਮਹਾਰਾਜ। ਕਹਿੰਦੇ ਕੋਈ ਗ੍ਰੰਥ ਹੈ ਕਿਸੇ ਪਾਸੇ? ਕਹਿੰਦੇ ਜੀ ਚਾਰ ਗ੍ਰੰਥ ਗਏ ਹੋਏ ਆ ਪੜ੍ਹਨ ਵਾਸਤੇ, ਲੈ ਗਏ ਸੀ ਪ੍ਰੇਮੀ, ਹੱਥ ਲਿਖਤਾਂ ਹੁੰਦੀਆਂ ਸੀ। ਮਹਾਤਮਾ ਕਹਿੰਦੇ ਮੈਂ ਆਸੀਸ ਦਿੰਦਾ ਗੁਲਾਬ ਸਿਆਂ, ਤੇਰੇ ਚਾਰੇ ਗ੍ਰੰਥ ਭਾਰਤ ਦੀਆਂ ਸੰਪਰਦਾਵਾਂ ਦੇ ਚ ਪੜ੍ਹੇ ਜਾਣਗੇ ਔਰ ਵਿਚਾਰੇ ਜਾਣਗੇ। ਤੇਰੇ ਗ੍ਰੰਥ ਨੂੰ ਵਿਦਾਨ ਦਾ ਸ੍ਰੋਮਣ ਗ੍ਰੰਥ ਮੰਨਿਆ ਜਾ, ਉਹ ਹੈ ਮੋਕਸ਼ ਪੰਥ, ਵਿਚਾਰ ਸਾਗਰ ਤੋਂ ਵੀ ਉੱਤੇ ਗ੍ਰੰਥ ਹੈ, ਉਹ ਤੁਹਾਡੇ ਸਿੱਖ ਭਾਈ ਦਾ ਲਿਖਿਆ ਹੋਇਆ, ਉਹਨੂੰ ਪੰਡਿਤ ਤਾਂ ਵਿਦਿਆ ਕਰਕੇ ਕਹਿੰਦੇ ਨੇ ਗੁਲਾਬ ਸਿੰਘ। ਉਹਦੇ ਚ ਲਿਖਦੇ ਨੇ ਸਾਰਿਆਂ ਦੁੱਖਾਂ ਦਾ ਕਾਰਨ ਕੀ ਹੈ, ਸਗਲ ਦੁੱਖ ਕੋ ਕਾਰਨ ਦੇਹ, ਸਰੀਰ ਸਾਰੇ ਦੁੱਖਾਂ ਦਾ ਕਾਰਨ ਹੈ। ਜਿੰਨਾ ਚਿਰ ਸਰੀਰ ਹੈ ਉਨਾ ਚਿਰ ਦੁੱਖ ਚਿੰਬੜੀ ਰਹਿਣਗੇ, ਇਹਨੂੰ ਇਹ ਤਾਂ ਕਾਰਨ ਪਿਆ ਜੇ ਮੂਲ ਕਾਰਨ ਪਈ। ਇਸ ਕਰਕੇ ਜਿੰਨੀ ਦੇਰ ਤੱਕ ਕੋਠਾ ਤੇ ਦਾਣੇ ਨਹੀਂ ਸੜ ਜਾਂਦੇ, ਉਨੀ ਦੇਰ ਤੱਕ ਤੇ ਵਾਰ ਵਾਰ ਜਿਹੜੇ ਕਰਮ ਦੇਹਾਂ ਦਿੰਦੇ ਰਹਿਣਗੇ। ਜਲੇ ਹੋਏ ਅੰਕਰ ਨਹੀਂ ਹੋਇਆ ਕਰਦੇ, ਜਿਹੜੇ ਦਾਣੇ ਜਲ ਗਏ ਉਹ ਨਹੀਂ ਮੁੜਕੇ ਜੰਮਦੇ ਹਨ। ਤੇ ਅੰਤਸ਼ਕਰਨ ਤੋਂ ਭਾਵ ਹੈ ਮਨ, ਅੰਤਸ਼ਕਰਨ ਦਾ ਨਾਸ਼ ਕਿਵੇਂ ਹੋਣਾ ਹੈ, ਇਹਨੇ ਕਿਵੇਂ ਸੜਨਾ ਹੈ, ਇਹੀ ਤਾਂ ਕੋਠਾ ਹੈ ਜਿਹਦੇ ਚ ਕਰਮ ਅਨਾਜ ਪਿਆ। ਇਹ ਹੁਣ ਥੋੜੀ ਜਿਹੀ ਬਰੀਕ ਉਤਰੇਗੀ ਬਾਤ, ਪਰ ਆਪਾਂ ਗੁਰਬਾਣੀ ਦੇ ਪ੍ਰਮਾਣਾਂ ਅਨੁਸਾਰ ਸਹਿਜ ਭਾਅ ਦੇ ਨਾਲ, ਇਸੇ ਕਰਕੇ ਸੱਜੇ ਖੱਬੇ ਤੋਂ ਕੁਝ ਹੋਰ ਗੱਲਾਂ ਨਾਲ ਕੀਤੀਆਂ ਜਾਂਦੀਆਂ ਹਨ, ਤਾਂ ਕਿ ਬਰੀਕ ਬਾਤ ਜਿਹੜੀ ਹੈ ਉਹ ਕਿਤੇ ਮਨ ਆਪਣਾ ਬੇਰੁਖੀ ਜੀ ਨਾ ਕਰ ਬੈਠੇ, ਨਹੀਂ ਤਾਂ ਲੜੀ ਵਾਰ ਚਲਦੀ ਜਾਏ ਕਥਾ। ਸੋ ਅੱਗੇ ਦੱਸਦੇ ਹਨ, ਉਹ ਇਸ ਪ੍ਰਕਾਰ ਨਾਸ ਹੋਏਗਾ,
ਚਿੱਤ ਸਭ ਤੋਂ ਹੋਏ ਜਾਤ ਸਭ ਸ਼ਾਂਤ,
ਚਿੱਤ ਹੈ ਜਿਹੜਾ, ਯਾਨੀ ਅੰਤਸ਼ਕਰਨ ਮਨ ਇੱਕੋ ਚੀਜ਼ ਹੈ, ਇਹ ਸੱਤ ਦਾ ਰੂਪ ਬਣੇਗਾ। ਇਹਦਾ ਨਾਸ ਇਹੀ ਹੈ, ਬੁੱਧ ਬਦਲੀ ਸਿੱਧ ਪਾਈ, ਬੁੱਧ ਦੇ ਤਬਦੀਲ ਹੋਣਾ, ਕਰਵਟਾ ਹੋਗੀ ਇਹਦੇ ਵਿੱਚ। ਸੱਤ ਕੀ ਹੈ? ਆਦ ਸੱਚ, ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋ ਸੀ ਵੀ ਸੱਚ, ਇਹ ਬਦਲ ਕੇ ਉਹਦਾ ਰੂਪ ਬਣੇਗਾ। ਤੇ ਇਹ ਚਿੱਤ ਸੱਤ ਦਾ ਰੂਪ ਹੋ ਕਰਕੇ ਸ਼ਾਂਤ ਹੋ ਜਾਏਗਾ, ਰਹੇਗਾ ਨਹੀਂ, ਖਤਮ ਹੋ ਜਾਏਗਾ। ਕਿਵੇਂ? ਨਾਲ ਨਾਲ ਇਹ ਬਾਤ ਸਮਝਦੇ ਜਾਈਏ, ਜਿਹਨੂੰ ਅਸੀਂ ਬਰਫ਼ ਕਹਿੰਦੇ ਹਾਂ ਉਹਦੇ ਵਿੱਚ ਕੀ ਹੈ? ਪਾਣੀ ਤੋਂ ਬਿਨਾਂ ਕੋਈ ਹੈ ਹੋਰ ਚੀਜ਼? ਸਿਆਣੇ ਬੰਦੇ ਬੈਠੇ ਹੋ, ਉਹਦੇ ਵਿੱਚ ਰਾਈ ਜਿੰਨੀ ਕੋਈ ਚੀਜ਼ ਨਹੀਂ ਪਾਣੀ ਤੋਂ ਬਿਨਾਂ। ਪਾਣੀ ਤੁਰਦਾ, ਬਰਫ਼ ਨਹੀਂ ਤੁਰਦੀ। ਪਾਣੀ ਦਰਬਦਾ, ਪਾਣੀ ਦੇ ਛਿੱਟੇ ਮਾਰੋ ਤੇ ਸੁਹਾਵਣੇ ਲੱਗਦੇ ਨੇ, ਬਰਫ਼ ਚੱਕ ਕੇ ਮਾਰੋ ਜਿਹਾ ਜਿਹਾ ਪੱਥਰ ਮਾਰਿਆ ਜਿਹਾ ਜਿਹਾ ਬਰਫ਼ ਮਾਰ ਦਿੱਤੀ, ਬਰਫ਼ ਤੋਂ ਗੜੇ ਪੈਂਦੇ ਹੋਣ, ਡਰ ਲੱਗਦਾ। ਮੇਰੇ ਨਾਲ ਕਿਸੇ ਖੇਤਾਂ ਚੋਂ ਆਏ, ਤੁਰੇ ਆਉਂਦੇ ਸੀ, ਗੜੇ ਵੀ ਐਡੇ ਐਡੇ ਪਏ, ਜ਼ਿੰਦਗੀ ਚ ਯਾਦ ਰਹਿਣਗੇ, ਪੱਥਰਾਂ ਜਿਹੜੇ ਜਿਹੜੇ ਗੜੇ। ਬਸ ਉਸ ਵੇਲੇ ਬਚਾ ਇੱਕੋ ਹੀ ਸੀ, ਇੱਕ ਖੂਹ ਦੇ ਉੱਤੇ ਪਾਤਸ਼ਾਹ ਪਿਆ ਸੀ, ਪੁਰਾਣੇ ਪਾਤਸ਼ਾਹ ਹੁੰਦੇ, ਹੁਣ ਵਾਲੀ ਤਾਂ ਜਨਰੇਸ਼ਨ ਨੂੰ ਨਹੀਂ ਪਤਾ ਲੱਗਣਾ, ਨੱਠ ਕੇ ਜਾ ਕੇ ਪਾਤਸ਼ਾਹ ਉੱਤੇ ਕੀਤਾ ਛਤਰੀ ਦੀ ਤਰ੍ਹਾਂ ਤਾਂ ਜਾ ਪਟਕ ਪਟਕ ਵੱਜਣ, ਹੈ ਤਾਂ ਪਾਣੀ ਉਹ ਸੀ, ਕਿਉਂ ਡਰ ਲੱਗ ਰਿਹਾ ਸੀ ਉਸ ਤੋਂ? ਬਾਰਿਸ਼ ਤਾਂ ਪਾਣੀ ਦੀ ਡਰ ਨਹੀਂ ਲੱਗਦਾ। ਵਾਤਾਵਰਨ ਨੇ ਉਸ ਨੂੰ ਗੰਢ ਦੇ ਦਿੱਤੀ, ਪਾਣੀ ਨੂੰ ਗੰਢ ਦੇ ਦਿੱਤੀ, ਪਾਣੀ ਨੂੰ ਪੱਥਰ ਬਣਾ ਦਿੱਤਾ, ਇਉਂ ਕਹਿ ਲੋ। ਬਸ ਇਸੇ ਤਰ੍ਹਾਂ ਮਾਇਆ ਨੇ ਬ੍ਰਹਮ ਦੇ ਇੱਕ ਹਿੱਸੇ ਨੂੰ, ਜਿਹਨੂੰ ਜੀਵ ਕਿਹਾ ਜਾਂਦਾ ਹੈ, ਉਹਨੂੰ ਅਗਿਆਨ ਦੀ ਗੰਢ ਦੇ ਦਿੱਤੀ। ਤੇ ਜਦੋਂ ਬਰਫ਼ ਢਲਦੀ ਹੈ ਉਦੋਂ ਕੀ ਹੁੰਦਾ? ਬਰਫ਼ ਨਹੀਂ ਰਹੀ, ਕੀ ਰਿਹਾ? ਪਾਣੀ। ਪਹਿਲਾਂ ਵੀ ਪਾਣੀ ਉਹ ਸੀ, ਫਿਰ ਵੀ ਪਾਣੀ ਉਹ ਬਣਿਆ, ਵਿਚਾਲੇ ਵਿਚਾਲੇ ਬਰਫ਼ ਸੀ, ਪਹਿਲਾਂ ਵੀ ਬ੍ਰਹਮ ਦਾ ਹਿੱਸਾ ਸੀ, ਜਿਹਨੂੰ ਜੀਵ ਕਹਿੰਦੇ ਆ। ਜਦੋਂ ਜੀਵਪਣਾ ਖਤਮ ਹੋ ਗਿਆ, ਓਰਾ ਗਰ ਪਾਣੀ ਪਇਓ ਜਾਏ ਮਿਲਿਓ ਢਲ ਕੂਲ, ਜਲ ਦਾ ਜਲ ਹੋ ਗਿਆ, ਬਰਫ਼ ਢਲ ਗਈ, ਬਸ ਇਹੀ ਚਿੱਤ ਦਾ ਨਾਸ ਹੋਣਾ, ਅੰਤਿਸ਼ ਕਰਨ ਦਾ ਇਹੀ ਢਹਿਣਾ, ਇਹ ਨਾਸ ਹੋ ਗਈ ਤੇ ਬ੍ਰਹਮ ਦਾ ਰੂਪ ਬਣ ਗਿਆ ਬਦਲ ਕੇ ਜੀ। ਭਾਈ ਸਾਹਿਬ ਕਹਿੰਦੇ ਚਿੱਤ ਸਤ ਦਾ ਅਰਥ ਕਰਦੇ ਹੁਣ ਕੀ ਹੈ, ਕਹਿੰਦੇ ਇਹਦਾ ਅਰਥ ਸੁਣੋ,
ਅੰਤ ਹੈ ਕਰਨ ਰੂਪ ਅਸ ਜਾਨੋ।
ਅੰਤਿਸ਼ ਕਰਨ ਭਾਵ ਜਿਹੜਾ ਮਨ ਹੈ ਇਹਨੂੰ ਕਹਿੰਦੇ ਮੈਂ ਇਹਨੂੰ ਅੰਤਿਸ਼ ਕਰਨ ਕਹਿ ਰਿਹਾ ਮਨ ਨੂੰ, ਇਹ ਮਨ ਤਾਂ ਭਾਵ ਅੰਤਿਸ਼ਕਰ, ਅੰਤਿਸ਼ ਕਰਨ ਦਾ ਭਾਵ ਮਨ ਸਮਝਣਾ।
ਜਿਸ ਤੇ ਦਰਸ ਅਸਮਕ ਪਿਖੈ,
ਤੇ ਜਿਹਦੇ ਕਰਕੇ ਵਸਤੂ ਨੂੰ ਜਿਹੜੀ ਨੂੰ ਦੇਖਦਾ ਅਸਮਕ, ਆ ਯਥਾਰਥ, ਯਥਾਰਥ ਜਿਹੜੀ ਸਹੀ ਨਹੀਂ ਦੇਖ ਰਿਹਾ, ਵਿਪਰਜੈ ਗਿਆਨ ਹੋ ਰਿਹਾ, ਜਿਹੜੀ ਚੀਜ਼ ਨੂੰ ਦੇਖਦਾ ਉਲਟਾ ਗਿਆਨ ਹੋ ਰਿਹਾ ਇਸ ਨੂੰ। ਜਦੋਂ ਨਿਗਾਹ ਚ ਫਰਕ ਪੈ ਜਾਵੇ ਇੱਕ ਦੀਆਂ ਦੋ ਚੀਜ਼ਾਂ ਦੇਖਣ ਲੱਗ ਜਾਂਦੀਆਂ, ਇਹਨੂੰ ਦਵੈਤ ਵਿਚ ਦੇਖਦਾ ਕਿਉਂਕਿ ਇਹਦੇ ਅਜੇ ਅਗਿਆਨ ਦੇ ਪ੍ਰਭਾਵ ਹੇਠ ਹੋਣ ਕਰਕੇ। ਕਹਿੰਦੇ ਇਸ ਕਰਕੇ ਇਹ ਅਸਮਕ ਯਥਾਰਥ ਗਿਆਨ ਨਾ ਰਿਹਾ, ਆ ਯਥਾਰਥ ਹੈ ਐੜਾ ਮੂਹਰੇ ਲਾ ਕਰਕੇ।
ਆਤਮ ਬੁੱਧ ਅਨਾਤਮ ਬਿਖੈ,
ਅਨਾਤਮ ਪਦਾਰਥਾਂ ਦੇ ਵਿਚ ਆਤਮ ਬੁੱਧ ਨੂੰ ਸਮਝਦਾ ਹੈ।
ਜਗਤ ਅਸਤ ਬਿਖੇ ਸਤ ਬੁੱਧ,
ਜਿਹੜਾ ਜਗਤ ਅਸਤ ਹੈ, ਅਨਾਤਮ ਪਦਾਰਥਾਂ ਵਿਚ ਆਤਮ ਬੁੱਧ, ਆਤਮ ਪਦਾਰਥ ਦੀ ਅਨਾਤਮ, ਉਲਟ ਵਿਪਰਜੇ ਗਿਆਨ ਹੋ ਰਿਹਾ ਹੈ।
ਆਤਮ ਸਤ ਅਸਤ ਕੀ ਸੁਧ,
ਆਤਮਾ ਸਤ ਹੈ ਉਹਨੂੰ ਸਤ ਨਹੀਂ ਸਮਝਦਾ, ਅਸਤੀ ਮੰਨਦਾ ਜੀ ਮੈਂ ਦੁਖੀ ਹੈ, ਮੈਂ ਸੁਖੀ ਹੈ, ਮੈਂ ਜੰਮਣਾ, ਮੈਂ ਮਰਨਾ, ਇਹ ਇਸ ਤਰ੍ਹਾਂ ਦੀ ਇਹਨੂੰ ਬਿਰਤੀ ਹੋ ਰਹੀ ਹੈ।
ਨਾਮ ਇਸੀ ਕੋ ਮਨ ਪਹਿਚਾਨ,
ਭਾਈ ਸਾਹਿਬ ਕਹਿੰਦੇ ਇਹਦਾ ਨਾਂ ਤਾਂ ਮਨ ਹੈ, ਹੋਰ ਮਨ ਕੀ ਹੈ, ਇਹ ਨਹੀਂ ਬਦਲਣਾ, ਜਦੋਂ ਬਦਲਣਾ ਇਹੀ ਤਾਂ ਗੜਾ ਬਰਫ਼ ਦਾ ਜਿਹਨੂੰ ਮਨ ਕਿਹਾ ਜਾਂਦਾ ਹੈ। ਪੌੜੀ ਪੂਰੀ ਕਰ
ਪ੍ਰਾਪਤ ਆਤਮ ਗਿਆਨ,
ਜਦੋਂ ਆਤਮ ਗਿਆਨ ਪ੍ਰਾਪਤ ਹੋ ਜਾਵੇ
ਤਾਂ ਇਸ ਵਿਦ ਕੋ ਭਾਵ ਵਿਨਾਸੇ,
ਇਸ ਪ੍ਰਕਾਰ ਦਾ ਵੀ ਭਾਵ ਨਾਸ ਹੋ ਜਾਂਦਾ ਹੈ।
ਤਿਉਂ ਸੋ ਪਦਾਰਥ ਭਾਸੇ,
ਜਿਉਂ ਦਾ ਤਿਉਂ ਪਦਾਰਥ ਦਿਸਣ ਲੱਗ ਜਾਂਦਾ, ਫਿਰ ਯਾਨੀ ਫਿਰ ਅਸਲੀ ਰੂਪ ਦਿਸਣ ਲੱਗ ਜਾਂਦਾ ਹੈ। ਯਥਾਰਥ ਗਿਆਨ ਹੁੰਦਾ ਜਾਨੀ ਉਹਦੇ ਚ ਫਿਰ ਭਰਮ ਨਹੀਂ ਰਹਿੰਦਾ, ਦੇਖ ਤਾਂ ਹੁਣ ਵੀ ਰਹੇ ਹਾਂ ਪਰ ਹੁਣ ਪਸ਼ੂ ਪਸ਼ੂ ਦੇਖਦੇ ਆ, ਬਿਰਛ ਬਿਰਛ ਦੇਖਦੇ ਆ, ਇਸਤਰੀ ਇਸਤਰੀ ਦਿਖਦੀ ਹੈ, ਬੱਚੇ ਬੱਚੇ ਦਿਖਦੇ ਆ, ਪੁਰਸ਼ ਪੁਰਸ਼ ਦਿਸਦਾ, ਫੇਰ ਨਹੀਂ ਐ ਦਿਸਦਾ, ਫਿਰ ਤਾਂ ਸਮੁੱਚਾ ਇੱਕੋ ਰੂਪ ਦਿਸਦਾ। ਇਹ ਬੇਸੰਸਾਰ ਤੋਂ ਦੇਖਦੇ ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰ ਹੀ ਆਇਆ, ਫਿਰ ਆਹ ਨਜ਼ਰ ਆਉਂਦਾ। ਜਿੰਨੀ ਦੇਰ ਤੱਕ ਮਨ ਹੈ ਉਨੀ ਦੇਰ ਤੱਕ ਵੱਖਰਾ ਵੱਖਰਾ ਪਣ ਦਿਸੂਗਾ, ਜਦੋਂ ਮਨ ਹੀ ਨਾ ਰਿਹਾ, ਜੋਤ ਸਰੂਪ ਹੋ ਗਿਆ, ਤਾਂ ਫਿਰ ਜੋਤ ਸਰੂਪ ਹੀ ਦੇਖੂਗੀ, ਹੋਰ ਕੀ ਦੇਖਣਾ, ਫਿਰ ਸਭ ਹੈ ਬ੍ਰਹਮ, ਬ੍ਰਹਮ ਹੈ ਪਸ ਰਿਹਾ। ਜਿਹੜੀ ਪ੍ਰਲਬਧ ਨੇ ਸਾਨੂੰ ਮਾਤਾ ਪਿਤਾ ਦਿੱਤੇ, ਜਿਸ ਪ੍ਰਲਬਧ ਨੇ ਸਾਨੂੰ ਜੀਵਨ ਸਾਥੀ ਦਿੱਤਾ, ਜਿਸ ਪ੍ਰਲਬਧ ਨੇ ਸਾਨੂੰ ਪਰਿਵਾਰ ਦਿੱਤਾ ਤੇ ਸਰੀਰ ਨੂੰ ਸੁੱਖ ਆਰਾਮ, ਦੁੱਖ ਜਾਂ ਸੁੱਖ, ਸਬੰਧੀ ਚੰਗੇ ਜਾਂ ਮੰਦੇ ਦੋਨੇ ਪ੍ਰਕਾਰ ਦੇ ਮਿਲਣਗੇ, ਜ਼ਿੰਦਗੀ ਦੇ ਅੰਦਰ ਸੁੱਖ ਔਰ ਦੁੱਖ ਇਹ ਵੀ ਦੋਨੋਂ ਪ੍ਰਕਾਰ ਦੇ ਮਿਲਣਗੇ। ਜੈਸੀ ਪ੍ਰਲਬਧ ਹੈ, ਪ੍ਰਲਬਧ ਦਾ ਜੈਸਾ ਭੋਗ ਮੂਹਰੇ ਆ ਗਿਆ ਵੈਸੇ ਮਿਲ ਜਾਏ, ਚੰਗੇ ਭਲੇ ਸਬੰਧੀ ਦਾ ਦੇਖੋਗੇ ਸੁਭਾਅ ਬਦਲ ਜਾਊਗਾ ਤੁਹਾਡੇ ਪ੍ਰਤੀ, ਸੋਚੋਗੇ ਕੀ ਹੋ ਗਿਆ, ਚੰਗਾ ਭਲਾ ਹੁੰਦਾ ਸੀ ਤੇ ਹੁਣ ਇਹ ਰੁਖ ਹੀ ਨਹੀਂ ਕਰਦਾ, ਇਹ ਬੇਰੁਖੀ ਕਰਨ ਲੱਗ ਗਿਆ। ਜਿਹੜੇ ਗਿਆਨਵਾਨ ਉਹਨਾਂ ਦੀ ਸਿੱਧੀ ਨਿਗਾਹ ਕਰਮ ਤੇ ਜਾਏਗੀ ਵੀ ਕਰਮ ਬਦਲ ਗਿਆ, ਫਲ ਦੇਣ ਵਾਸਤੇ ਕਰਮ ਬੁਰਾ ਮੂਹਰੇ ਆ ਗਿਆ, ਤੇ ਸਭ ਕੁਛ ਕਰਮ ਦੀ ਖੇਡ ਹੈ, ਵਾਸਤਵ ਦੇ ਵਿਚ ਕੋਈ ਕਿਸੇ ਦਾ ਨਹੀਂ ਹੈ ਤੇ ਆਪਣਾ ਹੀ ਕਰਮ ਸਭ ਕੁਛ ਹੈ, ਕੋਈ ਕਾਹੂ ਕੋ ਨਹੀਂ, ਸਭ ਡਿੱਠੀ ਠੋਕ ਵਜਾਏ ਤੇ ਹੈ ਕਿ ਆਪਣਾ ਕਰਮ ਅਨੰਤ ਰੂਪ ਧਾਰਨ ਕਰਕੇ ਸਾਡੇ ਸਨਮੁਖ ਹੈ। ਇਸ ਕਰਮ ਨੂੰ ਸਮਝਣ ਦੀ ਲੋੜ ਹੈ ਤੇ ਜਦੋਂ ਅਸੀਂ ਇਹਨੂੰ ਬਰੀਕੀ ਤੱਕ ਸਮਝਾਂਗੇ ਤਾਂ ਫਿਰ ਮਨ ਦੇ ਅੰਦਰ ਜਿਹੜੀ ਤਕਲੀਫ, ਮਾਨਸਿਕ ਤਕਲੀਫ ਹੈ ਉਹ ਨਹੀਂ ਰਹੇਗੀ, ਦੁੱਖ ਤਾਂ ਮਿਲੇਗਾ ਤਕਲੀਫ ਨਹੀਂ ਹੋਏਗੀ ਉਹਦੀ। ਜੈਸਾ ਕਿ ਮਹਾਤਮਾ ਬੁੱਧ ਦੇ ਜੀਵਨ ਵਿਚ ਇਕ ਬਾਤ ਆਉਂਦੀ, ਮਹਾਤਮਾ ਬੁੱਧ ਦਾ ਚਾਚੇ ਦਾ ਪੁੱਤ, ਉਹਨੇ ਦੇਖਿਆ ਵੀ ਮਹਾਤਮਾ ਬੁੱਧ ਦਾ ਇੰਨਾ ਸਤਿਕਾਰ ਵਧ ਗਿਆ ਤੇ ਮੈਂ ਵੀ ਇਹੀ ਕੰਮ ਕਰਾਂ, ਉਹਨੇ ਵੀ ਫਕੀਰੀ ਲਿਬਾਸ ਧਾਰਨ ਕਰ ਲਿਆ, ਉਹਨੂੰ ਵੀ ਲੋਕ ਮੱਥੇ ਟੇਕਣ ਲੱਗ ਗਏ, ਕਮਾਈ ਤਾਂ ਕੋਈ ਹੈ ਨਹੀਂ ਸੀ ਉਹਦੀ, ਪਰ ਕਈ ਵਿਹਲੜ ਲੋਕ ਅਜਿਹੇ ਪਖੰਡੀਆਂ ਦੇ ਸੰਗੀ ਵੀ ਤਾਂ ਬਣੀ ਜਾਇਆ ਕਰਦੇ ਆ, ਉਹਨੂੰ ਵੀ ਉਸੇ ਤਰ੍ਹਾਂ ਦੇ ਉਹੋ ਜਿਹੇ ਸੁਭਾਅ ਵਰਗੇ ਹੀ ਬੰਦੇ ਉਹਨੂੰ ਮਿਲ ਗਏ ਤਾਂ ਫਿਰ ਵੀ ਬੜੀ ਚਿੰਤਾ ਰਹਿੰਦੀ ਹੈ ਮਨ ਵਿਚ। ਇਕ ਦਿਨ ਆਪਣੇ ਚੇਲਿਆਂ ਨਾਲ ਸ਼ਿਸ਼ਾ ਨਾਲ ਸਲਾਹ ਕੀਤੀ ਉਸਨੇ ਵੀ ਜਿੰਨੀ ਦੇਰ ਤੱਕ ਮਹਾਤਮਾ ਬੁੱਧ ਮੇਰਾ ਭਰਾ ਜਿਉਂਦਾ ਹੈ ਉਨੀ ਦੇਰ ਤੱਕ ਮੇਰੀ ਪੁੱਛਗਿੱਛ ਉੱਕੜ ਨਹੀਂ ਹੋ ਸਕਦੀ। ਚੰਗੀ ਬਾਤ ਇਹ ਹੈ ਵੀ ਮੈਂ ਇਹਨੂੰ ਜਾਨੋਂ ਮੁਕਾ ਦਿਆਂ, ਮਾਰ ਦਿਆਂ ਇਸਨੂੰ। ਇਹਨੇ ਆਪਣੇ ਸ਼ਿਸ਼ਾ ਨਾਲ ਸਲਾਹ ਕੀਤੀ ਕਿ ਜਿੱਥੇ ਮਹਾਤਮਾ ਬੁੱਧ ਬੈਠਾ ਧਿਆਨ ਸਾਧਨਾ ਵਿਚ, ਤੇ ਬਹੁਤ ਉੱਚਾ ਪਹਾੜ ਸੀ ਇਕ ਪਾਸੇ, ਤੇ ਇਹਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਵੱਡਾ ਸਾਰਾ ਪੱਥਰ ਐਨ ਉਸ ਥਾਂ ਤੋਂ ਰੋੜੋ ਜਿਹੜਾ ਵੱਡਾ ਪੱਥਰ ਤੇ ਉਹਦੇ ਹੇਠਾਂ ਆ ਕੇ ਮ੍ਰਿਤੂ ਨੂੰ ਪ੍ਰਾਪਤ ਹੋ ਜਾਏ ਤੇ ਲੋਕਾਂ ਵਿਚ ਆਪਣੀ ਗੱਲ ਵੀ ਰਹਿ ਜਾਊਗੀ, ਪੱਥਰ ਰੁੜ ਗਿਆ ਉਹਨੇ ਜਾਨ ਲੈ ਲਈ, ਅਫਸੋਸ ਕਰਨ ਵਾਸਤੇ ਆਪਾਂ ਵੀ ਚਲੇ ਜਾਵਾਂਗੇ ਲੋਕਾਂ ਵਿਚ। ਐਸਾ ਹੀ ਹੋਇਆ, ਪੱਥਰ ਰੋੜ ਦਿੱਤਾ, ਪੱਥਰ ਸਿੱਧਾ ਆ ਰਿਹਾ। ਮਹਾਤਮਾ ਜੀ ਬੈਠੇ ਸਿਮਰਨ ਦੇ ਵਿਚ ਧਿਆਨ ਸਾਧਨਾ ਚ, ਜਦੋਂ ਐਨ ਨੇੜੇ ਆਇਆ ਪੱਥਰ, ਪੱਥਰ ਨੁੱਕਰ ਪਾਰ ਹੋ ਕੇ ਇਕ ਸਾਈਡ ਨੂੰ ਲੰਘ ਗਿਆ, ਕੁਛ ਵੀ ਨਾ ਵਿਗਾੜਿਆ। ਮਹਾਤਮਾ ਬੁੱਧ ਦੇ ਸ਼ਿਸ਼ਾ ਨੂੰ ਪਤਾ ਚੱਲ ਗਿਆ ਕਿ ਪੱਥਰ ਆਪਣੇ ਆਪ ਨਹੀਂ ਸੁਰੜਿਆ, ਰੇੜਿਆ ਗਿਆ ਸੀ। ਮਹਾਤਮਾ ਜੀ ਦੇ ਸਮਾਧੀ ਖੁੱਲੀ ਨੇ ਕਿਹਾ, ਦੇਖੋ ਜੀ ਬਾਤ ਇਹ ਹੈ ਵੀ ਹੁਣ ਤਾਂ ਅੱਤ ਦਰਜੇ ਦੀ ਬਾਤ ਹੋ ਗਈ। ਅੱਗੇ ਜ਼ਬਾਨ ਦੇ ਨਾਲ ਤੁਹਾਡਾ ਭਰਾ ਈਰਖਾ ਦਵੈਸ ਕਰਦਾ ਸੀ ਤੇ ਹੁਣ ਤਾਂ ਬਹੁਤ ਅੱਗੇ ਵਧ ਗਿਆ, ਭਲਾ ਜੇ ਤੁਹਾਨੂੰ ਕੁਛ ਹੋ ਜਾਂਦਾ ਤਾਂ ਸਾਡੇ ਭਲੇ ਕੀ ਸੀ, ਇਸ ਲਈ ਕੁਛ ਕਰਨਾ ਹੋਏਗਾ। ਮਹਾਤਮਾ ਜੀ ਕਹਿੰਦੇ ਕੁਛ ਨਹੀਂ ਕਰਨਾ। ਕਹਿਣਗੇ ਕਿਉਂ? ਕਹਿੰਦੇ ਜਿਸ ਨੂੰ ਮੇਰਾ ਭਰਾ ਸਮਝਦੇ ਹੋ ਚਾਚੇ ਦਾ ਪੁੱਤ, ਅਸਲ ਦੇ ਵਿਚ ਮੇਰਾ ਭਰਾ ਹੀ ਨਹੀਂ ਹੈ। ਕਹਿੰਦੇ ਜੀ ਇਹ ਤਾਂ ਅਸੀਂ ਵੀ ਸਮਝਦੇ ਭਰਾ ਹੁੰਦਾ ਭਰਾ ਵਾਲੇ ਕੰਮ ਕਰਦਾ। ਕਹਿੰਦੇ ਨਹੀਂ ਨਹੀਂ, ਕੋਈ ਵੀ ਕਿਸੇ ਦਾ ਨਹੀਂ ਹੈ। ਕਹਿੰਦੇ ਪਿਛਲੇ ਜਨਮ ਵਿਚ ਮੈਂ ਇਹਦਾ ਕੋਈ ਬੁਰਾ ਕੀਤਾ ਸੀ, ਇਸ ਕਰਕੇ ਬੁਰਾਈ ਦਾ ਬਦਲਾ ਲੈਣ ਵਾਸਤੇ ਉਹ ਮੇਰਾ ਕਰਮ ਤੇ ਜਿਸ ਵੇਲੇ ਫਲ ਦੇਣ ਵਾਸਤੇ ਉਹਦੇ ਹੋਇਆ, ਮੇਰਾ ਭਰਾ ਬਣ ਕੇ ਮੈਨੂੰ ਜ਼ਬਾਨ ਨਾਲ ਵੀ ਤਕਲੀਫ ਦਿੰਦਾ ਤੇ ਇਹਨੇ ਪਿਛਲੇ ਕਰਮ ਦਾ ਫਲ ਦੇਣਾ ਚਾਹਿਆ, ਮੇਰੇ ਕਰਮਾਂ ਨੇ ਇਹਦੇ ਵਿਚ ਦੀ ਹੋ ਕੇ ਫਲ ਭੁਗਤਾਨ ਹੋਇਆ। ਕਹਿੰਦੇ ਪਰ ਮੇਰਾ ਪੂਰਵਲੇ ਕਰਮ ਦੇ ਵਿਚ ਪਰਾਲਭ ਦੇ ਵਿਚ ਪੁੰਨ ਕਰਮ ਤਕੜਾ ਸੀ ਜਾਦੇ, ਉਹਨੇ ਮੂਹਰੇ ਹੋ ਕੇ ਪੱਥਰ ਦੂਸਰੇ ਪਾਸੇ ਨੂੰ ਧੱਕ ਦਿੱਤਾ। ਕਹਿੰਦਾ ਕਰਮਾਂ ਦੀ ਲੜਾਈ ਆ, ਤੁਸੀਂ ਵਿਚ ਕਾਹਨੂੰ ਆਉਂਦੇ ਹੋ? ਸਾਰੇ ਸੰਸਾਰ ਦੇ ਕਰਮਾਂ ਦੀ ਉਹ ਲੜਾਈ ਚੱਲ ਰਹੀ ਹੈ, ਕੋਈ ਕਿਸੇ ਨੂੰ ਦੁੱਖ ਨਹੀਂ ਦਿੰਦਾ, ਕੋਈ ਕਿਸੇ ਨੂੰ ਸੁੱਖ ਨਹੀਂ ਦਿੰਦਾ। ਆਪਣਾ ਹੀ ਕਰਮ ਦੁੱਖ ਦਿੰਦਾ, ਆਪਣਾ ਹੀ ਕਰਮ ਸੁੱਖ ਦਿੰਦਾ। ਇਸ ਵਾਸਤੇ ਮਹਾਰਾਜ ਸਾਹਿਬ ਜੀ ਦੇ ਪਾਵਨ ਹਜ਼ੂਰੀ ਵਿਚ ਰਹਿਣ ਵਾਲੇ ਭਾਈ ਦਇਆ ਸਿੰਘ ਜੀ ਦੱਸਦੇ ਨੇ, ਕਹਿੰਦੇ ਖਾਲਸਾ ਜੀ ਜਿਹੜਾ ਮਨ ਹੈ, ਮਨ ਕੀ ਹੈ? ਕਹਿੰਦੇ ਜਦੋਂ ਇਹ ਬਦਲ ਕੇ ਮਨ ਜਿਹੜਾ ਚਤ ਚਿਤ ਸਤ ਰੂਪ ਹੋ ਜਾਂਦਾ ਹੈ, ਪਰਮਾਤਮਾ ਦਾ ਸਰੂਪ ਬਣਦਾ ਹੈ, ਕਹਿੰਦੇ ਉਸ ਵੇਲੇ ਸਾਰੇ ਝੰਜਟ ਖਤਮ ਹੋ ਜਾਂਦੇ। ਕਿਵੇਂ ਖਤਮ ਹੁੰਦਾ? ਸਤ ਦਾ ਰੂਪ ਕਿਵੇਂ ਬਣਦਾ? ਸਤ ਦਾ ਰੂਪ ਹੋ ਕੇ ਸ਼ਾਂਤ ਹੋ ਜਾਂਦਾ ਹੈ। ਮਨ ਹੈ ਕਿਵੇਂ? ਜਿੰਨੀ ਦੇਰ ਤੱਕ ਅਨਾਤਮ ਪਦਾਰਥਾਂ ਨਾ ਅਸਮਾਨ ਨਾਲ ਆਤਮ ਬੁੱਧ ਦੇ ਵਿਚ, ਅਨਾਤਮਾ ਦੇ ਵਿਚ ਆਤਮ ਬੁੱਧ, ਜਾਣੀ ਅਸਤ ਵਸਤੂਆਂ ਨੂੰ ਸੱਤ ਸਮਝਦਾ, ਜਿਹੜਾ ਸੱਤ ਹੈ ਪਰਮੇਸ਼ਰ ਉਹਨੂੰ ਅਸਤ ਸਮਝਦਾ, ਆਤਮਾ ਨੂੰ ਸੱਤ ਨਹੀਂ ਸਮਝਦਾ। ਕਹਿੰਦੇ ਇਸੇ ਨੂੰ ਮਨ ਕਹਿੰਦੇ ਨੇ। ਜਿਸ ਤੇ ਦਰਸ ਅਸੰਮਕ ਵਿਖੇ ਤੇ ਆ ਯਥਾਰਥ, ਯਥਾਰਥ ਸਹੀ ਰੂਪ ਨਹੀਂ ਸਮਝ ਰਿਹਾ, ਤੇ ਆਤਮ ਬੁੱਧ ਅਨਾਤਮ ਵਿਖੇ, ਜਗਤ ਅਸਤ ਵਿਖੇ ਸਤ ਬੁੱਧ, ਆਤਮ ਸਤ ਅਸਤ ਕੀ ਸ਼ੁੱਧ। ਕਹਿੰਦੇ ਨਾਮ ਇਸੀ ਕੋ ਮਨ ਪਹਿਚਾਨ, ਜਿੰਨੀ ਦੇਰ ਤੱਕ ਤੇ ਇਹਨੂੰ ਗੁਰੂ ਮਹਾਰਾਜ ਬਾਣੀ ਵਿਚ ਕੀ ਕਹਿੰਦੇ ਆ, ਸਤ ਨਿਰਤ ਬੂਝੇ ਜੇ ਕੋਈ, ਸਤ ਤੇ ਅਸਤ ਨੂੰ ਜਾਣਨ ਵਾਲੀ ਜਿਹੜੀ ਬਿਰਤੀ ਹੈ, ਨਾਮ ਜਪਤਾ ਕੀ ਪਰਮਗਤ ਹੋਵੇ, ਉੱਥੇ ਜਾ ਕੇ ਕਲਿਆਣ ਹੁੰਦੀ ਹੈ। ਸਤ ਅਸਤ ਨੂੰ ਜਾਣਨਾ, ਸਤ ਨੂੰ ਸਤ ਪਹਿਚਾਨਣਾ, ਅਸਤ ਨੂੰ ਅਸਤ ਪਹਿਚਾਣ ਲੈਣਾ, ਅਗਿਆਨ ਦੇ ਅੰਧਕਾਰ ਨੂੰ ਚੁੱਕ ਕਰਕੇ ਗਿਆਨ ਦੇ ਪ੍ਰਕਾਸ਼ ਵਿਚ ਆਉਣਾ। ਤੋ ਕੁਝ ਹੀ ਵਿਚਾਰਾਂ ਪਹਿਲਾਂ ਇਹ ਸਰਵਣ ਕਰੀਏ, ਸਰਵ ਰੂਪ ਦੀਆਂ ਗੱਲਾਂ ਅੱਗੇ ਆਪ ਹੀ ਸਤਿਗੁਰੂ ਕਿਰਪਾ ਕਰਨਗੇ। ਆਓ ਮਨ ਵਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਨਾਮ ਇਸੇ ਕੋ ਮਨ ਪਹਿਚਾਨ,
ਇਹਦਾ ਨਾਮ ਭਾਈ ਮਨ ਹੈ ਜਿਹੜਾ ਇਸ ਪ੍ਰਕਾਰ ਦੇ ਅਗਿਆਨਤਾ ਦੇ ਵਿਚ ਹੈ।
ਜਬ ਹੈ ਪ੍ਰਾਪਤ ਆਤਮ ਗਿਆਨ,
ਜਦੋਂ ਆਤਮਕ ਗਿਆਨ ਪ੍ਰਾਪਤ ਹੋ ਗਿਆ। ਦੇਖੋ ਗਿਆਨ ਤੇ ਅਗਿਆਨ ਦੋ ਸ਼ਬਦ ਨੇ। ਗਿਆਨ ਇਹ ਨੀ ਹੈ ਵੀ ਜਿਹੜਾ ਬਹੁਤ ਪੁਸਤਕਾਂ ਪੜ੍ਹ ਲਈਆਂ ਬਹੁਤ ਬੜਾ ਗਿਆਨੀ ਹੋ ਗਿਆ, ਜਾਂ ਜਿਹਨੇ ਕੋਈ ਗ੍ਰੰਥ ਨਹੀਂ ਪੜ੍ਹਿਆ ਹੋਇਆ ਵੀ ਉਹ ਅਗਿਆਨੀ ਹੋ ਗਿਆ, ਐਸਾ ਨਹੀਂ ਹੈ। ਜਿਹਨੂੰ ਆਪਣੇ ਸਰੂਪ ਦੀ ਲਖਤਾ ਹੋਈ ਨਹੀਂ, ਗ੍ਰੰਥ ਬਹੁਤ ਪੜ੍ਹ ਲਏ, ਉਹਨੂੰ ਵੀ ਅਗਿਆਨੀ ਮੰਨਿਆ ਜਾਂਦਾ, ਗਿਆਨੀ ਹੈ ਜੀ। ਜਿਹਨੇ ਕੋਈ ਅਜੇ ਗ੍ਰੰਥ ਤਾਂ ਪੜ੍ਹੇ ਨਹੀਂ ਹੈ ਲੇਕਿਨ ਆਤਮਾ ਦੀ ਸਿਖਿਆਤਾਕਾਰ ਹੋ ਗਈ, ਬ੍ਰਹਮ ਗਿਆਨ ਹੋ ਗਿਆ, ਉਹਨੂੰ ਗਿਆਨੀ ਮੰਨਿਆ। ਇਸ ਕਰਕੇ ਆਪਣੇ ਆਤਮਾ ਨੂੰ ਪਹਿਚਾਣ ਲੈਣਾ ਕੀ ਕਿ ਬ੍ਰਹਮ ਰੂਪ ਕਰਕੇ ਨਿਸ਼ਚਾ ਕਰ ਲੈਣਾ, ਇਹ ਗਿਆਨ ਹੈ। ਤੇ ਪਰਮਾਤਮਾ ਤੋਂ ਆਪਣੇ ਆਪ ਨੂੰ ਵੱਖਰਾ ਜੀਵ ਸਮਝਣਾ ਇਹ ਅਗਿਆਨ ਹੈ। ਇਹਦਾ ਇੱਕ ਵਿਦਾਂਤ ਵਿੱਚ ਸੂਤਰ ਹੁੰਦਾ, ਕਹਿੰਦੇ ਭੁੱਲ ਗਏ ਅਗਿਆਨ ਤੇ, ਅਗਿਆਨ ਕਰਕੇ ਭੁੱਲੇ ਅੰਧੇਰੇ ਕਰਕੇ ਭਰਮ ਭੁਲੇਖੇ ਪੈਂਦੇ ਨੇ। ਭੁੱਲ ਗਏ ਅਗਿਆਨ ਤੇ ਆਪਣੋ ਆਤਮ ਰੂਪ, ਤਾਂ ਹੀ ਕੋ ਫਿਰ ਜਾਣਵੇ ਗਿਆਨ ਕਹਿਤ ਕਉ ਭੂਪ। ਆਪਣੇ ਆਪੇ ਤੋਂ ਭੁੱਲ ਜਾਣਾ ਅਗਿਆਨ, ਆਪਣੇ ਆਪ ਨੂੰ ਸਮਝ ਲੈਣਾ ਗਿਆਨ, ਕੀ ਮਨ ਤੋਂ ਜੋਤ ਸਰੂਪ ਹੈ ਇਹ ਗਿਆਨ ਸਮਝ ਲੈਣਾ। ਕਾਹੇ ਦੇ ਮਨ ਖੋਜਣ ਜਾਈ, ਸਰਵ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਜਿਵੇਂ ਫੁੱਲਾਂ ਵਿਚ ਵਾਸ਼ਨਾ ਰਹਿੰਦੀ ਹੈ ਤੇ ਐ ਪ੍ਰਮਾਤਮਾ ਦੀ ਅੰਤ ਸਾਡੇ ਵਿਚ ਹੈ। ਮੁਕਰ ਮੈਂ ਜੈਸੇ ਛਾਈ, ਮੁਕਰ ਸ਼ੀਸ਼ੇ ਨੂੰ ਕਹਿੰਦੇ ਨੇ, ਜਿਵੇਂ ਸ਼ੀਸ਼ੇ ਸਾਡਾ ਪਰਛਾਇਆ ਦਿਸਦਾ ਹੈ, ਤੈਸੇ ਹੀ ਹਰ ਵਸੈ ਨਿਰੰਤਰ, ਘੱਟ ਹੀ ਖੋਜੋ ਪਾਈ। ਆਪਣੇ ਘੱਟ ਨੂੰ ਖੋਜਣ ਦੀ ਬਾਤ ਹੈ ਤੇ ਅੰਤਰ ਕਰਨ ਦੀ ਨਿਵਿਰਤੀ ਦੇ ਉੱਤੇ ਇਹ ਵਿਚਾਰ ਸਮਾਪਤ ਹੋਈ ਤੋਂ ਗੁਰਬਾਣੀ ਦੇ ਆਧਾਰਿਤ ਫਿਰ ਕੁਝ ਥੋੜੀ ਜਿਹੀ ਹੋਰ ਵਿਚਾਰ ਹੋਏਗੀ। ਆਓ ਪਹਿਲਾਂ ਕਹਿੰਦੇ ਇਹਦਾ ਨਾਮ ਹੀ ਮਨ ਹੈ।
ਤਵ ਇਸ ਵਿਦ ਕੋ ਭਾਵ ਵਿਨਾਸੇ,
ਜਦੋਂ ਇਸ ਪ੍ਰਕਾਰ ਦਾ ਭਾਵ ਵਿਨਾਸ਼ ਹੋ ਗਿਆ, ਨਾਸ ਹੋ ਗਿਆ, ਤੇ ਇਹਨੂੰ ਗਿਆਨ ਪ੍ਰਾਪਤ ਹੋ ਗਿਆ ਜਿਸ ਵੇਲੇ,
ਜਿਉਂ ਕਾ ਤਿਉਂ ਸੋ ਪਦਾਰਥ ਪਾਸੇ,
ਇਹ ਪਦਾਰਥ ਜਿਉਂ ਕਾ ਤਿਉਂ ਜੈਸਾ ਹੈ ਉਹੋ ਜਿਹਾ ਦਿਸਣ ਲੱਗ ਜਾਂਦਾ। ਸਤ ਸਤ ਦਿਸਦਾ, ਅਸਤ ਅਸਤ ਦਿਸਦਾ। ਜੈਸਾ ਕਿ ਜਿੱਥੇ ਪਾਣੀ ਹੁੰਦਾ ਹੈ, ਖਾਸ ਕਰਕੇ ਪਿੰਡਾਂ ਦੇ ਵਿਚ ਰਹਿਣ ਵਾਲੇ, ਜਿੰਨੀ ਬਹੁਤੀ ਗਿਣਤੀ ਆਪਣੇ ਪਿੰਡਾਂ ਚ ਰਹਿਣ ਵਾਲਿਆਂ ਦੀ ਹੈ, ਪਿੰਡਾਂ ਦੇ ਵਿਚ ਆਮ ਕਰਕੇ ਟੋਭੇ ਹੁੰਦੇ ਸੀ। ਉਹ ਤਾਂ ਬਹੁਤ ਵਾਰ ਦੇਖੇ ਹੋਣਗੇ, ਤੁਹਾਡੇ ਵਿਚੋਂ ਵਾਰ ਬਹੁਤ ਨੇ ਦੇਖੇ ਹੋਣਗੇ। ਉਹ ਟੋਭਿਆਂ ਦੇ ਵਿਚ ਬਰਸਾਤ ਦਾ ਪਾਣੀ ਇਕੱਠਾ ਹੋ ਜਾਂਦਾ, ਪਸ਼ੂਆਂ ਲਈ ਪਾਣੀ ਦਾ ਭੰਡਾਰ, ਮਨੁੱਖਾਂ ਦੇ ਲਈ ਕਿਸੇ ਵੇਲੇ ਜਦੋਂ ਖੂਹ ਨਹੀਂ ਸੀ ਹੁੰਦੇ, ਪਾਣੀ ਦਾ ਸਟਾਕ ਕੀਤਾ ਜਾਂਦਾ ਸੀ, ਉਹਦੇ ਤੇ ਨਿਰਭਰ ਸੀ। ਹੌਲੀ ਹੌਲੀ ਚਲੋ ਖੂਹਾਂ ਦੀ ਪ੍ਰਥਾ ਚੱਲ ਪਈ, ਇਸ ਤੋਂ ਅੱਗੇ ਤਰੱਕੀਆਂ ਹੋ ਗਈਆਂ, ਉਹ ਬਾਤ ਵੱਖਰੀ ਹੈ। ਟੋਭਿਆਂ ਦੇ ਵਿਚ, ਸਰੋਵਰਾਂ ਦੇ ਵਿਚ ਜਿੱਥੇ ਬਹੁਤ ਪਾਣੀ ਇਕੱਠਾ ਹੋ ਜਾਂਦਾ, ਥੋੜੇ ਸਮੇਂ ਤੋਂ ਬਾਅਦ ਉਸ ਪਾਣੀ ਦੇ ਉੱਤੇ ਬੂਰ ਪੈਦਾ ਹੋ ਜਾਂਦਾ। ਇੱਕ ਤਾਂ ਇਹ ਵਿਚਾਰ ਕਰੋ ਵੀ ਬੂਰ ਜਿਹੜਾ ਹੈ ਉਹ ਕਿੱਥੋਂ ਆਇਆ, ਆਕਾਸ਼ ਤੋਂ ਤਾਂ ਡਿੱਗਿਆ ਨਹੀਂ ਆਇਆ, ਉਹ ਪਾਣੀ ਦੇ ਵਿਚੋਂ ਜੰਮਿਆ ਜਿਹਨੂੰ ਬੂਰ ਕਹਿੰਦੇ ਆ। ਉਹਦਾ ਜਨਮਦਾਤਾ ਵੀ ਪਾਣੀ ਹੈ, ਜੇ ਪਾਣੀ ਨਾ ਹੁੰਦਾ ਬੂਰ ਪੈਦਾ ਹੀ ਨਹੀਂ ਸੀ ਹੋ ਸਕਦਾ। ਸੁੱਕਿਆਂ ਤਲਾਵਾਂ ਚ ਕਦੇ ਬੂਰ ਨਹੀਂ ਪੈਦਾ ਹੁੰਦਾ, ਪਾਣੀ ਦੇ ਵਿਚੋਂ ਬੂਰ ਪੈਦਾ ਹੋਇਆ, ਪਰ ਉਸ ਨੇ ਪਾਣੀ ਦੇ ਸਰੂਪ ਨੂੰ ਹੀ ਢਕ ਲਿਆ। ਹੁਣ ਪਾਣੀ ਦੇਖਣ ਤੋਂ ਹਟ ਗਿਆ, ਦੇਖਣ ਵਾਲੇ ਨੂੰ ਦਿਸਦਾ ਵੀ ਬੂਰੇ ਬੂਰ ਹੈ। ਜੇ ਕੋਈ ਬੁੱਧਹੀਣਾ ਐਨ ਕਿਨਾਰੇ ਤੇ ਜਾ ਕੇ ਕਹੇ ਵੀ ਪਾਣੀ ਤਾਂ ਇੱਥੇ ਬੂੰਦ ਵੀ ਨਹੀਂ ਹੈ, ਦਿਖਾਓ ਕਿੱਥੇ ਹੈ ਪਾਣੀ, ਤਾਂ ਵਿਚਾਰਵਾਨ ਕਹੇਗਾ ਕਿ ਆਹ ਜਿਹੜਾ ਉੱਪਰ ਦਿਸਦਾ ਹੈ ਤਾਂ ਪਾਣੀ ਦੀ ਅੰਸ਼, ਔਰ ਇਹ ਵੀ ਚੇਤੇ ਰੱਖੀ ਖੜਾ ਵੀ ਪਾਣੀ ਦੇ ਆਸਰੇ ਹੈ, ਜੇ ਹੇਠਾਂ ਪਾਣੀ ਨਾ ਹੋਵੇ ਖੜ ਵੀ ਨਹੀਂ ਸਕਦਾ। ਇਹ ਥੋੜਾ ਜਿਹਾ ਹੱਥ ਪੱਲਾ ਮਾਰਤਾ ਸਹੀ, ਝੋਲ ਮਾਰ ਜਰਾ ਕ, ਝਕੋਲਣਾ ਕਰ ਥੋੜਾ ਜਿਹਾ, ਜਦੋਂ ਹਿਲਾਏਗਾ ਬੂਰ ਪਰੇ ਹਟ ਜਾਣਾ, ਪਾਣੀ ਨੰਗਾ ਹੋ ਜਾਣਾ, ਪਾਣੀ ਦੀ ਪਿਆਸ ਬੁਝਾ ਲੈ। ਪਰ ਜੇ ਤੂੰ ਖੜਾ ਖੜਾ ਕਹੀ ਜਾਵੇਂ ਵੀ ਬੂਰ ਪਰੇ ਹਟ ਜਾਵੇ, ਐਕੜ ਨਹੀਂ ਹਟਣਾ ਬੂਰ, ਹੱਥ ਹਿਲਾਉਣਾ ਪਊਗਾ ਥੋੜਾ ਜਿਹਾ। ਬਸ ਬਿਲਕੁਲ ਇਸੇ ਤਰ੍ਹਾਂ ਕਿ ਜਿਹੜਾ ਬ੍ਰਹਮ ਹੈ ਉਹ ਪਾਣੀ ਦੀ ਨਿਆਈ ਹੈ, ਜਿਹੜਾ ਇਹ ਸਾਰਾ ਸੰਸਾਰ ਹੈ ਇਹ ਉਸ ਪਰਮਾਤਮਾ ਦਾ ਬੂਰ ਪੈਦਾ ਹੋਇਆ, ਵਿੱਚੋਂ ਹੀ ਜੰਮਿਆ ਹੈ। ਅਰ ਖੜਾ ਕਿਹਦੇ ਆਸਰੇ ਹੈ? ਇਹ ਖੜਾ ਵੀ ਰੱਬ ਦੇ ਆਸਰੇ ਹੈ, ਇਹਦੇ ਆਸਰਾ ਹੇਠਾਂ ਰੱਬ ਦਾ ਹੀ ਹੈ, ਚੇਤਨ ਦਾ ਹੀ ਆਸਰਾ ਹੈ। ਤੇ ਹੁਣ ਦਿਸਦਾ ਹੈ ਨੀ, ਤੇ ਦੇਖਣ ਵਾਸਤੇ ਜਿਵੇਂ ਪਾਣੀ ਨੂੰ ਪ੍ਰਾਪਤ ਕਰਨ ਵਾਸਤੇ ਹੱਥਾਂ ਦੇ ਨਾਲ ਝੋਲ ਮਾਰਨੀ ਪੈਂਦੀ ਹੈ, ਪਾਣੀ ਨੰਗਾ ਹੋ ਜਾਂਦਾ, ਪਿਆਸ ਬੁੱਝ ਜਾਂਦੀ ਹੈ, ਪਾਣੀ ਦੇ ਦਰਸ਼ਨ ਹੋ ਜਾਂਦੇ ਨੇ, ਇਸੇ ਤਰ੍ਹਾਂ ਜਿਹਨੂੰ ਅਭਿਆਸ ਕਹਿੰਦੇ ਹੈ ਵਾਹਿਗੁਰੂ ਵਾਹਿਗੁਰੂ ਕਰਨਾ, ਇਹ ਝਕੱਲੇ ਮਾਰਨੇ, ਤੇ ਇਹਦੇ ਨਾਲ ਫਿਰ ਆਪਣਾ ਸਰੂਪ ਸਾਖਿਆਤਕਾਰ ਹੋ ਜਾਂਦਾ ਤੇ ਬ੍ਰਹਮ ਦੇ ਦਰਸ਼ਨ ਹੋ ਜਾਂਦੇ ਨੇ, ਜਨਮਾਂ ਜਨਮਾਂਤਰਾਂ ਦੀ ਪਿਆਸ ਬੁੱਝ ਜਾਂਦੀ ਹੈ, ਪਰਮਾਤਮਾ ਦੀ ਸਿੱਖਿਆ ਦਾ ਘਰ ਹੋ ਗਈ। ਇਹਨੂੰ ਕਹਿੰਦੇ ਆਤਮਾ ਪਰਾਤਮਾ ਏਕੋ ਕਰੈ ਅੰਤਰ ਕੀ ਦੁਵਿਧਾ ਅੰਤਰ ਮਰੈ। ਸੋ ਇਸ ਪ੍ਰਕਾਰ ਭਾਈ ਸਾਹਿਬ ਜੀ ਕਹਿੰਦੇ ਵੀ ਉਸ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ ਤੇ ਜਦੋਂ ਜਿਉਂ ਦਾ ਤਿਉਂ ਪਦਾਰਥ ਦਿਸਣ ਲੱਗ ਪਿਆ, ਜਿਹੜਾ ਬੂਰ ਸੀ ਪਰੇ ਹਟਾ ਦਿੱਤਾ ਤੇ ਦਿਸਣ ਲੱਗ ਗਿਆ ਜਿਹੜਾ ਸੱਤ ਪਦਾਰਥ ਸੀ ਉਹ ਨਿਗਾਹ ਗਿਆ। ਪਹਿਲਾਂ ਕਹਿੰਦਾ ਸੀ ਇਹ ਸਾਰਾ ਕੁਝ ਬੂਰ ਹੀ ਹੈ, ਪਹਿਲਾਂ ਕਹਿੰਦਾ ਸਾਰਾ ਕੁਝ ਸੰਸਾਰ ਹੀ ਹੈ, ਰੱਬ ਕਿੱਥੇ ਇੱਥੇ, ਤੇ ਹੁਣ ਕੀ ਕਹਿੰਦਾ? ਕਹਿੰਦਾ ਬੂਰ ਬੂਰ ਕੁਝ ਨਹੀਂ ਹੁੰਦਾ, ਇਹਦਾ ਕੱਖ ਵੀ ਨਹੀਂ ਹੈ। ਤੇ ਹੁਣ ਉਹ ਦਿਸ ਗਿਆ ਤੇ ਜਿਸ ਨੂੰ ਮਹਾਂਦੇਵ ਜੀ, ਇਹ ਮਹਾਂਦੇਵ ਸ਼ਿਵ ਜੀ ਦੀ ਨਹੀਂ ਮੈਂ ਗੱਲ ਕਰਦਾ, ਜਿਹੜੇ ਗੁਰੂ ਅਰਜਨ ਸਾਹਿਬ ਦੇ ਭਰਾ ਸੀ ਮਹਾਂਦੇਵ, ਉਹਨਾਂ ਦੀ ਗੱਲ ਕਰ ਲਓ। ਤਿੰਨ ਭਰਾ ਤਾਂ ਸੀ, ਦੋ ਵੱਡੇ ਸੀ ਪ੍ਰਿਥੀ ਚ ਸਾਰਿਆਂ ਤੋਂ ਵੱਡਾ, ਉਦੋਂ ਛੋਟੇ ਮਹਾਂਦੇਵ ਸੀ, ਉਦੋਂ ਛੋਟੇ ਗੁਰੂ ਅਰਜਨ ਸਾਹਿਬ। ਪ੍ਰਿਥੀ ਚੰਦ ਦੀ ਸੰਗਤ ਪਾ ਕੇ ਮਹਾਂਦੇਵ ਹੈ ਤਾਂ ਬੜੇ ਫੱਕਰ ਸੁਭਾਅ ਦਾ ਸੀ, ਪਰ ਇਹ ਵੀ ਗੁਰੂ ਸਾਹਿਬ ਤੋਂ ਵਿਰੁੱਧ ਹੀ ਰਿਹਾ ਸੀ। ਉਹ ਚਲਾਕ ਸੀ, ਉਹਨੇ ਬਦਲਾ ਲਿਆ ਵੀ ਅਸੀਂ ਦੋ ਭਾਈ ਇਕੱਠੇ ਹੋ ਜਾਵਾਂਗੇ, ਗੁਰਤਾ ਗੱਦੀ ਦੀ ਗੱਲ ਕਰਨੀ ਸੌਖੀ ਹੋ ਜਾਊਗੀ। ਪੂਰਵਲਾ ਕਰਮ ਜਾਗਿਆ ਮਹਾਂਦੇਵ ਜੀ ਦਾ ਤੇ ਗੁਰੂ ਸਾਹਿਬ ਦੇ ਚਰਨਾਂ ਚ ਪਹੁੰਚੇ। ਗੋਇੰਦਵਾਲ ਸਾਹਿਬ ਮਹਾਰਾਜ ਸਾਹਿਬ ਦੇ ਕੋਲ ਜਦੋਂ ਬੈਠੇ, ਸ਼ਰਧਾ ਉਤਪੰਨ ਹੋ ਗਈ, ਪੂਰਵਲਾ ਕਰਮ ਜਾਗਿਆ ਤੇ ਦਿਸਣ ਤੋਂ ਹਟ ਗਿਆ ਵੀ ਭਰਾ ਨਹੀਂ ਹੈ ਤਾਂ ਮੇਰਾ, ਇਹ ਤਾਂ ਗੁਰੂ ਨਾਨਕ ਦਾ ਰੂਪ ਹੀ ਹੈ, ਮੈਂ ਹੀ ਭੁੱਲਿਆ ਰਿਹਾ ਹੁਣ ਤਾਈ। ਤੇ ਉਸ ਵੇਲੇ ਮੈਂ ਹੱਥ ਜੋੜ ਕੇ ਕਿਹਾ, ਜਗਿਆਸੂ ਬਣ ਕੇ ਕਿਹਾ ਕਿ ਮੇਰੇ ਤੇ ਵੀ ਕਿਰਪਾ ਕਰ ਦਿਓ, ਮੈਂ ਹਉ ਤੇਰੀ ਸ਼ਰਨਾਈ ਆਇਆ, ਮੈਂ ਤੇਰੀ ਸ਼ਰਨ ਵਿਚ ਆ ਗਿਆ। ਕਾਹਦੇ ਵਾਸਤੇ ਆਇਆ? ਪ੍ਰਭ ਮਿਲੋ ਦੇਹੋ ਉਪਦੇਸ਼ਾ, ਮੈਨੂੰ ਪ੍ਰਭੂ ਦੇ ਮਿਲਣ ਦਾ ਉਪਦੇਸ਼ ਦੇ ਦਿਓ। ਮਹਾਰਾਜ ਸਾਹਿਬ ਜੀ ਕਹਿੰਦੇ, ਭਰਾ ਦੇਖ ਤੂੰ ਵੱਡਾ ਹੈ, ਮੈਂ ਛੋਟਾ, ਮੇਰੇ ਲਈ ਵੱਡਾ ਭਰਾ ਮੇਰੇ ਪਿਤਾ ਦੀ ਨਿਆਈ। ਦੇਖੋ ਕਿੰਨੀ ਨਿਮਰਤਾ ਗੁਰੂ ਅਰਜਨ ਸਾਹਿਬ ਮੇਰੇ ਲਈ, ਅਰ ਸ਼ੁਕਰ ਹੈ ਇੱਕ ਗੱਲ ਦਾ, ਅਕਾਲ ਪੁਰਖ ਦਾ ਸ਼ੁਕਰ ਹੈ ਕਿ ਤੁਹਾਡਾ ਸਹੀ ਟਾਈਮ ਤੇ ਮੇਲ ਹੋਇਆ। ਮਹਾਂਦੇਵ ਜੀ ਕਹਿੰਦੇ ਸਹੀ ਟਾਈਮ ਤੇ, ਮਤਲਬ ਕਹਿੰਦੇ ਭਰਾ ਮਤਲਬ ਇਸ ਬਾਤ ਦਾ ਵੀ ਤੁਹਾਡੀ ਜ਼ਿੰਦਗੀ ਦੇ ਸਵਾਸ ਥੋੜੇ ਬਾਕੀ ਰਹਿੰਦੇ ਨੇ, ਤੁਸੀਂ ਉਸ ਵੇਲੇ ਆਏ ਹੋ, ਜੇ ਕਿਤੇ ਤੁਸੀਂ ਪਰੀ ਰਹਿ ਜਾਂਦੇ। ਕਹਿੰਦੇ ਮੇਰੇ ਮਨ ਵਿਚ ਇਸ ਗੱਲ ਦਾ ਬੜਾ ਹੌਕਾ ਰਹਿਣਾ ਸੀ, ਮੇਰਾ ਭਰਾ ਨਾਰਾਜ਼ ਹੀ ਤੁਰ ਗਿਆ, ਪ੍ਰਿਥੀ ਚੰਦ ਨੂੰ ਤਾਂ ਮੈਂ ਖੁਸ਼ ਨਹੀਂ ਕਰ ਸਕਿਆ, ਤੁਸੀਂ ਤਾਂ ਸਾਧੂ ਸੀ, ਸ਼ੁਕਰ ਹੋਇਆ ਤੁਸੀਂ ਆ ਗਏ, ਵਿਛੜੇ ਮਿਲ ਗਏ, ਵਿਛੜਿਆ ਮੇਲੇ ਪ੍ਰਭੂ, ਇਹ ਪਰਮਾਤਮਾ ਨੇ ਮੇਲ ਕਰਾਇਆ। ਮਹਾਂਦੇਵ ਜੀ ਕਹਿਣ ਲੱਗੇ, ਅੱਛਾ ਜ਼ਿੰਦਗੀ ਦਾ ਸਮਾਂ ਪੂਰਾ ਹੋ ਗਿਆ? ਕਹਿੰਦੇ ਹਾਂ, ਬਸ ਥੋੜੇ ਸਮਾਂ ਰਹਿ ਗਿਆ। ਫਿਰ ਮਨ ਇਕਾਗਰ ਹੋ ਗਿਆ, ਜਿਵੇਂ ਇਹ ਬਾਤ ਸੁਣ ਕੇ ਤੇ ਬਿਲਕੁਲ ਹੀ ਇਕਾਗਰ ਹੋ ਗਿਆ। ਜਿੰਨੀ ਚੱਲਣ ਜਾਣਿਆ, ਜਦੋਂ ਇਹ ਗੱਲ ਜਾਣ ਲੈਂਦਾ ਨਾ ਬੰਦਾ ਵੀ ਜਾਣਾ, ਸੇ ਕਿਉਂ ਕਰਾਂ ਵਿਥਾਰ, ਚੱਲਣ ਸਾਰ ਨਾ ਜਾਣੀ ਕਾਜ, ਜਿੰਨਾ ਚਿਰ ਚੱਲਣ ਦੀ ਗੱਲ ਜਾਣੀ ਫਿਰ ਦੁਨੀਆਂ ਦੇ ਧੰਦੇ ਸਵਾਰਦਾ ਫਿਰਦਾ, ਘਰ ਦੇ ਕੰਮ ਸਵਾਰਦਾ ਫਿਰਦਾ, ਤੇ ਚੱਲਣ ਦਾ ਪਤਾ ਲੱਗਿਆ ਉਸ ਵੇਲੇ ਕਹਿੰਦਾ ਹੁਣ ਧੰਦਿਆਂ ਨੇ ਨਾਲ ਜਾਣਾ, ਤਿਆਰੀ ਤਾਂ ਹੋਗੀ ਹੁਣ ਜਾਣ ਦੀ। ਜਿੰਨੀ ਚੱਲਣ ਜਾਣੇ ਆ, ਸੇ ਕਿਉਂ ਕਰਾਂ ਵਿਥਾਰ, ਚੱਲਣ ਸਾਰ ਨਾ ਜਾਣੀ ਕਾਜ ਸਵਾਰ ਨਾਰ, ਅਗਿਆਨ ਮਨ ਇਕਾਗਰ ਆ ਗਿਆ। ਕਹਿੰਦੇ ਦੱਸੋ ਭਰਾਤਾ ਕੀ ਚਾਹੁੰਦੇ ਹੋ? ਕਹਿੰਦੇ ਜੀ ਹਰ ਦਰਸ਼ਨ ਦੇਹੋ ਦਿਖਾਈ। ਦੋ ਗੱਲਾਂ ਕਹੀਆਂ ਮਹਾਰਾਜ ਨੇ, ਉਹ ਬੋਲ ਉਸੇ ਤਰ੍ਹਾਂ ਆਪਣੇ ਅੰਮ੍ਰਿਤ ਸ਼ਬਦ ਵਿਚ ਲਿਖੇ। ਪ੍ਰਭ ਮਿਲੋ ਦੇਹੋ ਉਪਦੇਸ਼ਾਂ ਦੀ ਬਾਤ ਕਰੀ, ਮੈਂ ਤੇਰੀ ਸ਼ਰਨ ਵਿਚ ਆ ਗਿਆ। ਮਹਾਰਾਜ ਕਹਿੰਦੇ ਦੇਖੋ ਸ਼ਰਨ ਦੀ ਬਾਤ ਤਾਂ ਦੋ ਛੱਡ, ਕਿਉਂ ਏਕ ਪਿਤਾ ਏਕ ਸਕੇ ਹਮ ਬਾਰਕ, ਤੁਹਾਡਾ ਤੇ ਮੇਰਾ ਇੱਕੋ ਹੀ ਪਿਤਾ ਗੁਰੂ ਰਾਮਦਾਸ, ਇੱਕੋ ਹੀ ਆਪਣੀ ਮਾਤਾ, ਇਹ ਫਿਰ ਦਾਸਾਂ ਦੀਆਂ ਗੱਲਾਂ ਇਹ ਕਿੱਥੋਂ ਆ ਗਈਆਂ ਤੁਹਾਡੇ ਵਿਚ? ਆਪਾਂ ਭਰਾ ਭਰਾ, ਏਕ ਪਿਤਾ ਏਕ ਸਕੇ ਹਮ ਬਾਰ। ਕਹਿਣ ਲੱਗੇ ਭਰਾਤਾ ਵੀ ਠੀਕ ਹੈ, ਸੰਸਾਰਕ ਰਿਸ਼ਤਾ ਤਾਂ ਹੈ ਸਾ ਜਿਸਮਾਨੀ, ਪਰ ਤੁਹਾਡੇ ਚ ਗੁਰੂ ਨਾਨਕ ਦੀ ਜੋਤ ਹੈ। ਮੈਂ ਹੁਣ ਤੁਹਾਨੂੰ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਪਿਤਾ ਗੁਰੂ ਰਾਮਦਾਸ ਦਾ ਸਰੂਪ ਹੀ ਸਮਝਦਾ ਵੀ ਮੈਂ ਸੰਸਾਰਕ ਰਿਸ਼ਤੇ ਨੂੰ ਤੋੜ ਕੇ ਤੁਹਾਡੇ ਚਰਨਾਂ ਚ ਆਇਆ, ਕਿਰਪਾ ਕਰਕੇ ਹੁਣ ਸੰਸਾਰ ਦਾ ਰਿਸ਼ਤਾ ਨਾ ਬਣਾਓ ਮੇਰੇ ਨਾਲ, ਨਹੀਂ ਤਾਂ ਮੈਂ ਅਧੂਰਾ ਪਹਿਲਾਂ ਵੀ ਰਿਹਾ, ਇਹ ਭਰਾ ਪਣੇ ਨੀ ਮੈਨੂੰ ਦੂਰ ਰੱਖਿਆ, ਹੁਣ ਤੇ ਵੀ ਮੈਂ ਵੱਡਾ, ਕਿਰਤੀ ਚੰਦ ਮੇਰੇ ਤੋਂ ਵੀ ਵੱਡਾ, ਇਹ ਮਿਹਰਬਾਨੀ ਕਰੋ। ਕਹਿਣ ਲੱਗੇ ਚੰਗਾ ਫਿਰ ਜੇ ਇਹ ਬਾਤ ਹੈ ਤੇ ਫਿਰ ਸਿੱਖੀ ਦੇ ਨਾਤੇ ਦੇ ਨਾਲ ਤਾਂ ਆਪਾਂ ਬੋਲ ਸਕਦੇ ਹਾਂ ਨਾ? ਕਹਿੰਦੇ ਹਾਂ ਸਿੱਖੀ ਦਾ ਨਾਤਾ। ਕਹਿੰਦੇ ਵੀ ਤੂੰ ਮੇਰਾ ਗੁਰਹਾਈ, ਗੁਰਹਾਈ ਦਾ ਅਰਥ ਹੈ ਵੀ ਤੂੰ ਮੇਰਾ ਗੁਰ ਭਾਈ ਵੀ ਹੈ, ਫਿਰ ਜਾਣੀ ਗੱਲ ਭਾਈ ਵਾਲੀ ਥਾਂ ਤੇ ਰੱਖੀ ਗੁਰੂ ਅਰਜਨ ਸਾਹਿਬ ਨੇ, ਫਿਰ ਤੂੰ ਮੇਰਾ ਗੁਰ ਭਾਈ ਹੈ, ਤੂੰ ਵੀ ਗੁਰੂ ਰਾਮਦਾਸ ਜੀ ਦਾ ਸਿੱਖ, ਮੈਂ ਵੀ ਗੁਰੂ ਰਾਮਦਾਸ ਜੀ ਦਾ ਸਿੱਖ, ਆਪਾਂ ਇੱਕੋ ਗੁਰੂ ਦੇ ਸਿੱਖ ਹਾਂ, ਫਿਰ ਤੂੰ ਮੇਰਾ ਗੁਰ ਭਾਈ ਹੈ। ਅਣਜਾਣਪਣੇ ਵਿਚ ਬਹੁਤ ਵਾਰ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਹਨ, ਗੁਰਬਾਣੀ ਦੇ ਸਿਧਾਂਤ ਨੂੰ ਸਮਝਣਾ ਬੜਾ ਔਖਾ ਹੈ। ਬਹੁਤ ਦੇਰ ਹੋ ਗਈ, ਉੱਥੇ ਪੰਜਾਬ ਚ ਨਗਰ ਚੌਰ ਵਾਲੇ ਸੰਤ ਸੰਮੇਲਨ ਹੋਇਆ, ਉੱਥੇ ਇੱਕ ਮਹਾਤਮਾ ਜੀ ਆਏ ਕੀਰਤਨ ਕਰਨ ਵਾਲੇ ਸਿੱਧੀਆਂ ਧਾਰਨਾ ਦਾ, ਤੇ ਉਨ੍ਹਾਂ ਨੇ ਕੀਰਤਨ ਕਰਦਿਆਂ ਹੋਇਆਂ ਵਿਆਖਿਆ ਕਰਨ ਲੱਗ ਪਏ ਕਿ ਮਾਸਟਰ ਜੀ ਬੈਠੇ ਤੁਹਾਡੇ ਵਿਚ, ਉਨ੍ਹਾਂ ਸੰਤਾਂ ਦੇ ਜਾਣੂ ਨੂੰ ਮੈਂ ਜਾਣ ਕੇ ਨਾਂ ਨਹੀਂ ਲੈਂਦਾ, ਇਨ੍ਹਾਂ ਦੇ ਇਲਾਕੇ ਚ ਰਹੇ, ਚੰਗਾ ਵੀ ਹੁੰਦਾ ਨਾਂ ਲੈਣਾ, ਤੇ ਉਹ ਵਿਆਖਿਆ ਕਰਦਾ ਕਰਦਾ ਕਹਿੰਦਾ ਗੁਰੂ ਗ੍ਰੰਥ ਸਾਹਿਬ ਚ ਕਹਿੰਦਾ ਇੰਗਲਿਸ਼ ਵੀ ਲਿਖੀ ਹੋਈ ਹੈ। ਉਹ ਜਿਹੜੇ ਵਿਦਿਆਰਥੀ ਵਿਦਿਆਲਿਆ ਚ ਪੜ੍ਹਦੇ ਉਹਨੇ ਕੰਨ ਚੱਕ ਲਏ ਵੀ ਇੰਗਲਿਸ਼ ਕਿੱਥੋਂ ਆ, ਕੀ ਆ ਗਈ ਵੀ ਹੁਣ ਕਿੱਥੋਂ? ਉਹ ਕਹਿੰਦਾ ਵੀ ਮੈਂ ਦੋ ਸ਼ਬਦ ਸੁਣਾਉਣਾ ਜਿਹੜੇ ਇੰਗਲਿਸ਼ ਦੇ ਗੁਰੂ ਗ੍ਰੰਥ ਸਾਹਿਬ ਚ। ਦੇਖੋ ਨਵੀਂ ਗੱਲ ਕੱਢੀ ਸੰਤ ਨੇ, ਕਹਿੰਦਾ ਤੂੰ ਮੇਰਾ ਗੁਰ ਹਾਈ, ਕਹਿੰਦਾ ਹਾਈ ਮੈਨੇ ਵੱਡਾ, ਇੰਗਲਿਸ਼ ਦੇ ਹਾਈ ਵੱਡੇ ਨੂੰ ਕਹਿੰਦੇ ਨੇ। ਮੈਂ ਕਿਹਾ ਵੀ ਬੜਾ ਲੋੜਾ ਹੋਇਆ ਤਾਂ ਨਰਸ ਕਰ ਗਿਆ ਤਾਂ ਸੰਤ ਆ ਕੇ ਵੀ ਜੇ ਤੈਨੂੰ ਨਹੀਂ ਆਉਂਦਾ ਤੂੰ ਗੁਰਬਾਣੀ ਕਾਹਨੂੰ ਸਾਖੀਆਂ ਸੁਣਾ ਦੇ, ਵੀ ਇਹ ਕੰਮ ਤੇਰੇ ਬਸ ਦੀ ਗੱਲ ਹੈ ਨੀ, ਤੂੰ ਕਾਹਨੂੰ ਉਹ ਕੰਮ ਸ਼ੁਰੂ ਕਰ ਲਿਆ। ਫੇਰ ਕਹਿੰਦਾ ਅੰਧਾ ਕਿਸੇ ਨੂੰ ਬੁੱਕ ਸੁਣਾਏ, ਬੁੱਕ ਮੈਨੇ ਕਹਿੰਦਾ ਖਿਤਾਬ। ਮੈਂ ਕਿਹਾ ਵੀ ਇਹ ਤਾਂ ਬਹੁਤ ਅੰਗਰੇਜ਼ੀ ਕੱਢ ਦੇਣੀ ਇਹਨੇ ਤਾਂ ਮਹਾਰਾਜ ਸਾਹਿਬ ਦੇ ਵਿੱਚੋਂ, ਤਾਂ ਖਬਰ ਹੈ ਕਿਹੜੇ ਕਿਹੜੇ ਅੱਖਰ ਹੋਰ ਕੱਢ ਲਵੇ, ਇਹਨੂੰ ਤਾਂ ਦੇਖੀ ਦੋ ਨਾ ਜੇ। ਇੱਕ ਅੰਮ੍ਰਿਤਸਰ ਟਕਸਾਲ ਭਾਈ ਮਨੀ ਸਿੰਘ ਦੇ ਉੱਥੇ ਦਾ ਵਿਦਿਆਰਥੀ ਭਾਈ ਗੁਰਮੇਲ ਸਿੰਘ, ਇੱਕ ਵਾਂਹ ਵੱਢੀ ਹੋਈ ਸੀ ਉਸਦੀ ਕਿਤੇ ਮਸ਼ੀਨ ਚ ਆ ਗਈ ਸੀ, ਬਹੁਤ ਗੁਰਮੁਖ ਸੰਤ ਸੁਰਜੀਤ ਸਿੰਘ ਰਿਵਾੜੀ ਵਾਲੇ ਸੰਤਾਂ ਦਾ ਵਿਦਿਆਰਥੀ, ਤੇ ਉਹ ਪੜ੍ਹਨ ਵਾਸਤੇ ਹੋਰ ਕੁਝ ਗ੍ਰੰਥ ਵਿਧਾਨ ਤੇ ਪੜ੍ਹਨੇ ਸੀ, ਉਹ ਆ ਗਿਆ ਜਥੇ ਚ। ਕੱਲਾ ਉਹਨੂੰ ਗਿਆਨੀ ਬਣਨ ਦਾ ਸ਼ੌਕ ਸੀ ਪਹਿਲਾਂ, ਤੇ ਉਹਨੂੰ ਹੌਲੀ 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 ਥੋੜੀ ਥੋੜੀ ਡੋਜ ਦੇਣੀ ਸ਼ੁਰੂ ਕੀਤੀ। ਮੈਂ ਕਿਹਾ ਗੁਰਮੇਲ ਸਿਆ ਵੀ ਬੇਨਤੀ ਇਹ ਹੈ ਵੀ ਕੱਲਾ ਗ੍ਰੰਥ ਪੜ੍ਹ ਲੈਣੇ ਸਭ ਕੁਛ ਨਹੀਂ ਹੈ, ਤੂੰ ਮੂਲ ਮੰਤਰ ਦਾ ਅਭਿਆਸ ਸ਼ੁਰੂ ਕਰ ਨਾਲ। ਕਹਿੰਦਾ ਕਿੰਨਾ ਕਰਾਂ? ਮੈਂ ਕਿਹਾ ਵੀ ਤੂੰ 36 ਲੱਖ ਦੀ ਅਰਦਾਸ ਕਰ। ਕਹਿੰਦਾ ਮੈਂ ਹਾਲੇ ਪੜ੍ਹਨਾ, ਤੁਸੀਂ ਮੈਨੂੰ ਇਹ ਚੱਕਰ ਚ ਨਾ ਪਾਓ, ਪਹਿਲਾਂ ਜਵਾਬ ਦੇ ਦਿੱਤਾ ਉਹਨੇ। ਪਹਿਲਾਂ ਤਾਂ ਮੈਨੂੰ ਕਹਿੰਦਾ ਸੀ ਵੀ ਇਹ ਚੱਕਰ ਚ ਨਾ ਪਾਓ, ਤੇ ਹੁਣ ਉਹਨੂੰ 14 ਸਾਲ ਹੋ ਗਏ ਕੱਚਾ ਭੋਰਾ ਪੜੀ ਬੈਠਾ, ਤੇ ਮੈਂ ਵੀ ਕਈ ਵਾਰ ਲੋਚਦਾ ਰਹਿਣਾ। ਇੱਕ ਵਾਰੀ ਉੱਥੇ ਲਿਖ ਕੇ ਲਾਇਆ ਵੀ ਮੈਂ ਕਿਸੇ ਨੂੰ ਨੀ ਮਿਲਣਾ, ਕੋਈ ਮੈਨੂੰ ਨਾ ਮਿਲੇ, ਕਿਸੇ ਨੂੰ ਬੋਲਦੀ ਨੀ, ਲਗਾਤਾਰ ਪਤਾ ਨੀ ਕਿੰਨੀ ਦੇਰ ਹੋਰ ਬੈਠਣੇ, ਵਾਹਿਗੁਰੂ ਜਾਣੇ। ਮੈਂ ਗਿਆ ਇੱਕ ਦਿਨ ਮਮਤਾ ਦਾ ਮਾਰਿਆ, ਮੈਂ ਫਿਰ ਵੀ ਵਿਦਿਆਰਥੀ ਸੀ, ਮੈਨੂੰ ਬਹੁਤ ਪਿਆਰ ਦਿਆ ਉਠਿਆ ਵੀ ਸ਼ੁਰੂ ਤਾਂ ਇਧਰੋਂ ਹੀ ਕੀਤਾ ਸੀ ਵੀ ਚੱਲ ਕੇ ਮੈਂ ਦੇਖਾ ਤਾਂ ਸੀ, ਜਿਹੜਾ ਬੂਟਾ ਆਪਣੇ ਹੱਥੀ ਲੱਗਿਆ ਹੋਵੇ ਥੋੜਾ ਜਿਹਾ ਇਹ ਹੁੰਦਾ ਵੀ ਉਹਦੀ ਛਾਂ ਦੇਖੀਏ ਕਿੰਨੀ ਕੁ ਹੈ, ਉਹਦੇ ਫਲ ਦੇਖੀਏ ਕਿੰਨੇ ਕੁ ਨਾ, ਉੱਥੇ ਲਿਖ ਕੇ ਲਾਇਆ ਹੋਇਆ ਵੀ ਇੱਥੇ ਅੰਦਰ ਕੋਈ ਨਾ ਹੋਵੇ। ਮੈਂ ਉੱਥੇ ਖੜੇ ਨੇ ਆਵਾਜ਼ ਮਾਰੀ, ਮੈਂ ਕਿਹਾ ਓਏ ਭਾਈ ਗੁਰਮੇਲ ਸਿਆ। ਉਹ ਤੇਰਾ ਤਖਤੀ ਜੀ ਰਿਹਾ ਜਿਹੜੀ ਮੈਨੂੰ ਗਾਹ ਨਹੀਂ ਆਉਣ ਦਿੰਦੀ, ਮੈਂ ਆਉਣਾ ਚਾਹੁੰਦਾ। ਆਵਾਜ਼ ਸੁਣਦਿਆਂ ਜੀ ਭਜਿਆ ਅੰਦਰ ਤੇ ਭੋਰੇ ਚੋਂ ਬਾਹਰ। ਓਹੋ ਗੁਰੂ ਪਿਆਰੇ, ਅੱਜ ਤੱਕ ਮੇਰਾ ਕੋਈ ਸਬੰਧੀ ਮੈਨੂੰ ਮਿਲ ਕੇ ਐਕਣ ਰਵਾ ਨਹੀਂ ਸਕਿਆ ਜਿਹਨੇ ਉਹਨੇ ਵਿਦਿਆਰਥੀ ਨੇ ਰਵਾ ਦਿੱਤਾ ਮੈਨੂੰ। ਜਿਹੜੇ ਢੰਗ ਨਾਲ ਉਹ ਮਿਲਿਆ, ਰੋਣ ਤੇ ਹੀ ਨਾ ਹਟੇ ਭੁੱਬਾਂ, ਇੰਨਾ ਬਰਾਗ। ਮੈਂ ਚੱਕ ਕੇ ਗੱਲ ਨੂੰ ਲਾਇਆ, ਬਹੁਤ ਪਿਆਰ ਕੀਤਾ ਜਾ ਕੇ, ਮੈਂ ਕਿਹਾ ਤੇ ਉਹਨੇ ਆਪਣਾ, ਮੈਂ ਕਿਹਾ ਤੂੰ ਆਪਣਾ ਨਿਯਮ ਨਾ ਤੋੜੀ, ਤੈਂ ਨਹੀਂ ਬੋਲਣਾ ਨਾ ਬੋਲ। ਕਹਿੰਦਾ ਨਹੀਂ ਜੀ, ਤੁਹਾਡੇ ਨਾਲ ਬੋਲੇ ਬਿਨਾਂ ਰਹਿ ਨਹੀਂ ਸਕਦਾ। ਮੈਂ ਕਿਹਾ ਕਿਵੇਂ ਹੈ? ਕਹਿੰਦਾ ਜੀ ਇੰਨੀ ਕੁ ਕਿਰਪਾ ਹੋ ਗਈ, ਇੱਥੇ ਕੁ ਠਹਿਰਿਆ ਹੋਇਆ ਕੰਮ, ਥੋੜਾ ਜਿਹਾ ਹਮਲਾ ਮਾਰ ਨੇੜੇ ਲੱਗਿਆ ਹੋਇਆ। ਤੇ ਉਹ ਬੈਠਾ, ਉਸ ਵੇਲੇ ਉਹ ਪੜਦਾ ਸੀ, ਉਹਨੇ ਜਦ ਸੁਣਿਆ, ਉਹ ਤਾਂ ਜੀ ਛੱਡ ਕੇ ਦੀਵਾਨ ਚ ਸੰਤ ਦੇ ਮਗਰ ਹੀ ਹੋ ਗਿਆ, ਜਿਹੜੀ ਸੁਣ ਰਹੀ ਸੀ ਨਾ ਵੀ ਉਹ ਕਹਿੰਦਾ ਵੀ ਇੰਗਲਿਸ਼ ਲਿਖੀ ਹੋਈ ਹੈ। ਉਹ ਭਾਈ ਗੁਰਮੇਲ ਸਿੰਘ ਆਉਣ ਵਾਲੇ ਸਮੇਂ ਦੀਆਂ ਗੱਲਾਂ ਅਨੁਭਵ ਹੋਣ ਲੱਗ ਗਿਆ ਸੀ, ਕਈ ਫਿਰ ਦੱਸਣ ਲੱਗ ਗਿਆ। ਮੈਂ ਕਿਹਾ ਇਹ ਕੰਮ ਕਰੇਗਾ ਫਿਰ ਘੱਟ ਚ ਰਹੇਗਾ, ਭਵਿੱਖ ਗੱਲਾਂ ਦੱਸੀਆਂ ਕਈ ਉਹਨੇ, ਆ ਰੁਕਣੀਆਂ ਹੋਈਆਂ ਪੂਰੀਆਂ। ਇੱਕ ਦਿਨ ਚਾਰ ਵਾਰੀ ਫੋਨ, ਦੂਆ ਇੰਟਰਕੋਮ ਜਾ ਲਾਇਆ ਸੀ ਫੋਨ, ਰਾਤ ਨੂੰ ਮੈਨੂੰ ਸੌਣੇ ਨਾ ਦੇਵੇ, ਥਾ ਫੋਨ। ਮੈਂ ਕਿਹਾ ਗੁਰਮੇਲ ਸਿੰਘ ਸੌਣ ਦੇਗਾ ਕਿ ਨਹੀਂ, ਚੰਗਾ ਤੈਨੂੰ ਮੂਲ ਮੰਤਰ ਕਰਨ ਲਾਇਆ। ਕਹਿੰਦਾ ਸੌਣ ਕਿਵੇਂ ਦਵਾਂ, ਮੈਨੂੰ ਨੀ ਨੀਂਦ ਆਉਂਦੀ। ਮੈਂ ਕਿਹਾ ਹੋਇਆ ਕੀ ਹੈ? ਕਹਿੰਦਾ ਪੁਲਿਸ ਹੀ ਪੁਲਿਸ ਦਿਖਦੀ ਹੈ। ਮੈਂ ਕਿਹਾ ਹੋਰ ਕੀ ਦਿਖਦਾ? ਕਹਿੰਦਾ ਗੋਲੀ ਚੱਲਦੀ ਦਿਖਦੀ ਹੈ। ਮੈਂ ਕਿਹਾ ਚੁੱਪ ਕਰ ਜਾ, ਕੰਮ ਦੋਨੇ ਹੋਣਗੇ ਵੀ, ਪਰ ਭਾਣੇ ਦੇ ਵਿਚ ਰਹਿ, ਹੋਸ਼ ਬਣਾ ਨਾ ਕਰ। ਤੇ ਉਹੀ ਸਾਧ ਸਿੰਘ ਜੀ ਬਾਤ ਹੋਈ, ਜਥੇ ਨੂੰ ਘੇਰਾ ਪਿਆ ਤੇ ਪੁਲਿਸ ਆਈ, ਗੋਲੀ ਚੱਲਦੀ। ਇਹ ਸਾਰਾ ਕੁਛ ਪਹਿਲਾਂ ਸੁਣ ਚੁੱਕਿਆ ਸੀ ਭਾਈ ਸਾਹਿਬ ਜਿਹੜਾ ਬਾਅਦ ਵਿਚ ਹੋਇਆ। ਕਹਿਣ ਤੋਂ ਭਾਵ ਅਭਿਆਸੀਆਂ ਨੂੰ ਸਭ ਕੁਛ ਮਲੂਮ ਹੋ ਜਾਂਦਾ। ਉਹ ਗੁਰਮੇਲ ਸਿੰਘ ਆ ਕੇ ਉੱਥੇ, ਇੱਕ ਚੰਗੀ ਸਾਡੇ ਉੱਥੇ ਬਿਲਕੁਲ ਨਜ਼ਦੀਕ ਹੈ ਇਹਦਾ ਨਗਰ ਜਗਜੀਤ ਸਿੰਘ ਦਾ ਵੀ, ਉਹ ਆ ਕੇ ਉਹਨੂੰ ਕਹਿੰਦਾ, ਕਹਿੰਦਾ ਸੰਤ ਜੀ ਜਵਾਬ ਦੇ ਵੀ ਕਿੱਥੇ ਇੰਗਲਿਸ਼ ਲਿਖੀ ਵੀ ਹੈ। ਉਹ ਸੰਤ ਘੇਰਿਆ ਹੋਇਆ ਵਿਦਿਆਰਥੀਆਂ ਦਾ, ਦੋ ਤਿੰਨ ਹੋਰ ਵਿਦਿਆਰਥੀ ਨਾਲ ਹੋ ਗਏ ਪੜ੍ਹਨ ਵਾਲੇ। ਇਹਨੇ ਨੂੰ ਐ ਆ ਗਿਆ ਪਰੇ, ਮੈਂ ਕਿਹਾ ਵੀ ਲੋੜਾ ਹੋਇਆ ਵੀ ਗੱਲ ਤਾਂ ਵਿਦਿਆਰਥੀਆਂ ਦੀ ਸਹੀ ਹੈ, ਪਰ ਸੰਤ ਗੁਰੂ ਮੇਰੀ ਬੇਇੱਜ਼ਤੀ ਕਰਤੀ ਨਾਲੇ ਬੁਲਾ ਲਿਆ, ਕੰਮ ਇਹ ਤੋਂ ਪੁੱਠਾਇਆ। ਮੈਂ ਕਿਹਾ ਸੰਤ ਜੀ ਵੀ ਤੁਸੀਂ ਇਹ ਵਿਦਿਆਰਥੀ ਫਿਰ ਵੀ ਇਹ ਕੁਛ ਘੋਖ ਕਰਦੇ ਆ, ਪੜ੍ਹਦੇ ਆ, ਵੀ ਤੁਸੀਂ ਨਾ ਗਲਤ ਗੱਲ ਕਹਿ ਦਿੱਤੀ ਵੀ ਉੱਥੇ, ਹੁਣ ਤਾਂ ਆਪਾਂ ਇੱਥੇ ਬੈਠੇ, ਅੱਗੇ ਨੂੰ ਨਾ ਕਿਹੋ। ਕਹਿੰਦਾ ਕਿਉਂ ਜੀ, ਹਾਈ ਦੇ ਮੈਨੇ ਵੱਡਾ ਨਹੀਂ ਹੁੰਦਾ? ਉਹ ਮੈਂ ਕਿਹਾ ਇਹਦਾ ਪਾਠ ਦਾ ਅਰਥ ਜਿਹੜਾ ਉੱਥੇ ਇੰਗਲਿਸ਼ ਵਿੱਚ, ਕੋਈ ਅੰਗਰੇਜ਼ਾ ਆ ਗਿਆ ਸੀ, ਉਪਦੇਸ਼ ਦਾ ਭਰਾ ਨੂੰ ਦਿੰਦੇ ਆ ਜਿਹੜਾ ABC ਵੀ ਨਹੀਂ ਪੜਿਆ ਹੋਇਆ, ਫਿਰ ਉੱਥੇ ਮਹਾਰਾਜ ਨੂੰ ਅੰਗਰੇਜ਼ ਬੋਲਣ ਦੀ, ਕੋਈ ਅੰਗਰੇਜ਼ ਆ ਗਿਆ ਸੀ ਜਿਹੜਾ ਉਪਦੇਸ਼ ਲੈਣ ਵਾਸਤੇ? ਉੱਥੇ ਗੁਰਹਾਈ ਦਾ ਅਰਥ ਹੈ ਗੁਰ ਭਾਈ, ਜਾਂ ਗੁਰ ਹਈ, ਤੂੰ ਮੇਰਾ ਵੱਡਾ ਪੂਜਨੀਕ ਹੈ, ਗੁਰਦਾਰਥ ਪੂਜਨੀਕ ਹੈ। ਦੋ ਅਰਥ ਨੇ ਸੰਪਰਦਾਇ ਗਿਆਨੀਆਂ ਨੇ ਕੀਤੇ ਹੋਏ। ਕਹਿੰਦਾ ਅੱਛਾ ਜੀ, ਮੈਂ ਤਾਂ ਕਿਹਾ ਕਿਤੇ ਇੰਗਲਿਸ਼ ਚ ਲਿਖੀ ਹੋਈ ਹੈ। ਕਹਿੰਦਾ ਫਿਰ ਉਹ ਜਿਹੜੀ ਬੁੱਕ ਲਿਖੀ ਹੋਈ ਹੈ? ਮੈਂ ਕਿਹਾ ਇਹ ਠੇਠ ਪੰਜਾਬੀ ਦੇ ਵਿੱਚ ਕਿਹਾ ਜਾਂਦਾ, ਆਹ ਬੁੜੀਆਂ ਵੀ ਕਹਿੰਦੀਆਂ ਜੇ ਕੋਈ ਬੱਚਾ ਰੋਣ ਤੇ ਨਾ ਹਟੇ। ਕਹਿੰਦਾ ਕਿਉਂ ਬੁੱਕੀ ਜਾਂਦਾ ਐਵੇਂ ਤੂੰ, ਵੀ ਅੰਨਾ ਕਿਸੇ ਨੂੰ ਬੁੱਕ ਬੁੱਕ ਕੇ ਰੋ ਕੇ ਸੁਣਾਵੇ, ਤੂੰ ਆਹ ਕਿਤਾਬ ਹੀ ਬਣਾਤੀ ਬੁੱਕ ਦੀ। ਇਸ ਕਰਕੇ ਥੋੜੇ ਜਿਹੇ ਵਿਚਾਰ ਦੀ ਲੋੜ ਪੈਂਦੀ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਵਿੱਚ, ਤੂੰ ਮੇਰਾ ਗੁਰਹਾਈ, ਤੂੰ ਮੇਰਾ ਗੁਰਭਾਈ, ਜਿਹੜਾ ਕਹਿੰਦਾ ਸੀ ਮੈਨੂੰ ਦਰਸ਼ਨ ਦੇਹੋ ਦਿਖਾਈ, ਜਿਸ ਵੇਲੇ ਉਹਦੇ ਮਨ ਨੂੰ ਐਨ ਸੱਤ ਦਾ ਰੂਪ ਕਰਕੇ ਜੋ ਲਿਖਿਆ ਭਾਈ ਸਾਹਿਬ ਨੇ ਸ਼ਾਂਤ ਕਰ ਦਿੱਤਾ ਨਾ, ਤਾਂ ਫਿਰ ਮਹਾਦੇਵ ਨੇ ਕੀ, ਇਹ ਸ਼ਬਦ ਦੇ ਤਿੰਨ ਪੱਖ ਨੇ ਇਹਦੇ, ਇੱਕ ਦੇ ਵਿਚ ਮਹਾਦੇਵ ਦੀ ਬੇਨਤੀ, ਦੂਜੇ ਚ ਗੁਰੂ ਦਾ ਉਪਦੇਸ਼, ਤੇ ਤੀਜੇ ਚ ਜੋ ਆਨੰਦ ਪ੍ਰਾਪਤ ਹੋਇਆ ਉਹਦੀ ਵਿਆਖਿਆ। ਮੈਂ ਉਹਨੂੰ ਸ਼ਬਦ ਦੀ ਅਰਥ ਨਹੀਂ ਨਾ ਕਰ ਰਿਹਾ, ਇਸ ਕਰਕੇ ਸੰਖੇਪ ਨਾਲ ਬੇਨਤੀ ਕਰਦਾ। ਜਦੋਂ ਉਹਨੂੰ ਸਿਖਿਆਤਾਕਾਰ ਹੋ ਗਈ ਤੇ ਉਸ ਵੇਲੇ ਕਹਿੰਦਾ, ਅਕੁੱਲ ਨਿਰੰਜਨ ਡੀਠਾ, ਮੈਂ ਹੁਣ ਦਰਸ਼ਨ ਕਰ ਲਏ, ਸਾਰੀ ਜਗ੍ਹਾ ਉਹੀ ਹੈ, ਹੁਣ ਮੈਨੂੰ ਮੌਤ ਦਾ ਭੈ ਵੀ ਨਹੀਂ ਰਿਹਾ। ਤੇ ਇਹ ਖੇਡ ਜਿਵੇਂ ਗੋਇੰਦਵਾਲ ਵਰਤੀ ਸੀ, ਭਾਈ ਦਇਆ ਸਿੰਘ ਕਹਿੰਦੇ ਇਉਂ ਵਰਤਦੀ ਹੈ ਵੀ ਚਿੱਤ ਸੱਤ ਦਾ ਰੂਪ ਹੋ ਕਰਕੇ ਉਹਦਾ ਰੂਪ ਹੋ ਜਾਂਦਾ ਹੈ। ਜਦੋਂ ਚਿੱਤ ਇਸ ਵਿਧੀ ਦੇ ਨਾਲ ਉਹਦਾ ਰੂਪ ਬਣ ਗਿਆ,
ਸੰਚਿਤ ਜੁੱਤ ਮਨ ਜਲ ਗਿਆ,
ਤਾਂ ਸੰਚਿਤ ਕਰਮਾਂ ਦੇ ਨਾਲ ਮਨ ਤਾਂ ਰਿਹਾ ਹੀ ਨਾ, ਫਿਰ ਇਹ ਮਨ ਉਲਟ ਸਨਾਤਨ ਹੋਊਗਾ। ਇਹ ਪੰਕਤੀ ਹੁਣ ਇੱਥੇ ਲੱਗੂਗੀ, ਸਨਾਤਨ ਕੌਣ ਹੈ? ਸਨਾਤ ਦਾ ਅਰਥ ਹੈ ਸਭ ਤੋਂ ਮੁੱਢ ਕਦੀਮਾਂ ਦਾ ਪ੍ਰਮਾਤਮਾ, ਉਹਦਾ ਰੂਪ ਬਣ ਗਿਆ। ਉਲਟ ਕੇ ਉਹਦਾ ਰੂਪ ਬਣ ਗਿਆ ਹੈ ਮਨ
ਜਿਵੇਂ ਮੰਦਰ ਜੁੱਤ ਜਲਿਓ ਅਨਾਜ
ਜਿਵੇਂ ਮੰਦਰ ਦੇ ਸਮੇਤ ਅਨਾਜ ਜਲ ਜਾਂਦਾ ਹੈ
ਉਪਰਾਜ
ਕੋਈ ਅੰਕਰ ਨਹੀਂ ਪੈਦਾ ਹੁੰਦਾ
ਕਿਰੇ ਮਾਨ ਜੋ ਕਰਨ ਕਰਾਹੀ
ਜਿਹੜੇ ਕਿਰੇ ਮਾਨ ਕਰਮ ਪ੍ਰਲਭ ਦੇ ਅਨੁਸਾਰ ਕਰੇ ਜਾਂਦੇ ਹਨ
ਗਿਆਨੀ ਕੇ ਉਪਜਤ ਜੋ ਨਾਹੀ
ਗਿਆਨੀ ਨੂੰ ਕਿਰਿਆ ਦਾ ਕਰਮ ਫਲ ਪੈਦਾ ਨਹੀਂ ਹੁੰਦਾ ਅੱਗੇ ਵਾਸਤੇ ਬੀਜ ਨਹੀਂ ਤਿਆਰ ਹੁੰਦਾ ਗਿਆਨਵਾਨ ਕਿਰਿਆ ਤਾਂ ਕਰਦੇ ਨੇ ਗੁਰੂ ਸਾਹਿਬਾਂ ਨੇ ਕਿਰਿਆ ਤਾਂ ਕੀਤੀ ਕਰਮ ਨਹੀਂ ਬਣਦਾ ਬ੍ਰਹਮ ਗਿਆਨੀ ਦੀ ਕਿਰਿਆ ਕਰਮ ਨਹੀਂ ਹੈ ਕਿਉਂ ਨਹੀਂ ਬਣਦੀ ਉਹ ਅੱਗੇ ਭਾਈ ਸਾਹਿਬ ਜੀ ਦੱਸਣਗੇ
ਪ੍ਰਾਰਬਧ ਕਰ ਕਿਰਿਆ ਸੋਠਾਨ
ਪ੍ਰਾਲਭ ਦੇ ਵਾਸ ਜਿਹੜੀ ਉਹ ਕਿਰਿਆ ਕਰਦੇ ਹਨ
ਉਹ ਅਨਾਤਮ ਜੁਤ ਅਭਿਮਾਨ
ਇਹ ਜਿਹੜੀ ਸਾਸ ਜੀ ਕਿਰਿਆ ਅਨਾਤਮ ਦੇ ਸਹਿਤ ਜਦੋਂ ਅਨਾਤਮ ਪਦਾਰਥਾਂ ਨਾਲ ਜੁੜਿਆ ਹੋਇਆ ਅਭਿਮਾਨ ਦੇ ਸਹਿਤ ਕਰਦਾ ਫਿਰ ਕਰਮ ਬਣਦਾ ਉਹਦਾ ਜਦੋਂ ਅਭਿਮਾਨ ਨਹੀਂ ਹੈ ਫੇਰ ਕਰਮ ਨਹੀਂ ਬਣਦਾ
ਵਹੀ ਕਿਰਿਆ ਹੋਵੇ ਕਿਰੇਮਾਨ
ਉਹੀ ਕਿਰਿਆ ਕਿਰੇਮਾਨ ਹੋਏਗੀ ਜਿਹੜਾ ਹੰਕਾਰ ਦੇ ਸਹਿਤ ਕਰਦੇ ਹਾਂ ਕਿ ਮੈਂ ਕਰ ਰਿਹਾ ਹਾਂ
ਜਾਤ ਪ੍ਰਣਮਤ ਅਪਰਵਿਧਾਨ
ਤੇ ਉਹ ਫੇਰ ਪ੍ਰਣਤ ਭਾਵ ਨੂੰ ਪ੍ਰਾਪਤ ਹੋ ਕੇ ਅਪਰਵਿਧਾਨ ਭਾਵ ਉਹੀ ਕਿਰੇਮਾਨ ਹੋ ਕਰਕੇ ਰੂਪ ਬਦਲਦੇ ਨੇ ਕਿਰੇਮਾਨ ਤੋਂ ਸੰਚਤ ਸੰਚਤ ਤੋਂ ਪ੍ਰਲਭਤ ਬਣ ਜਾਂਦੀ ਹੈ
ਸੋਈ ਕਿਰਿਆਹੀਨ ਅਭਿਮਾਨ
ਉਹੀ ਕਿਰਿਆ ਗਿਆਨੀ ਕਰਦਾ ਅਭਿਮਾਨ ਤੋਂ ਹੀਣ ਹੋਣ ਕਰਕੇ ਉਹ ਕਿਰਿਆ ਕਰਦਾ ਹੈ
ਉਪਜੈ ਨਹੀਂ ਕਦਾਚਿਤ ਜਾਨ
ਉਹ ਕਦਾਚਿਤ ਫਿਰ ਕਰਮ ਨਹੀਂ ਬਣਦਾ ਹੈ ਗਿਆਨਵਾਨ ਬੋਲਦਾ ਵੀ ਹੈ ਦੇਖਦਾ ਵੀ ਹੈ ਸੁਣਦਾ ਵੀ ਹੈ ਹੱਥ ਵੀ ਕੰਮ ਕਰਦੇ ਨੇ ਪੈਰ ਵੀ ਕੰਮ ਕਰਦੇ ਨੇ ਤੁਰਦਾ ਫਿਰਦਾ ਵੀ ਹੈ ਖਾਂਦਾ ਪੀਂਦਾ ਵੀ ਹੈ ਪਰ ਕਰਮ ਨਹੀਂ ਬਣਦਾ ਉਹਦਾ ਗਾਹਾਂ ਵਾਸਤੇ ਕਿਉਂ ਅਭਿਮਾਨ ਨਹੀਂ ਹੈ ਖਾਣ ਪੀਣ ਚ ਵੀ ਨਹੀਂ ਹੈ ਭਾਈ ਰਾਮ ਕੌਰ ਜੀ ਨੂੰ ਇਹ ਨਹੀਂ ਸੀ ਪਤਾ ਲੱਗਦਾ ਵੀ ਦਾਲ ਸਬਜ਼ੀ ਖਾਧੀ ਹੈ ਬ੍ਰਹਮ ਗਿਆਨੀ ਸੀ ਇੰਨੀ ਸੁਰਤ ਹਰ ਵੇਲੇ ਜੁੜੀ ਰਹਿੰਦੀ ਸੀ ਸੱਤ ਦੇ ਨਾਲ ਇਸ ਕਰਕੇ ਕਿਰਿਆ ਹੁੰਦੀ ਹੈ ਜਿਹੜਾ ਅਭਿਮਾਨ ਤੋਂ ਰਹਿਤ ਕਿਰਿਆ ਹੈ ਉਸ ਕਿਰਿਆ ਦਾ ਕਰਮ ਨਹੀਂ ਬਣਦਾ ਫਲ ਦੇਣ ਵਾਸਤੇ ਜਿਹੜਾ ਤੇ ਅਸੀਂ ਹੰਕਾਰ ਦੇ ਸਹਿਤ ਜਿਹੜਾ ਮਹਾਰਾਜ ਸਾਹਿਬ ਨੇ ਕਿਹਾ ਨੇ ਸੇਵਾ ਕਰਤ ਹੋਏ ਨੇਹ ਕਾਮੀ ਕਿਉਂ ਕਿਹਾ ਹੈ ਮਹਾਰਾਜ ਜੀ ਕਰਮ ਬਣਨ ਤੋਂ ਹਟ ਜਾਵੇ ਸਿੱਖ ਇਹ ਕਹੇ ਵੀ ਮੈਂ ਨਹੀਂ ਕਰ ਰਿਹਾ ਜੀ ਗੁਰੂ ਇਹ ਕਰਾ ਰਿਹਾ ਇਹ ਗੱਲ ਕਿਹੜੇ ਥਾਂ ਦੀ ਹੈ ਜਦੋਂ ਚੱਕ ਕੇ ਅਸੀਂ ਦੂਜੇ ਥਾਂ ਲਾਉਂਦੇ ਹਾਂ ਨਾ ਬਾਤ ਤਾਂ ਇਸ ਥਾਂ ਦੀ ਹੈ ਗਿਆਨ ਦੀ ਬਾਤ ਤੇ ਮੈਂ ਅੱਜ ਵੀ ਸੁਣਾਈ ਸੀ ਉੱਥੇ ਘਰੇ ਬੈਠੇ ਹਾਂ ਮੈਂ ਕਿਹਾ ਉੱਥੇ ਸਾਡੇ ਇੱਕ ਸ਼ਰਾਬੀ ਉਹਨੂੰ ਕਿਹਾ ਵੀ ਭਾਈ ਤੂੰ ਸ਼ਰਾਬ ਕਹਿੰਦਾ ਜੀ ਮੈਂ ਥੋੜੀ ਪੀਂਦਾ ਹੈ ਹੋਰ ਕਹਿੰਦਾ ਰੱਬ ਹੀ ਵਿਆਉਂਦਾ ਮੈਨੂੰ ਕਹਿੰਦਾ ਜਦ ਉਹ ਤੋਂ ਬਿਨਾਂ ਕੁਛ ਹੁੰਦਾ ਹੀ ਨਹੀਂ ਕਹਿੰਦਾ ਸ਼ਰਾਬ ਉਹੀ ਪਿਆ ਰਿਹਾ ਮੈਨੂੰ ਜੇ ਗੁਰਦੁਆਰੇ ਨਹੀਂ ਜਾਂਦਾ ਕਹਿੰਦਾ ਰੱਬ ਜਾਣ ਨਹੀਂ ਦਿੰਦਾ ਮੈਨੂੰ ਇਹ ਬਾਤਾਂ ਜਿਹੜੀਆਂ ਸਾਧ ਸਿੰਘ ਜੀ ਇਹ ਤਾਂ ਅੱਤ ਦਰਜੇ ਦੀ ਅਗਿਆਨ ਦੀ ਬਾਤ ਹੈ ਅੱਤ ਦਰਜੇ ਦੀ ਹੋਰ ਅਗਿਆਨ ਹੈ ਜਿਹੜਾ ਉਹਦੇ ਕਾਰਨ ਇਹ ਬਾਤ ਨੂੰ ਸਮਝੇ ਇਹ ਤਾਂ ਉਸ ਵੇਲੇ ਅਭਿਮਾਨ ਜਦੋਂ ਸਾਰਾ ਨਿਕਲ ਗਿਆ ਫਿਰ ਉਹ ਕਹਿੰਦਾ ਵੀ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾ ਕੋਈ ਜੋ ਕਰਾਏ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ ਮੈਂ ਤੇਰੀ ਸ਼ਰਨ ਵਿਚ ਆ ਜੋ ਤੈਨੂੰ ਪਾਉਂਦਾ ਕਰਾਂ ਇਹ ਤਾਂ ਉਹ ਬ੍ਰਹਮ ਬੇਤਿਆਂ ਦੀ ਅਵਸਥਾ ਹੈ ਇਹ ਉਹੀ ਬਾਤ ਹੈ ਗੁਰਬਾਣੀ ਦੇ ਵਿਚ ਇਕ ਤੁਕ ਬੜੀ ਐਨ ਢੁਕਵੀਂ ਇਸ ਵਿਚਾਰ ਦੇ ਨਾਲ ਹੈ ਤੇ ਇਸ ਦਾ ਇਕ ਸ਼ਬਦ ਜਿਉਂ ਪ੍ਰਤ ਬਿੰਬ ਬਿੰਬ ਕੋ ਮਿਲੀ ਹੈ ਗੁਰਬਾਣੀ ਦਾ ਸ਼ਬਦ ਉਦਕ ਕੁੰਭ ਵਿਗਰਾਨਾ ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ ਤੋ ਮਨ ਸੁਨ ਸਮਾਨਾ ਇਹ ਨਿਚੋੜ ਹੋਊਗਾ ਇਸ ਵਿਚਾਰ ਦਾ